पहट, सूरज दी टिक्की चढ़ी, लेके एक नवा दिन, तोहाडा अज दा दिन, तोहाडे बुरूहां दे, जिंदगी दी खूबसूरत बहार दे संग। सुनते रहो दिल रोशन आबाद आवाज, हरमन रेडियो ऑस्ट्रेलिया।
हुन तो थोड़ी देर तक तोहाडे नाल शामिल होंगे प्रोग्राम लहरां। सुनते रहो हरमन रेडियो ऑस्ट्रेलिया, दिल पंजाबी, जज्बा पंजाबी, जज्बा पंजाबी, जज्बा पंजाबी।
ਆਪਣੀ ਸਮਰੱਥਾ ਨਾਲੋਂ ਵਧੇਰੇ ਦੇਣਾ ਮਿਹਰਬਾਨੀ ਹੁੰਦੀ ਹੈ, ਪਰ ਆਪਣੀ ਲੋੜ ਨਾਲੋਂ ਘੱਟ ਲੈਣਾ ਨਿਮਰਤਾ ਖਵਾਉਂਦੀ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ, ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ प्रोग्राम लहरा, दिल पंजाबी, जज्बा पंजाबी।
इस नगरी मेरा जी नहीं लगता, इस नगरी मेरा जी नहीं लगता, एक चढ़दी एक लैंदी ए, मैनू रोज उड़ीक खतां दी, सिखर दुपहरे रहंदी ए, मैनू रोज उड़ीक खतां दी, ਸਿਖਰ ਦੁਪਹਿਰੇ ਰਹਿੰਦੀ ਹੈ। ਸੋ ਪਾਤਰ ਸਾਹਿਬ ਜੀ, ਇਹਨਾਂ ਸਤਰਾਂ ਦੇ ਨਾਲ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਹਾਂ, ਨਾਲ ਹੀ ਨਾਲ ਖਤਾਂ ਦੀ ਗੱਲ ਇਸ ਕਰਕੇ ਦੋਸਤੋ, ਕਿਉਂਕਿ ਖਤਾਂ ਦਾ ਜਿਹੜਾ ਸਿਲਸਿਲਾ ਉਹ ਚਾਹੇ ਖਤਮ ਹੋ ਗਿਆ, ਪਰ ਜਿਹੜੀ ਨਵੀਂ ਟੈਕਨੋਲੋਜੀ ਆ, ਸੋ ਉਸ ਟੈਕਨੋਲੋਜੀ ਦੇ ਰਾਹੀਂ ਈਮੇਲਸ ਜਿਹੜੀਆਂ ਜੀ, ਜਾਂ ਫਿਰ ਵਟਸਐਪ, ਹਨਾ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਖਤਾਂ ਦਾ ਕੰਮ ਹੀ ਕਰਦੀਆਂ ਨੇ ਅਸਲ ਦੇ ਵਿਚ। ਸੋ ਉਹਨਾਂ ਖਤਾਂ ਦੇ ਰਾਹੀਂ ਅਸੀਂ ਆਪੋ ਆਪਣੇ ਜਿਹੜੇ ਮੈਸੇਜਿਸ ਆ, ਆਪੋ ਆਪਣੇ ਜਿਹੜੇ ਸੁਨੇਹੇ ਆ, ਉਹ ਇੱਕ ਦੂਸਰੇ ਵੱਲ ਭੇਜਦੇ ਆ, ਘੱਲਦੇ ਆ। ਸੋ ਉਹਨਾਂ ਸੁਨੇਹਿਆਂ ਦੇ ਵਿਚ ਸਾਡੀ ਸੁੱਖ ਸਾਂਦ ਹੁੰਦੀ ਹੈ, ਉਹਨਾਂ ਦੀ ਸੁੱਖ ਸਾਂਦ ਹੁੰਦੀ ਹੈ ਜੋ ਸਾਡੇ ਤੱਕ ਪਹੁੰਚਦੀ ਹੈ। ਸੋ ਇਹ ਸੁੱਖ ਸਾਂਦ ਦੀ ਦੁਆ, ਇਹ ਅਰਦਾਸ ਅਸੀਂ ਹਰ ਰੋਜ਼ ਹੀ ਆਪਣੇ ਪਿਆਰਿਆਂ ਦੇ ਲਈ ਕਰਦੇ ਹਾਂ, ਆਪਣੇ ਚਾਹਣ ਵਾਲਿਆਂ ਦੇ ਲਈ ਕਰਦੇ ਹਾਂ। ਸੋ ਅੱਜ ਵੀ ਇਸ ਨਵੇਂ ਦਿਨ ਦੇ ਨਾਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਮਰਦੀਪ ਕੌਰ, ਮੈਂ ਮੈਲਬਨ ਤੋਂ, ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, ਗੁੱਡ ਮਾਰਨਿੰਗ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਨਾਲ ਇੱਕ ਵਾਰ ਫੇਰ ਮੈਂ ਉਹੀ ਅਰਦਾਸ, ਉਹੀ ਦੁਆ ਜਿਹੜੀ ਉਹ ਤੁਹਾਡੇ ਸਾਰਿਆਂ ਲਈ ਕਰਦੀ ਹਾਂ ਜੀ, ਕਿ ਤੁਹਾਡਾ ਜ਼ਿੰਦਗੀ ਦਾ ਹਰ ਪਲ ਜਿਹੜਾ ਜੀ, ਉਹ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ। ਦਿਨ ਦੀ ਗੱਲ ਕਰਾਂ ਤਾਂ ਦਿਨ ਹੈਗਾ ਜੀ ਅੱਜ ਮੰਗਲਵਾਰ, ਸਾਲ 2016 ਦੇ ਜੁਲਾਈ ਮਹੀਨੇ ਦੀ 12 ਤਰੀਕ ਜਿਹੜੀ ਆ ਉਹ ਜੀ ਇਸ ਵੇਲੇ ਹੋ ਚੁੱਕੀ ਹੈ। ਘੜੀਆਂ ਵੱਲ ਨਜ਼ਰ ਮਾਰਦੇ ਆ ਜੀ, ਤੇ ਘੜੀਆਂ ਕਹਿੰਦੀਆਂ ਕਿ ਇਸ ਵੇਲੇ ਸਿਡਨੀ, ਮੈਲਬਨ ਤੇ ਬ੍ਰਿਸਬੇਨ, ਕੈਨਬਰਾ ਦੇ ਵਿਚ 8:04 ਹੋ ਚੁੱਕੇ ਨੇ, ਐਡੀਲੇਡ ਦੇ ਵਿਚ 7:34 ਹੋਏ ਨੇ, ਤੇ ਪਰਥ ਦੇ ਵਿਚ ਜੀ 6:04 ਹੋਏ ਨੇ ਅਜੇ। ਤੇ ਇਸ ਤੋਂ ਵੀ ਬਾਹਰ ਚਲੀਏ ਤੇ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ 10:04 ਉੱਥੇ ਹੋ ਚੁੱਕੇ ਨੇ, ਤੇ ਟੋਰਾਂਟੋ ਦੇ ਵਿਚ 6 ਨੇ ਜੀ, 6:04 ਪਰ ਜਿਹੜਾ ਦਿਨ ਆ ਉੱਥੇ ਸੋਮਵਾਰ ਆ, ਯਾਨੀ ਕਿ ਉੱਥੇ ਅਜੇ 11 ਜੁਲਾਈ ਚੱਲ ਰਹੀ ਹੈ। ਤੇ ਵੈਨਕੂਵਰ ਦੇ ਵਿਚ 3:04 ਆ, ਦਿਨ ਸੋਮਵਾਰ ਹੀ ਆ, 11 ਜੁਲਾਈ ਚੱਲ ਰਹੀ ਆ, ਬਾਅਦ ਦੁਪਹਿਰ ਪੈ ਚੁੱਕੀ ਆ, ਹਨਾ। ਐਲਏ ਦੇ ਵਿਚ 3:05 ਆ ਜੀ, ਉੱਥੇ ਵੀ ਬਾਅਦ ਦੁਪਹਿਰ ਆ, 11 ਜੁਲਾਈ, ਦਿਨ ਸੋਮਵਾਰ। ਤੇ ਕੈਲਗਰੀ ਦੇ ਵਿਚ ਯਾਨੀ ਕੈਨੇਡਾ ਦੇ ਸ਼ਹਿਰ ਕੈਲਗਰੀ ਦੇ ਵਿਚ ਸ਼ਾਮ ਦੇ 4 ਵੱਜ ਚੁੱਕੇ ਨੇ, 4:05 ਹੋਏ ਨੇ। ਸੋਮਵਾਰ ਦਾ ਦਿਨ ਆਇਆ ਜੀ, ਚੱਲ ਰਿਹਾ, ਸ਼ਾਮ ਪੈ ਚੁੱਕੀ ਹੈ ਵੈਸੇ। ਤੇ ਇਸ ਤੋਂ ਬਾਅਦ ਪੁਰਤਗਾਲ ਚੱਲੀਏ ਤਾਂ 11:05 ਹੋਏ ਨੇ, 11 July ਹੈ ਜੀ, ਸੋਮਵਾਰ ਹੈ, ਰਾਤ ਹੈ ਉੱਥੇ 11 July ਦੀ। ਤੇ ਇਟਲੀ ਦੇ ਵਿਚ 12:05 ਹੋਏ ਨੇ, 12 July ਜਿਹੜੀ ਹੈ ਜੀ ਉਹ ਚੜ ਗਈ ਹੈ, ਤਾਜ਼ੀ ਤਾਜ਼ੀ ਚੜੀ ਹੈ। ਤੇ ਚੀਨ ਦੇ ਵਿਚ 6:05 ਹੋਏ ਨੇ ਸਵੇਰ ਦੇ, ਉੱਥੇ ਮੰਗਲਵਾਰ ਚੜ ਚੁੱਕੇ ਆ। ਤੇ ਇਸ ਤੋਂ ਬਾਅਦ ਚਲਦੇ ਆ ਆਪਣੇ ਮੁਲਕ ਤੇ, ਆਪਣੇ ਮੁਲਕ ਭਾਰਤ ਦੇ ਵਿਚ ਇਸ ਵੇਲੇ 3:35 ਹੋਏ ਨੇ, ਵੱਡਾ ਤੜਕਾ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਸ਼ਹਿਰ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਇਸ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ ਤੇ ਸਾਡਾ ਇਹ ਸਫ਼ਰ ਜਿਹੜਾ ਜੀ ਉਹ ਹੋਰ ਖੂਬਸੂਰਤ ਬਣਾਉਣ ਚ ਸਾਡੀ ਮਦਦ ਕਰਦੇ ਹੋ, ਤੁਹਾਨੂੰ ਤਹਿ ਦਿਲ ਤੋਂ ਅਸੀਂ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿਚ। ਸੋ ਜਿਵੇਂ ਅਸੀਂ ਤਰੀਕ ਸਾਂਝੀ ਕੀਤੀ ਸੀ ਜੀ ਕਿ ਅੱਜ ਸਾਲ 2016 ਦੇ ਜੁਲਾਈ ਮਹੀਨੇ ਦੀ 12 ਤਰੀਕ ਹੈ, ਤੇ ਜੇ ਅਸੀਂ ਦੇਸੀ ਮਹੀਨਿਆਂ ਵੱਲ ਨਜ਼ਰ ਮਾਰੀਏ ਤਾਂ ਦੋਸਤੋ ਦੇਸੀ ਮਹੀਨੇ ਕਹਿੰਦੇ ਆ ਕਿ ਨਾਨਕਸ਼ਾਹੀ ਸੰਬਤ 548 ਦੇ ਹਾੜ੍ਹ ਮਹੀਨੇ ਦੀ ਅੱਜ 29 ਤਰੀਕ ਜਿਹੜੀ ਆ ਉਹ ਸ਼ੁਰੂ ਹੋ ਗਈ ਆ। ਤੇ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਬਤ ਵੀ ਗੱਲ ਕਰ ਲੈਂਦੇ ਹਾਂ। ਪ੍ਰੋਗਰਾਮ ਚ ਹਮੇਸ਼ਾ ਵਾਂਗ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਜ ਦੀਆਂ ਕੁਝ ਖਾਸ ਖ਼ਬਰਾਂ ਦੇ ਉੱਤੇ ਨਜ਼ਰ ਮਾਰੀਏ, ਤੇ ਖ਼ਬਰਾਂ ਤੋਂ ਇਲਾਵਾ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਹੈ ਉਹ ਨਾਲ ਨਾਲ ਚੱਲਦਾ ਰਹੇਗਾ। ਤੇ ਗੀਤ ਸੰਗੀਤ ਤੋਂ ਇਲਾਵਾ ਤੁਹਾਡੀਆਂ ਈਮੇਲਸ, ਤੁਹਾਡੇ ਕੁਝ ਸੁਨੇਹੇ ਤੇ ਜਿਹੜੇ ਟੈਲੀਗ੍ਰਾਮ ਦੇ ਜ਼ਰੀਏ ਵੀ ਸਾਡੇ ਤੱਕ ਪਹੁੰਚਦੇ ਨੇ, ਸੋ ਉਹ ਸੁਨੇਹੇ ਵੀ ਸਾਂਝੇ ਕਰਾਂਗੇ ਦੂਜੇ ਦੋਸਤਾਂ ਦੇ ਨਾਲ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਅੱਜ ਅਸੀਂ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ ਪਿਛਲੇ ਦਿਨੀ ਜਿਹੜਾ AFL ਦਾ ਜਿਹੜਾ ਮਲਟੀ ਕਲਚਰਲ ਰਾਊਂਡ ਹੋ ਕੇ ਹਟਿਆ, ਸੋ ਉਹਦੇ ਵਿਚ ਸਾਡੇ ਭਾਈਚਾਰੇ ਦੀ ਜਿਹੜੀ ਸ਼ਮੂਲੀਅਤ ਆ ਉਹਦੇ ਬਾਬਤ ਅੱਜ ਅਸੀਂ ਹੋਰ ਜਿਹੜੀ ਜਾਣਕਾਰੀ ਉਹ ਲੈਣੀ ਚਾਹਾਂਗੇ ਅਵਤਾਰ ਸਿੰਘ ਹੋਰਾਂ ਦੇ ਕੋਲੋਂ। ਤੇ ਇਸ ਤੋਂ ਇਲਾਵਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿਚ ਮੈਲਬਨ ਦੇ ਵਿਚ ਬਹੁਤ ਸਾਰੇ ਜਿਹੜੇ ਕਮਿਊਨਿਟੀ ਇਵੈਂਟ ਆ ਜੀ ਉਹ ਹੋਣ ਜਾ ਰਹੇ ਆ, ਸੋ ਭਾਈਚਾਰਕ ਇਹੋ ਜਿਹੜੇ ਸਮਾਗਮ ਹੋਣ ਜਾ ਰਹੇ ਆ ਉਹਨਾਂ ਦੇ ਬਾਬਤ ਸਾਡੇ ਰੇਡੀਓ ਦੇ ਉੱਤੇ ਵੀ ਬਹੁਤ ਸਾਰੀਆਂ ਜਿਹੜੀਆਂ ਐਡਵਰਟਾਈਜ਼ਮੈਂਟ ਚੱਲ ਰਹੀਆਂ, ਇਸ਼ਤਿਹਾਰ ਚੱਲ ਰਹੇ ਆ, ਤੁਸੀਂ ਸੁਣਦੇ ਹੋ। ਸੋ ਆਉਣ ਵਾਲੇ ਸਮੇਂ ਦੇ ਵਿਚ ਤੀਆਂ ਜਿਹੜੀਆਂ ਜੀ ਉਹ ਕਾਫੀ ਜਗ੍ਹਾ ਲੱਗਣ ਜਾ ਰਹੀਆਂ ਨੇ, ਸੋ ਤੁਸੀਂ ਸੁਣ ਰਹੇ ਹੋ ਤੀਆਂ ਵੈਸਟ ਦੀਆਂ, ਤੁਸੀਂ ਸੁਣ ਰਹੇ ਹੋ ਛਣਕਾਟਾ ਮੁਟਿਆਰਾਂ ਦਾ। ਤੇ ਬਿਲਕੁਲ ਅਗਸਤ ਦੇ ਵਿਚ ਜਿਹੜੀਆਂ ਤੀਆਂ ਐਪਿੰਗ ਦੀਆਂ ਜੀ ਉਹ ਵੀ 21 August ਨੂੰ ਹੋਣ ਜਾ ਰਹੀਆਂ ਨੇ, ਸੋ ਉਹਨਾਂ ਸਾਰਿਆਂ ਦੇ ਬਾਬਤ ਅਸੀਂ ਆਉਣ ਵਾਲੇ ਦਿਨਾਂ ਦੇ ਵਿਚ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਦੇ ਜਾਵਾਂਗੇ। ਪਰ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਅਗਲੇ ਹਿੱਸੇ ਦੇ ਵਿਚ ਛਣਕਾਟਾ ਮੁਟਿਆਰਾਂ ਦੇ ਜਿਹੜੇ ਪ੍ਰਬੰਧਕ ਨੇ, ਸੋ ਉਹਨਾਂ ਦੇ ਟੀਮ ਦੇ ਵਿਚੋਂ ਇਕ ਮੈਂਬਰ ਜਸਪ੍ਰੀਤ ਸਾਡੇ ਨਾਲ ਗੱਲਬਾਤ ਕਰਨਗੇ, ਅਸੀਂ ਜਾਣਕਾਰੀ ਦੇਣਗੇ ਉਸ ਪ੍ਰੋਗਰਾਮ ਦੇ ਬਾਰੇ ਚ। ਤੇ ਇਸ ਤੋਂ ਇਲਾਵਾ ਅੱਜ ਇਕ ਖਾਸ ਗੱਲਬਾਤ ਜਿਹੜੀ ਹੈ ਜੀ ਉਹ ਅਸੀਂ ਰੱਖੀ ਹੋਈ ਹੈ ਕਿ ਪਰਿਵਾਰਾਂ ਦੇ ਵਿਚ ਅਸੀਂ ਆਮ ਦੇਖ ਰਹੇ ਹਾਂ ਕਿ ਬੱਚਿਆਂ ਦੀ ਜਿਹੜੀ ਆਮ ਸ਼ਿਕਾਇਤ ਆ ਰਹੀ ਹੈ ਕਿ ਆਈਪੈਡਸ ਤੇ ਆਈਫੋਨਸ ਜਿਹੜੇ ਆ ਉਹ ਜ਼ਿਆਦਾ ਵਰਤੇ ਜਾ ਰਹੇ ਆ। ਮਾਂ ਬਾਪ ਦੀ ਵੀ ਸ਼ਿਕਾਇਤ ਇਹ ਹੈਗੀ ਆ, ਪਰ ਸਮੱਸਿਆ ਇਹ ਆ ਰਹੀ ਹੈ ਕਿ ਅੱਖਾਂ ਦੇ ਉੱਤੇ ਉਹਨਾਂ ਦਾ ਜਿਹੜਾ ਅਸਰ ਹੈ ਬਹੁਤ ਜ਼ਿਆਦਾ ਹੋ ਰਿਹਾ, ਅੱਖਾਂ ਦੇ ਉੱਤੇ ਵੀ ਤੇ ਸੁਭਾਅ ਦੇ ਉੱਤੇ ਵੀ ਅਸਰ ਜਿਹੜਾ ਜੀ ਉਹ ਪੈ ਰਿਹਾ ਇਹਨਾਂ ਚੀਜ਼ਾਂ ਦੇ ਜ਼ਿਆਦਾ ਵਰਤੋਂ ਕਰਨ ਦੇ ਨਾਲ। ਸੋ ਪਿੱਛੇ ਜੇ 7 ਨਿਊਜ਼ ਵੱਲੋਂ ਵੀ ਜਿਹੜਾ ਖੁਲਾਸਾ ਹੈ ਜੀ ਉਹ ਕੀਤਾ ਗਿਆ ਹੈ ਕਿ ਜਿਹੜੀ ਅੱਖਾਂ ਦੀ ਨਿਗਾਹ ਆ ਉਹ ਜਾ ਰਹੀ ਆ, ਸੋ ਇਹ ਚੀਜ਼ਾਂ ਜਿਹੜੀਆਂ ਜੀ ਇਹ ਬਹੁਤ ਘਾਤਕ ਸਿੱਧ ਹੋ ਰਹੀਆਂ। ਤੇ ਨਾਲ ਹੀ ਨਾਲ ਜਿਹੜਾ ਸੁਭਾਅ ਹੈ ਜੀ ਉਹ ਵੀ ਬੱਚਿਆਂ ਦਾ ਚਿੜਚਿੜਾ ਬਣ ਰਿਹਾ, ਬੱਚਿਆਂ ਦਾ ਹੀ ਨਹੀਂ ਸਗੋਂ ਪਰਿਵਾਰਾਂ ਦੇ ਉੱਤੇ ਅਸਰ ਕਰ ਰਹੀਆਂ ਨੇ ਇਹ ਚੀਜ਼ਾਂ ਜਦੋਂ ਅਸੀਂ ਹੱਦੋਂ ਵੱਧ ਇਹਨਾਂ ਦਾ ਇਸਤੇਮਾਲ ਕਰਦੇ ਹਾਂ। ਸੋ ਇਹਦੇ ਬਾਬਤ ਤੁਸੀਂ ਕੀ ਵਿਚਾਰ ਰੱਖਦੇ ਹੋ, ਤੁਸੀਂ ਜ਼ਰੂਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ। ਸੋ ਇਹਦੇ ਬਾਬਤ ਅਸੀਂ ਗੱਲਾਂ ਬਾਤਾਂ ਕਰਾਂਗੇ ਇਸ ਵਿਸ਼ੇ ਦੇ ਉੱਤੇ। ਤੇ ਪ੍ਰੋਗਰਾਮ ਚ ਹੁਣ ਵੇਲਾ ਜੀ ਗੀਤ ਦਾ, ਸੋ ਗੀਤ ਮੈਂ ਤੁਹਾਡੇ ਲਈ ਸੁਣਿਆ ਕੰਵਰ ਗਰੇਵਾਲ ਦੀ ਆਵਾਜ਼ ਚ। ਸੋ ਕੰਵਰ ਗਰੇਵਾਲ ਜਿਹੜੇ ਕਿ ਪਿਛਲੇ ਐਤਵਾਰ ਸਾਡੇ ਮੈਲਬਨ ਦੇ ਵਿਚ ਇਕ ਸ਼ੋਅ ਕਰਕੇ ਗਏ ਨੇ, ਸੋ ਮੈਲਬਨ ਦੇ ਥੋਨਬਰੀ ਥੀਏਟਰ ਦੇ ਵਿਚ ਉਨ੍ਹਾਂ ਨੇ ਬੜੀ ਹੀ ਸੋਹਣੀ ਮਹਿਫਲ ਜਿਹੜੀ ਸੀ ਉਹ ਲਾਈ ਸੀ, ਤੇ ਜਿਹੜੇ ਦਰਸ਼ਕ ਸੀ ਜੀ ਉਹ ਉਨ੍ਹਾਂ ਨੂੰ ਲਭਾਉਣ ਦੇ ਵਿਚ, ਭਰਮਾਉਣ ਦੇ ਵਿਚ ਪੂਰੀ ਤਰ੍ਹਾਂ ਕਾਮਯਾਬ ਰਹੇ ਆ। ਸੋ ਉਨ੍ਹਾਂ ਦੀ ਆਵਾਜ਼ ਚ ਸੁਣਦੇ ਆ ਪ੍ਰੋਗਰਾਮ ਦਾ ਪਹਿਲਾ ਗੀਤ, ਇਕ ਮਸਤਾਨਾ ਚੋਗੀ। ਸਤਨਾਮ ਸਾਰੇ
जूनी सैभं गुरु पढ़ने पाया पांदे नू आप पढ़ाया पांदे नू आप पढ़ाया पांदे कोल पढ़ने पाया पांदे नू आप पढ़ाया भट्टी ते भट्टी ते लिख गया इक ओंकार इक मस्ताना जोगी लिखिया मैं बाबुर दे दरबार इक मस्ताना जोगी जोगी आया मेरा जोगी आया जोगी आया मेरा जोगी जोगी आया मेरा जोगी आया 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 जोगी आया मेरा जोगी
ਅਮਰ ਗਰੇਵਾਲ ਦੀ ਆਵਾਜ਼ ਚ ਤੁਸੀਂ ਸੁਣ ਰਹੇ ਸੀ ਜੀ ਗੀਤ ਸੋ ਉਮੀਦ ਕਰਦੀ ਹਾਂ ਜੀ ਪਸੰਦ ਆਇਆ ਹੋਣਾ ਜ਼ਰੂਰ ਤੇ ਸਾਡੇ ਕੋਲ ਬਹੁਤ ਸਾਰੇ ਦੋਸਤ ਵੀ ਪਹੁੰਚ ਚੁੱਕੇ ਆ ਯਾਨੀ ਕਿ ਉਹਨਾਂ ਦੇ ਸੁਨੇਹੇ ਸਾਡੇ ਤੱਕ ਪਹੁੰਚ ਚੁੱਕੇ ਆ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਤੱਕ ਹਾਜ਼ਰੀ ਲਵਾਈ ਹੈ ਰਾਜੀ ਪੰਗੂਹਰੀ ਸਿੰਗਾਪੁਰ ਤੋਂ ਤੇ ਹਰਮੀਤ ਸਿੰਘ ਚਾਨਾ ਹੋਰੀ ਮੈਲਬਨ ਤੋਂ ਸੋ ਤੁਹਾਨੂੰ ਸਾਰਿਆਂ ਨੂੰ ਸ਼ਾਮਲ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਉਸ ਤੋਂ ਪਹਿਲਾਂ ਆਪਾਂ ਮੌਸਮ ਦੇ ਉੱਤੇ ਇੱਕ ਸਰਸਰੀ ਨਜ਼ਰ ਜਿਹੜੀ ਆ ਜ਼ਰੂਰ ਮਾਰ ਲਈਏ ਜੀ ਸਿਡਨੀ ਦੇ ਵਿੱਚ ਅੱਜ 13 ਡਿਗਰੀ ਘੱਟ ਤੋਂ ਘੱਟ 20 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੱਸਿਆ ਗਿਆ ਪਰ ਕਾਫੀ ਜ਼ਿਆਦਾ ਵਿੰਡੀ ਹੈ ਸੋ ਸਿਡਨੀ ਵਾਲਿਓ, ਤੁਹਾਡੇ ਵੀ ਮੈਨੂੰ ਲੱਗਦਾ ਕਿ ਸਾਡੇ ਵਰਗਾ ਹੀ ਵੈਦਰ ਹੈ। ਵੈਸੇ ਮੈਲਬਨ ਦੇ ਵਿਚ ਪਿਛਲੇ 2-3 ਦਿਨਾਂ ਤੋਂ ਕਾਫੀ ਜ਼ਿਆਦਾ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤੇ ਅੱਜ ਵੀ ਜਿਹੜੀ ਸਵੇਰ ਦੀ ਰਾਤ ਦੀ ਜਿਹੜੀ ਹਵਾ ਆ ਉਹ ਚੱਲ ਰਹੀ ਹੈ ਤੇ ਅੱਜ ਵੈਸੇ ਜਿਹੜਾ ਤਾਪਮਾਨ ਹੈ ਜੀ ਉਹ 10 ਡਿਗਰੀ ਤੋਂ 13 ਡਿਗਰੀ ਤੱਕ ਦੱਸਿਆ ਗਿਆ ਤੇ ਪੋਸੀਬਲ ਥੰਡਰ ਸਟੋਰਮ ਦੱਸੇ ਗਏ ਨੇ। ਸੋ ਤੂਫਾਨ ਦੇ ਨਾਲ ਕਿਤੇ ਕਿਤੇ ਸ਼ਰਾਟੇ ਜਿਹੜੇ ਆ ਉਹ ਵੀ ਪੈਣੇ ਆ। ਸੋ ਬ੍ਰਿਸਬਨ ਦੇ ਵਿਚ 15 ਡਿਗਰੀ ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਜਾਣਾ ਜੀ ਤੇ ਇੱਥੇ ਬੱਦਲਵਾਈ ਜਿਹੜੀ ਆ ਉਹ ਦੱਸੀ ਗਈ ਆ। ਐਡੀਲੇਡ ਦੇ ਵਿਚ 6 ਡਿਗਰੀ ਤੋਂ ਲੈ ਕੇ 11 ਡਿਗਰੀ ਤੱਕ ਤਾਪਮਾਨ ਜਾਣ ਦੀ ਸੰਭਾਵਨਾ ਅੱਜ ਤੇ ਇੱਥੇ ਵੀ ਜੀ ਮੈਲਬਨ ਵਰਗਾ ਮੌਸਮ ਹੀ ਆ। ਇੱਥੇ ਹਨੇਰੀਆਂ ਚੱਲਣੀਆਂ ਨੇ ਤੇ ਨਾਲ ਹੀ ਨਾਲ ਜਿਹੜੇ ਛਰਾਟੇ ਆ ਮੀਂਹ ਦੇ ਉਹ ਵੀ ਪੈਣੇ ਆ। ਕੈਨਬਰਾ ਦੇ ਵਿਚ 3 ਡਿਗਰੀ ਤੋਂ ਲੈ ਕੇ 11 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਦੱਸੀ ਗਈ ਹੈ ਤੇ ਇੱਥੇ ਮੀਂਹ ਦੇ ਛਰਾਟੇ ਦੱਸੇ ਗਏ ਆ। ਹੋਬਾਰਟ ਦੇ ਵਿਚ ਅੱਜ 7 ਡਿਗਰੀ ਤੋਂ ਲੈ ਕੇ 14 ਡਿਗਰੀ ਤੱਕ ਤਾਪਮਾਨ ਜਾਣ ਦੀ ਸੰਭਾਵਨਾ ਹੈ ਤੇ ਇੱਥੇ ਵੀ ਸੰਭਾਵੀ ਛਰਾਟੇ ਜਿਹੜੇ ਆ ਦੱਸੇ ਗਏ ਆ। ਡਾਰਵਿਨ ਦੇ ਵਿਚ ਜਿਹੜਾ ਮੌਸਮ ਆ ਉਹ ਅੱਜ ਥੋੜਾ ਜਿਹਾ ਵੱਖਰਾ, ਨਹੀਂ ਤਾਂ ਜਿਹੜਾ ਡਾਰਵਿਨ ਦਾ ਮੌਸਮ ਆ ਉਹ ਹਮੇਸ਼ਾ ਇੱਕੋ ਜਿਹਾ ਹੀ ਹੁੰਦਾ। 22 ਡਿਗਰੀ ਘੱਟ ਤੋਂ ਘੱਟ 30 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਿਹੜਾ ਜੀ ਉਹ ਫਿਰ ਵੀ ਨੇੜੇ ਤੇੜੇ ਹੀ ਆ, ਪਰ ਅੱਜ ਉਥੇ ਵੀ ਸ਼ਾਵਰਸ ਦੱਸੇ ਗਏ ਆ। ਸੋ ਬੱਦਲਵਾਈ ਜਿਹੜੀ ਉਹ ਡਾਰਵਿਨ ਦੇ ਵਿਚ ਦੱਸੀ ਗਈ ਆ। ਸੋ ਇਹ ਸੀ ਜੀ ਸਾਡੇ ਕੁਝ ਸ਼ਹਿਰਾਂ ਦਾ ਮੌਸਮ ਤੇ ਮੌਸਮ ਤੋਂ ਬਾਅਦ ਹੁਣ ਆਉਂਦੇ ਆ ਜੀ ਤੁਹਾਡੇ ਸੁਨੇਹਿਆਂ ਦੇ ਵੱਲ ਤੇ ਸੁਨੇਹਿਆਂ ਦੇ ਵਿਚ ਸਾਡੇ ਨਾਲ ਸਭ ਤੋਂ ਪਹਿਲਾਂ ਸਾਂਝ ਪਾਈ ਆ ਹਰਮੀਤ ਸਿੰਘ ਚਾਨਾ ਹੋਰੀ ਮੈਲਬਨ ਤੋਂ। ਇਨ੍ਹਾਂ ਦੇ ਨਾਲ ਬੱਬੂ, ਧੀਰਾ, ਨਿੱਕਾ ਤੇ ਅਮਰੀਕ ਸਿੰਘ ਫੌਜੀ ਸਾਰੇ ਪ੍ਰੋਗਰਾਮ ਸੁਣ ਰਹੇ ਨੇ। ਬਟ ਨਾਟ ਬ੍ਰੌਡਕਾਸਟਿੰਗ ਡੇਲੀ, ਵਟ ਹੈਪਨ ਕਹਿੰਦੇ ਇਫ ਸ਼ਾਰਟੇਜ ਆਫ ਪ੍ਰੈਜੈਂਟਰਸ। ਨਹੀਂ ਜੀ, ਸਮੱਸਿਆ ਥੋੜੀ ਜਿਹੀ ਹੋਰ ਵੀ ਚੱਲ ਰਹੀ ਸੀਗੀ ਤੇ ਟੈਕਨੀਕਲ ਜਿਹੜੀ ਜਦੋਂ ਸਮੱਸਿਆ ਆਉਂਦੀ ਹੈ, ਟੈਕਨੀਕਲ ਕੋਈ ਪ੍ਰੋਬਲਮ ਆਉਂਦੀ ਹੈ ਉਹਦੇ ਕਰਕੇ ਵੀ ਕਈ ਵਾਰ ਜਿਹੜਾ ਪ੍ਰੋਗਰਾਮ ਆ ਉਹ ਨਹੀਂ ਚੱਲ ਪਾਉਂਦਾ। ਸੋ ਜਿਹੜਾ ਕੱਲ ਦਾ ਪ੍ਰੋਗਰਾਮ ਤਾਂ ਬਿਲਕੁਲ ਹੋ ਸਕਦਾ ਕਿ ਮਿੰਟੂ ਬਰਾੜ ਸਾਹਿਬ ਜਿਹੜੇ ਆ ਉਹ ਹਾਜ਼ਰ ਨਹੀਂ ਸਨ ਤੇ ਇਸ ਕਰਕੇ ਤੁਸੀਂ ਉਹਨਾਂ ਦੀ ਜਿਹੜੀ ਗੈਰ ਹਾਜ਼ਰੀ ਆ ਉਹ ਮਹਿਸੂਸ ਕੀਤੀ ਆ। ਪਰ ਕਈ ਵਾਰ ਜਿਹੜੇ ਪ੍ਰੋਗਰਾਮ ਦੇ ਵਿਚ ਨਾ ਪ੍ਰੋਗਰਾਮ ਨਾ ਚੱਲਣ ਦਾ ਜਿਹੜਾ ਕਾਰਨ ਇਹ ਹੋ ਜਾਂਦਾ ਜੀ ਕਈ ਵਾਰ ਆਨ, ਕਿਉਂਕਿ ਆਨਲਾਈਨ ਰੇਡੀਓ, ਵੈਬ ਰੇਡੀਓ ਕਈ ਵਾਰ ਕੁਝ ਤਕਨੀਕੀ ਸਮੱਸਿਆਵਾਂ ਜਿਹੜੀਆਂ ਉਹ ਆਉਣ ਕਾਰਨ ਜਿਹੜਾ ਪ੍ਰੋਗਰਾਮ ਆ ਉਹ ਫਿਰ ਬੰਦ ਹੋ ਜਾਂਦਾ। ਅੱਛਾ ਜੀ, ਕਹਿੰਦੇ ਫਸਟ ਆਫ ਆਲ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਤੁਹਾਨੂੰ ਤੇ ਸਾਰੇ ਸਟਾਫ ਮੈਂਬਰਸ ਨੂੰ। ਬਿਲਕੁਲ ਜੀ, ਮੇਰੇ ਨਾਲ ਇਸ ਵੇਲੇ ਪਟਿਆਲਾ ਸਟੂਡੀਓ ਤੋਂ ਟੈਕਨੀਕਲ ਸਪੋਰਟ ਦੇ ਲਈ ਸਰਬਜੀਤ ਸਿੰਘ ਹੋਰੀ ਨਾਲ ਹੀ ਨੇ। ਸੋ ਸਤਿ ਸ੍ਰੀ ਅਕਾਲ ਉਹਨਾਂ ਤੱਕ ਵੀ ਪਹੁੰਚ ਗਈ ਤੇ ਜਿਹੜੇ ਵੀ ਸਾਡੇ ਨਾਲ ਇਸ ਵੇਲੇ ਸ਼ਾਮਲ ਨੇ ਪ੍ਰੋਗਰਾਮ ਦੇ ਵਿਚ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੁਹਾਡੀ ਪਹੁੰਚ ਗਈ ਹੈ ਜੀ, ਵਰਲਡ ਵਾਈਡ ਪਹੁੰਚ ਗਈ ਹੈ ਹਨਾ। ਸੋ ਵੈਦਰ ਇਨ ਕੋਬਰਮ ਇਜ਼ ਨਾਟ ਕਹਿੰਦੇ ਗੁੱਡ। ਬਿਲਕੁਲ, ਮੈਨੂੰ ਲੱਗਦਾ ਸਾਰੇ ਪਾਸੇ ਜਿਹੜਾ ਮੌਸਮ ਆ ਥੋੜਾ ਜਿਹਾ ਖਰਾਬ ਹੀ ਚੱਲ ਰਿਹਾ ਜੀ ਤੇ ਟੂਡੇ ਪਲੇ ਸੌਂਗ ਗੁੱਡੀ ਦਾ ਪ੍ਰਾਹੁਣਾ। ਸੋ ਕੋਸ਼ਿਸ਼ ਕਰਾਂਗੇ ਜ਼ਰੂਰ ਤੁਹਾਨੂੰ ਪਹਿਲਾਂ ਗੁੱਡੀ ਦਾ ਪ੍ਰਾਹੁਣਾ ਜ਼ਰੂਰ ਸੁਣਾਈਏ। ਸੋ ਮੈਂ ਸਰਬਜੀਤ ਭਾਜੀ ਨੂੰ ਹੁਣੇ ਤੁਹਾਡੀ ਜਿਹੜੀ ਗੁਜ਼ਾਰਿਸ਼ ਆ ਕਰ ਦਿੰਦੀ ਹਾਂ ਕਿ ਗੁੱਡੀ ਦਾ ਪ੍ਰਾਹੁਣਾ ਬਿਲਕੁਲ ਤਿਆਰ ਰੱਖੋ। ਸੋ ਅਸੀਂ ਪ੍ਰੋਗਰਾਮ ਚ ਅਗਲਾ ਗੀਤ ਹੀ ਇਹ ਲੈ ਕੇ ਆਉਂਦੇ ਹਾਂ ਤੇ ਬਾਕੀ ਕਹਿੰਦੇ ਰੱਬ ਰੱਖਾ ਟਿਲ ਟੁਮਾਰੋ ਐਂਡ ਟਿਲ ਦੈਨ ਬੀ ਹਰਮਨ ਲਿਸਨ ਹਰਮਨ। ਸੋ ਬਿਲਕੁਲ, ਬਹੁਤ ਬਹੁਤ ਧੰਨਵਾਦ ਸਾਨੂੰ ਇੰਨਾ ਪਿਆਰ ਦੇਣ ਦੇ ਲਈ, ਇੰਨਾ ਮਾਣ ਦੇਣ ਦੇ ਲਈ। ਸੋ ਹਰਮੀਤ ਜੀ ਏਦਾਂ ਹੀ ਸਾਡੇ ਨਾਲ ਜੁੜੇ ਰਹੋ। ਬੱਬੂ, ਧੀਰਾ, ਨਿੱਕਾ ਤੇ ਅਮਰੀਕ ਸਿੰਘ ਫੌਜੀ ਜੀ, ਆਪਾਂ ਇਕੱਠੇ ਹੀ ਜਿਹੜਾ 10 ਵਜੇ ਤੱਕ ਇਹ ਪ੍ਰੋਗਰਾਮ ਆ ਉਹ ਲੈ ਕੇ ਜਾਵਾਂਗੇ ਤੇ ਬਹੁਤ ਸੋਹਣਾ ਵਿਚਾਰ ਵੀ ਇਹਨਾਂ ਨੇ ਸਾਨੂੰ, ਦੋ ਵਿਚਾਰ ਭੇਜੇ ਨੇ, ਉਹ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦੀ ਆਂ। ਕਹਿੰਦੇ ਅਗਰ ਗੰਦੇ ਔਰ ਮੈਲੇ ਕੱਪੜੋ ਸੇ ਹਮੇ ਸ਼ਰਮ ਆਤੀ ਹੈ ਤੋ ਗੰਦੇ ਔਰ ਮੈਲੇ ਵਿਚਾਰੋਂ ਸੇ ਵੀ ਹਮੇ ਸ਼ਰਮ ਆਨੀ ਚਾਹੀਏ। ਸੋ ਬਿਲਕੁਲ ਜੀ, ਦੇਖੋ ਬਾਹਰੀ ਦਿਖਾਵੇ ਵੱਲ ਅਸੀਂ ਕਿੰਨੇ ਜ਼ਿਆਦਾ ਆਕਰਸ਼ਿਤ ਹੁੰਦੇ ਹਾਂ, ਪਰ ਜਿਹੜੀ ਅੰਦਰੂਨੀ ਮੈਲ ਆ ਹਨਾ, ਸੋ ਅੰਦਰੂਨੀ ਜਿਹੜੇ ਬੁਰੇ ਵਿਚਾਰ ਆ ਉਹਨਾਂ ਨੂੰ ਕੱਢਣਾ ਵੀ ਬਹੁਤ ਜ਼ਰੂਰੀ ਹੁੰਦਾ। ਸੋ ਬਹੁਤ ਬਹੁਤ ਧੰਨਵਾਦ ਇਸ ਵਿਚਾਰ ਨਾਲ ਸਾਂਝ ਪਾਉਣ ਦੇ ਲਈ ਤੇ ਅੱਗੇ ਵਿਚਾਰ ਨਹੀਂ ਹੈ ਜੀ, ਅੱਗੇ ਵਿਚਾਰ ਵਰਗੀ ਜਿਹੜੀ ਇੱਕ ਹਸਾਉਣੀ ਗੱਲ ਹੈ। ਸੋ ਮਹਿਲਾਓਂ ਕੀ ਕਹਿੰਦੇ, ਸਭਸੇ ਬੜੀ ਸਮੱਸਿਆ, ਜਬ ਬਹੂ ਬਨਤੀ ਹੈ ਤੋ ਸਾਸ ਅੱਛੀ ਨਹੀਂ ਮਿਲਤੀ, ਔਰ ਜਬ ਸਾਸ ਬਨਤੀ ਹੈ ਤੋ ਬਹੂ ਅੱਛੀ ਨਹੀਂ ਮਿਲਤੀ। ਸੋ ਬਿਲਕੁਲ ਅਸੀਂ ਕਹਿ ਸਕਦੇ ਹਾਂ ਜੀ ਸਾਡੇ ਸਮਾਜ ਵਿਚ ਇਹ ਸਾਰਾ ਕੁਛ ਚੱਲ ਰਿਹਾ ਹਨਾ। ਸੋ ਕਈ ਵਾਰ ਹੁੰਦੀ ਆ ਹੁੰਦਾ ਜਿਹੜਾ ਵਿਚਾਰਾਂ ਦਾ ਹੀ ਵਖਰੇਵਾਂ ਹੁੰਦਾ ਆ, ਸੋ ਉੱਥੇ ਜਿੱਥੇ ਵਿਚਾਰਾਂ ਦਾ ਵਖਰੇਵਾਂ ਆ ਜਾਂਦਾ ਆ ਉੱਥੇ ਇੱਕ ਦੂਸਰੇ ਨੂੰ ਕਬੂਲਣਾ ਕਈ ਵਾਰ ਮੁਸ਼ਕਲ ਹੋ ਜਾਂਦਾ, ਚਾਹੇ ਉਹ ਸੱਸ ਹੋਵੇ ਤੇ ਚਾਹੇ ਨੂੰਹ ਹੋਵੇ ਹਨਾ। ਫਿਰ ਕਿਸੇ ਨੂੰ ਵੀ ਜਦੋਂ ਵਿਚਾਰਾਂ ਦਾ ਵਖਰੇਵਾਂ ਤੇ ਫਿਰ ਕਬੂਲਣਾ ਹੀ ਮੁਸ਼ਕਲ ਹੁੰਦਾ। ਸੋ ਬਹੁਤ ਬਹੁਤ ਧੰਨਵਾਦ ਜੀ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ। ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ ਤੇ ਆਪਣੇ ਵਿਚਾਰ ਸਾਂਝੇ ਕਰਦੇ ਰਹੋ। ਅੱਗੇ ਰਾਜੀਵ ਭੰਗੂਰੀ ਸਿੰਘਾਪੁਰ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਾਰੇ ਹਰਮਨ ਪਰਿਵਾਰ ਨੂੰ ਵੀ ਬੁਲਾ ਰਹੇ ਨੇ ਜੀ। ਤੁਹਾਡੀ ਹਰਮਨ ਪਰਿਵਾਰ ਤੱਕ ਵੀ ਸਾਡੀ ਸਤਿ ਸ੍ਰੀ ਅਕਾਲ ਜੀ ਪਹੁੰਚ ਚੁੱਕੀ ਹੈ ਤੇ ਇਸ ਤੋਂ ਬਾਅਦ ਦੋਸਤੋ ਸਾਡੇ ਨਾਲ ਜਿਹੜੀ ਸਾਂਝ ਆ ਉਹ ਹੌਲੀ ਹੌਲੀ ਤੁਹਾਡੀ ਪੈਂਦੀ ਰਹਿਣੀ ਆ ਵਿਚਾਰਾਂ ਦੀ ਵੀ। ਤੇ ਅੱਜ ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕਰ ਰਹੀ ਸੀ ਕਿ ਆਮ ਦੇਖਣ ਦੇ ਵਿੱਚ ਆ ਰਿਹਾ ਕਿ ਆਈਪੈਡ ਦੀ ਜਿਹੜੀ ਵਰਤੋਂ ਆ ਜੀ ਉਹ ਦਿਨੋਂ ਦਿਨ ਵੱਧ ਰਹੀ ਹੈ। ਆਈਪੈਡਸ ਹੋ ਗਏ, ਆਈਫੋਨਸ ਹੋ ਗਏ, ਉਹਦੇ ਉੱਤੇ ਜਿਹੜੀਆਂ ਗੇਮਸ ਡਾਊਨਲੋਡ ਕੀਤੀਆਂ ਜਾਂਦੀਆਂ, ਸੋ ਚਾਹੇ ਉਹ ਬੱਚਿਆਂ ਤੱਕ ਅਸਰ ਹੋ ਰਿਹਾ, ਚਾਹੇ ਉਹ ਪਰਿਵਾਰਾਂ ਤੱਕ ਅਸਰ ਹੋ ਰਿਹਾ, ਉਹਦਾ ਜਿਹੜਾ ਅਸਰ ਆ ਉਹ ਬਹੁਤ ਘਾਤਕ ਹੋ ਰਿਹਾ। ਸੋ ਜਿਵੇਂ ਅਸੀਂ ਚੈਨਲ ਨਿਊਜ਼ ਚੈਨਲ ਜਿਹੜਾ 7 ਆਸਟ੍ਰੇਲੀਆ ਦਾ, ਉਹਦੇ ਉੱਤੇ ਪਿਛਲੇ ਦਿਨੀ ਜਿਹੜੀ ਖਬਰ ਸਾਂਝੀ ਕੀਤੀ ਗਈ ਸੀ ਕਿ ਇਹ ਖੁਲਾਸਾ ਕੀਤਾ ਗਿਆ ਕਿ ਕਾਫੀ ਜਿਹੜੇ ਬੱਚੇ ਆ ਜਿਹੜੇ ਅੱਖਾਂ ਦੇ ਮਾਹਰ ਡਾਕਟਰ ਆ ਉਹਨਾਂ ਵੱਲੋਂ ਇਹ ਖੁਲਾਸਾ ਕੀਤਾ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਬਹੁਤੇ ਬੱਚਿਆਂ ਦੀ ਜਿਹੜੀ ਨਿਗਾਹ ਆ ਜੀ ਉਹ ਜਾ ਰਹੀ ਆ। ਸੋ ਜ਼ਿੰਦਗੀ ਭਰ ਦੇ ਲਈ ਵੀ ਜਿਹੜੀ ਨਿਗਾਹ ਆ ਉਹ ਜਾ ਸਕਦੀ ਆ, ਇਸ ਹੱਦ ਤੱਕ ਇਹਨਾਂ ਦੀ ਦੁਰਵਰਤੋਂ ਜਿਹੜੀ ਆ ਉਹ ਘਾਤਕ ਸਿੱਧ ਹੋ ਸਕਦੀ ਆ, ਯਾਨੀ ਲੋੜ ਤੋਂ ਵੱਧ ਜਿਹੜੀ ਵਰਤੋਂ ਆ ਜੀ ਉਹ ਹੋ ਰਹੀ ਆ ਇਸ ਵੇਲੇ, ਤੇ ਇਸ ਕਰਕੇ ਉਹ ਘਾਤਕ ਸਿੱਧ ਹੋ ਰਹੀ ਆ। ਸੋ ਤੁਸੀਂ ਕੀ ਸੋਚਦੇ ਹੋ ਆਪਣੇ ਪਰਿਵਾਰਾਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਵਧਣ ਦੇ ਨਾਲ ਕਿਸ ਤਰ੍ਹਾਂ ਦਾ ਜਿਹੜਾ ਬਦਲਾਵ ਆ, ਕਿਸ ਤਰ੍ਹਾਂ ਦਾ ਅਸਰ ਆ ਉਹ ਤੁਸੀਂ ਮਹਿਸੂਸ ਕਰ ਰਹੇ ਹੋ, ਇਹਦੇ ਬਾਰੇ ਤੁਸੀਂ ਜ਼ਰੂਰ ਸਾਡੇ ਨਾਲ ਸਾਂਝ ਪਾਇਓ। ਸੋ ਹੁਣ ਅਸੀਂ ਜਿਹੜੀ ਖਬਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਉਂਦੇ ਹਾਂ, ਖਬਰਾਂ ਦੀ ਸਾਂਝ ਤੋਂ ਪਹਿਲਾਂ ਸਾਡੇ ਨਾਲ ਕੁਝ ਦੋਸਤ ਜੁੜੇ ਨੇ, ਅਸੀਂ ਉਹਨਾਂ ਨੂੰ ਨਾਲ ਲੈ ਲਈਏ। ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਾਂਝ ਪਾ ਰਹੇ ਨੇ ਜੀ, ਸੋ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਮੇਰੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ, ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਤੇ ਬਹੁਤ ਖੂਬਸੂਰਤ 17 ਵੀ ਭੇਜੀਆਂ ਨੇ, ਕਵਿਤਾ ਭੇਜੀ ਹੈ ਜੀ, ਕਹਿੰਦੇ ਮੇਰੇ ਦੇਸ਼ ਨੂੰ ਪੱਟਿਆ ਫਿਲਮਾਂ ਨੇ, ਕੁਝ ਦਾਰੂ ਸਿਗਰਟਾਂ ਚਿਲਮਾਂ ਨੇ, ਕੁਝ ਗੈਰ ਕਾਨੂੰਨੀ ਇਲਮਾਂ ਨੇ ਮੇਰਾ ਸਾਰਾ ਮੁਲਕ ਉਜਾੜਤਾ, ਕੁਝ ਲਾਪਰਵਾਹ ਸਰਕਾਰਾਂ ਨੇ, ਕੁਝ ਵਿਕੇ ਹੋਏ ਅਖਬਾਰਾਂ ਨੇ, ਕੁਝ ਧਰਮ ਦੇ ਠੇਕੇਦਾਰਾਂ ਨੇ ਮੇਰਾ ਸਾਰਾ ਮੁਲਕ ਉਜਾੜਤਾ, ਕੁਝ ਉਪਰੋਂ ਨਾ ਇਨਸਾਫ਼ੀ ਨੇ, ਕੁਝ ਅੰਦਰ ਦੀ ਬਦਮਾਸ਼ੀ ਨੇ, ਕੁਝ ਸੱਚ ਨੂੰ ਲੱਗਦੀ ਫਾਂਸੀ ਨੇ ਮੇਰਾ ਸਾਰਾ ਮੁਲਕ ਉਜਾੜਤਾ, ਕੁਝ ਚੌਧਰ ਚੋਰ ਉਚੱਕਿਆ ਨੇ, ਕੁਝ ਚੌਧਰ ਚੋਰ ਉਚੱਕਿਆ ਨੇ, ਕੁਝ ਲਾਈਨਾਂ ਨੇ, ਕੁਝ ਧੱਕਿਆ ਨੇ, ਕੁਝ ਗੈਰਾਂ ਨੇ, ਕੁਝ ਸਕਿਆ ਨੇ ਮੇਰਾ ਸਾਰਾ ਮੁਲਕ ਉਜਾੜਤਾ, ਮੇਰਾ ਸਾਰਾ ਮੁਲਕ ਉਜਾੜਤਾ। ਬਹੁਤ ਹੀ ਖੂਬਸੂਰਤ ਜਿਹੜਾ ਸੱਚ ਆ ਉਹ ਇਸ ਕਵਿਤਾ ਦੇ ਰਾਹੀਂ ਤੁਸੀਂ ਸਾਹਮਣੇ ਲਿਆਂਦਾ। ਸੋ ਬਿਲਕੁਲ ਜੀ, ਸਾਡੇ ਮੁਲਕ ਨੂੰ ਉਜਾੜਨ ਦੇ ਵਿੱਚ ਇਹ ਸਾਰੀਆਂ ਹੀ ਚੀਜ਼ਾਂ, ਇਹ ਸਾਰੇ ਹੀ ਕਾਰਨ ਜਿਹੜੇ ਉਹ ਜ਼ਿੰਮੇਵਾਰ ਨੇ। ਸੋ ਅੱਜ ਦੀਆਂ ਖਬਰਾਂ ਦੀ ਜਦੋਂ ਮੈਂ ਪੜਤਾਲ ਕਰ ਰਹੀ ਸੀ, ਖਬਰਾਂ ਦੇ ਅਖਬਾਰਾਂ ਦੇ ਪੰਨੇ ਫਰੋੜ ਰਹੀ ਸੀ, ਤਾਂ ਕਾਫੀ ਜ਼ਿਆਦਾ ਦੁੱਖ ਹੁੰਦਾ ਕਿ ਜਦੋਂ ਇਹ ਜਿਹੜੀ ਅੰਦਰੋਂ ਅੰਦਰ ਬੁਰਛਾਗਰਦੀ ਚੱਲਦੀ ਆ, ਸੋ ਅੰਦਰੋਂ ਅੰਦਰ ਇੱਕ ਦੂਸਰੇ ਨੂੰ ਥੱਲੇ ਲਾਉਣ ਦੀ, ਇੱਕ ਦੂਸਰੇ ਨੂੰ ਮਾਰ ਮਕਾਉਣ ਦੀਆਂ ਜਿਹੜੀਆਂ ਸਾਜ਼ਿਸ਼ਾਂ ਚੱਲਦੀਆਂ ਨੇ, ਉਸ ਦੇ ਅਧੀਨ ਜਿਹੜੀ ਆਮ ਜਨਤਾ ਜੀ ਉਹ ਕਿਸ ਤਰ੍ਹਾਂ ਨਰੁੜੀ ਜਾਂਦੀ ਆ, ਉਸ ਸਾਰੇ ਵਰਤਾਰੇ ਨੂੰ ਦੇਖ ਕੇ ਕਾਫੀ ਜ਼ਿਆਦਾ ਜਿਹੜਾ ਜੀ ਇਨਸਾਨ ਉਹ ਦੁਖੀ ਹੁੰਦਾ, ਇੱਕ ਆਮ ਇਨਸਾਨ ਜਿਹੜਾ ਜੀ ਉਹ ਕਿਸ ਤਰ੍ਹਾਂ ਨਰੜਿਆ ਜਾਂਦਾ। ਸੋ ਖਬਰਾਂ ਦੀ ਜਿਹੜੀ ਸਾਂਝ ਆ ਉਹ ਵੀ ਕੁਝ ਮਿੰਟਾਂ ਦੇ ਵਿੱਚ ਪਾਵਾਂਗੇ। ਸਾਡੇ ਨਾਲ ਅੱਗੇ ਦਲਪਿੰਦਰ ਸੰਧੂ ਬ੍ਰਿਸਬਨ ਵਾਲੇ ਵੀ ਜੁੜੇ ਨੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਕਹਿੰਦੇ ਕੀ ਹਾਲ ਨੇ ਤੁਹਾਡੇ? ਹਾਲ ਚਾਲ ਬਹੁਤ ਵਧੀਆ ਸਾਡੇ ਵੱਲੋਂ, ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਦਲਪਿੰਦਰ ਤੁਹਾਨੂੰ ਵੀ। ਤੇ ਅਮਰਿੰਦਰ ਗਿੱਲ ਦਾ ਗੀਤ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ, ਗੀਤ ਆਪਾਂ ਜ਼ਰੂਰ ਸੁਣਾਵਾਂਗੇ ਜੀ, ਤੇ ਦਿਨ ਸ਼ੁਭ ਹੋਵੇ, ਤੁਹਾਡਾ ਵੀ ਦਿਨ ਸ਼ੁਭ ਹੋਵੇ ਇਹਦੇ ਲਈ ਅਸੀਂ ਵੀ ਦੁਆ ਕਰਦੇ ਹਾਂ। ਤੇ ਨਾਲ ਹੀ ਨਾਲ ਬਹੁਤ ਸੋਹਣਾ ਵਿਚਾਰ ਇਹਨਾਂ ਨੇ ਵੀ ਭੇਜਿਆ, ਇੱਕ ਦਿਨ ਕਹਿੰਦੇ ਸੋਨੇ ਨੇ ਲੋਹੇ ਨੂੰ ਪੁੱਛਿਆ, ਆਪਾਂ ਦੋਨਾਂ ਨੂੰ ਲੋਹੇ ਦੀ ਹਥੌੜੀ ਨਾਲ ਕੁੱਟਿਆ ਜਾਂਦਾ, ਪਰ ਤੂੰ ਇੰਨਾ ਚੀਕਦਾ ਕਿਉਂ ਆ? ਲੋਹਾ ਕਹਿੰਦਾ, ਜਦ ਆਪਣੇ ਹੀ ਆਪਣਿਆਂ ਨੂੰ ਮਾਰਦੇ ਆ ਤਾਂ ਜ਼ਿਆਦਾ ਦਰਦ ਹੁੰਦਾ। ਬਹੁਤ ਖੂਬ, ਬਹੁਤ ਖੂਬ ਦਲਪਿੰਦਰ ਜੀ, ਬਹੁਤ ਸੋਹਣਾ ਵਿਚਾਰ ਹੈ ਜੀ। ਸੋ ਬਿਲਕੁਲ ਇਹ ਸੱਟ ਜਿਹੜੀ ਆ ਇਹ ਲੱਗਦੀ ਵੀ ਬਹੁਤ ਜ਼ਿਆਦਾ ਨੇੜਿਓ ਆ ਤੇ ਦੁਖਦੀ ਵੀ ਜ਼ਿਆਦਾ ਆ, ਹਨਾ। ਸੋ ਬਹੁਤ ਬਹੁਤ ਧੰਨਵਾਦ ਇਸ ਵਿਚਾਰ ਦੇ ਨਾਲ ਸਾਂਝ ਪਾਉਣ ਦੇ ਲਈ। ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਰੁਪਿੰਦਰਜੀਤ ਸਿੰਘ ਹੋਰੀ ਵੀ ਜੁੜੇ ਆ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਮੈਂ ਇਟਲੀ ਤੋਂ ਰੁਪਿੰਦਰ। ਤੇ ਜੀ ਇਹਨਾਂ ਨੇ ਵਿਚਾਰ ਭੇਜਿਆ, ਸੋ ਉਸ ਟੌਪਿਕ ਦੇ ਉੱਤੇ ਜਦੋਂ ਗੱਲਬਾਤ ਕਰਾਂਗੇ ਜ਼ਰੂਰ ਤੁਹਾਡਾ ਇਹ ਜਿਹੜਾ ਵਿਚਾਰ ਆ ਮੈਂ ਉਹਦੀ ਸਾਂਝ ਪਾਵਾਂਗੀ। ਤੇ ਰੁਪਿੰਦਰ ਜੀ ਏਦਾਂ ਹੀ ਸਾਡੇ ਨਾਲ ਜੁੜੇ ਰਹੋ, ਬਹੁਤ ਬਹੁਤ ਸਵਾਗਤ ਵੀ ਹੈ ਤੇ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਵਿਚਾਰ ਜਿਹੜੇ ਉਹ ਸਾਡੇ ਨਾਲ ਸਾਂਝੇ ਕਰਨ ਜਾ ਰਹੇ ਹੋ। ਤੇ ਦੋਸਤੋ ਫਿਲਹਾਲ ਆਪਾਂ ਮੈਨੂੰ ਲੱਗਦਾ ਕਿ ਹਰਮੀਤ ਚਾਨਾ ਹੋਰਾਂ ਦੀ ਆਵਾਜ਼ ਚ ਇੱਕ ਗੀਤ ਜਿਹੜਾ ਜੀ ਉਹ ਸੁਣ ਲੈਂਦੇ ਆ, ਗੀਤ ਤੋਂ ਬਾਅਦ ਬਹੁਤ ਜਲਦੀ ਆਉਂਦੇ ਆ ਆਪਾਂ ਖਬਰਾਂ ਦੇ ਉਸ ਸਿਲਸਿਲੇ ਦੇ ਵਿੱਚ। ਤੁਸੀਂ ਸੁਣੋ ਗੀਤ ਤੇ ਮੈਂ ਆਉਂਦੀ ਹਾਂ ਬਸ ਗੀਤ ਤੋਂ ਬਾਅਦ। ਬਣਾ ਲਈਏ
ਤੜਕਾ ਕੁੱਕੜ ਨੂੰ ਨਾ ਲਾ ਲਈਏ ਉਹ ਕਹਿੰਦੇ ਆਂਡਿਆਂ ਦੀ ਖੁਰਜੀ ਬਣਾ ਲਈਏ ਨਹੀਂ ਤਾਂ ਤੜਕਾ ਕੁੱਕੜ ਨੂੰ ਨਾ ਲਾ ਲਈਏ ਨਾਲੇ ਦਾਰੂ ਪਹਿਲੇ ਤੋੜਦੀ ਮੰਗਾ ਲਈਏ ਵੀ ਖੁਸ਼ੀ ਦਾ ਮਾਹੌਲ ਛਾ ਗਿਆ ਸਾਲੇ ਕਰਦੇ ਸਕੀਮਾਂ ਸੇਵਾ ਕਰੀਏ ਵੀ ਗੁੱਡੀ ਦਾ ਪਰੌਣਾ ਆ ਗਿਆ
ਜੀ ਦੋਸਤੋ ਹਰਿੰਦਰ ਸੰਧੂ ਹੋਰਾਂ ਦੀ ਆਵਾਜ਼ ਚ ਇਹ ਗੀਤ ਤੁਸੀਂ ਸੁਣਿਆ ਤੇ ਗੀਤ ਦੀ ਫਰਮਾਇਸ਼ ਜਿਹੜੀ ਸੀ ਜੀ ਸਾਨੂੰ ਭੇਜੀ ਸੀ ਹਰਮੀਤ ਚਾਨਾ ਹੋਰਾਂ ਨੇ ਉਹਨਾਂ ਦੇ ਸਾਥੀਆਂ ਨੇ ਸੋ ਮੈਨੂੰ ਲੱਗਦਾ ਕਿ ਗੀਤ ਜ਼ਰੂਰ ਪਸੰਦ ਆਇਆ ਹੋਣਾ ਪ੍ਰੋਗਰਾਮ ਚ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਸਾਡੇ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਹੁਣੇ ਹੁਣੇ ਪ੍ਰੋਗਰਾਮ ਚ ਆਉਣਾ ਕੀਤਾ ਸੋ ਜਿਨ੍ਹਾਂ ਨੇ ਹੁਣੇ ਹੁਣੇ ਟਿਊਨ ਇਨ ਕੀਤਾ ਉਹਨਾਂ ਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿਚ ਤੇ ਪ੍ਰੋਗਰਾਮ ਚ ਹੁਣ ਵਧਦੇ ਆ ਜੀ ਖਬਰਾਂ ਦੇ ਸਿਲਸਿਲੇ ਵੱਲ ਸੋ ਖਬਰਾਂ ਦਾ ਸਿਲਸਿਲਾ ਜਿਹੜਾ ਜੀ ਉਹ ਵੀ ਸ਼ੁਰੂ ਕਰਨ ਲੱਗਿਆ ਜਿਵੇਂ ਮੈਂ ਗੱਲ ਕਰ ਰਹੀ ਸੀ ਕਿ ਹਾਲਾਤ ਜਿਹੜੇ ਆ ਜੀ ਉਹ ਦੇਸ਼ ਦੇ ਵਿਚ ਕਦੇ ਕਿਸੇ ਕਾਰਨ ਚ ਕਦੇ ਕਿਸੇ ਕਾਰਨ ਮਤਲਬ ਕੋਈ ਨਾ ਕੋਈ ਜਿਹੜਾ ਕਾਰਨ ਹੈ ਜੀ ਉਹ ਬਣਦਾ ਰਹਿੰਦਾ ਤਾਂ ਕਿ ਖਰਾਬ ਕੀਤੇ ਜਾ ਸਕਣ ਸੋ ਇਨ੍ਹਾਂ ਪਿੱਛੇ ਜਿਹੜੀਆਂ ਵੀ ਸਾਜਿਸ਼ਾਂ ਹੁੰਦੀਆਂ ਨੇ ਸੋ ਉਹਨਾਂ ਸਾਜਿਸ਼ਾਂ ਦੇ ਕਾਰਨ ਜਿਹੜੀ ਆਮ ਲੁਕਾਈ ਹੈ ਆਮ ਜਨਤਾ ਜਿਹੜੀ ਹੈ ਜੀ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਬਹੁਤ ਹੀ ਮਾਰੂ ਅਸਰ ਜਿਹੜਾ ਉਹਦਾ ਪੈਂਦਾ ਸੋ ਕਸ਼ਮੀਰ ਦੇ ਵਿਚ ਵਾਦੀ ਦੇ ਵਿਚ ਬਰਬਾਦੀ ਜਿਹੜੀ ਆ ਉਹ ਕਾਫੀ ਦਿਨਾਂ ਤੋਂ ਜਾਰੀ ਹੈ ਸੋ ਤਿੰਨ ਦਿਨਾਂ ਤੋਂ ਹਿੰਸਾ ਦਾ ਜਿਹੜਾ ਮਾਹੌਲ ਆ ਉੱਥੇ ਬਣਿਆ ਹੋਇਆ ਤੇ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ ਜੀ ਉਹ 32 ਹੋ ਗਈ ਹੈ ਸੋ ਕਾਰਨ ਕੀ ਰਿਹਾ ਕਿ ਹਿਜ਼ਬੁਲ ਮੁਜ਼ਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਜਿਹੜੀ ਇਹ ਕਸ਼ਮੀਰ ਦੇ ਵਿਚ ਹਿੰਸਾ ਸ਼ੁਰੂ ਹੋਈ ਸੀ ਤੇ ਅੱਜ ਤਿੰਨ ਦਿਨਾਂ ਤੋਂ ਬਾਅਦ ਵੀ ਅਜੇ ਵੀ ਜਿਹੜੀ ਹਿੰਸਾ ਹੈ ਜੀ ਉਹ ਉਸੇ ਤਰ੍ਹਾਂ ਚੱਲ ਰਹੀ ਹੈ ਤੇ हिंसा दे नाल ही हिंसा दे ताजा दौर च मरण वालियां दी गिणती 32 हो गई है ते 15 पुलिस मुलाजमां समेत 60 लोग जिहड़े आ जी ओह जख्मी होए आ। सो अतवादी समर्थक प्रदर्शनकारियां ने कई थावां ते पुलिस चौंकियां नूं अग हवाले कीता आ ते उधर डुरू च अदालत कंपलैक्स ते मुनसिफ दीआं सरकारी रिहायशां जिहड़ीआं जी उन्हां नूं वी अग लगाई गई आ ते इस तों इलावा एक दर्जन तों ज्यादा पुलिस ते सुरक्षा अदारियां ते हमला करके उन्हां नूं अग लाउण दी जिहड़ी कोशिश आ ओह कीती गई आ। ਇਹਦੇ ਨਾਲ ਹੀ ਜਿਹੜੀ ਆਮ ਜਨਤਾ ਹੈ ਜੀ ਉਹਦੇ ਲਈ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਖੜੀਆਂ ਹੋ ਜਾਂਦੀਆਂ ਆ ਕਿਉਂਕਿ ਜਦੋਂ ਵੀ ਕੋਈ ਇਹੋ ਜਿਹਾ ਜਿਹੜਾ ਮਾਹੌਲ ਆ ਉਹ ਬਣਦਾ ਉਹਦੇ ਨਾਲ ਆਮ ਲੋਕਾਈ ਜਿਹੜੀ ਆ ਆਮ ਜਨਤਾ ਆ ਆਮ ਜੀਵਨ ਜਿਹੜਾ ਹੈ ਜੀ ਉਹ ਬਿਲਕੁਲ ਅਸਤ ਵਿਅਸਤ ਹੋ ਜਾਂਦਾ ਆ ਤੇ ਉਸ ਜੀਵਨ ਦੇ ਉੱਤੇ ਜਿਹੜਾ ਇੱਕ ਸਹਿਮ ਦਾ ਵਰਤਾਰਾ ਜਿਹੜਾ ਆ ਉਹ ਛਾ ਜਾਂਦਾ ਆ ਹਨਾ। ਸੋ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜਿਹੜਾ ਇਹ ਵੀ ਖਬਰ ਜਿਹੜੀ ਆ ਆ ਰਹੀ ਆ ਕਿ ਅਮਰਨਾਥ ਯਾਤਰਾ ਜਿਹੜੀ ਆ ਉਹ ਕਿਉਂਕਿ ਸ਼ੁਰੂ ਹੋਈ ਸੀਗੀ ਤੇ ਅਮਰਨਾਥ ਯਾਤਰਾ ਜਿਹੜੀ ਆ ਉਹ ਪ੍ਰਭਾਵਿਤ ਹੋਈ ਆ ਤੇ ਤੀਜੇ ਦਿਨ ਵੀ ਜਿਹੜੀ ਬੰਦ ਰਹੀ ਆ ਅਮਰਨਾਥ ਯਾਤਰਾ ਤੇ ਜਿਹੜੇ ਸ਼ਰਧਾਲੂ ਆ ਜੀ ਉਹ ਬਹੁਤ ਸਾਰੇ ਦੂਜੇ ਸੂਬਿਆਂ ਤੋਂ ਪਹੁੰਚੇ ਸੀ ਦਿੱਲੀ ਮਹਾਰਾਸ਼ਟਰ ਯੂਪੀ ਰਾਜਸਥਾਨ ਤੇ ਮੱਧ ਪ੍ਰਦੇਸ਼ ਤੋਂ ਆਏ ਸੀ ਇਹ ਲੋਕ ਪਰ ਕਿਉਂਕਿ ਕਰਫਿਊ ਦਾ ਜਿਹੜਾ ਮਾਹੌਲ ਹੈ ਉਹ ਹੋਣ ਕਾਰਨ ਉਹ ਉੱਥੇ ਤੱਕ ਨਹੀਂ ਪਹੁੰਚ ਪਾ ਰਹੇ ਤੇ ਜਿਹੜੇ ਲੋਕ ਦਹਿਸ਼ਤ ਦੇ ਮਾਹੌਲ ਦੇ ਵਿੱਚ ਉਥੋਂ ਵਾਪਸ ਮੁੜੇ ਆ ਉਹ ਵੀ ਜਿਹੜੇ ਕਾਫੀ ਜ਼ਿਆਦਾ ਸਹਿਮੇ ਹੋਏ ਆ ਤੇ ਪੰਜਾਬ ਤੋਂ ਵੀ ਅਮਰਨਾਥ ਯਾਤਰਾ ਦੇ ਲਈ ਗਏ ਜਿਹੜੇ ਸ਼ਰਧਾਲੂ ਜੀ ਉਹ ਦਹਿਸ਼ਤ ਜ਼ਦਾ ਨੇ ਕਿਉਂਕਿ ਸ੍ਰੀਨਗਰ ਸਮੇਤ ਯਾਤਰਾ ਦੇ ਰੂਟ ਚ ਪੈਂਦੇ ਕਰੀਬ 10 ਜ਼ਿਲ੍ਹਿਆਂ ਚ ਕਰਫਿਊ ਲੱਗਿਆ ਹੋਇਆ ਆ ਤੇ ਸ਼ਰਧਾਲੂਆਂ ਦੇ ਨਾਲ ਹਿੰਦੂ ਜਥੇਬੰਦੀਆਂ ਜਿਹੜੀਆਂ ਉਨ੍ਹਾਂ ਦੇ ਵਿਚ ਰੋਹ ਵੀ ਆ ਕਿ ਅਮਰਨਾਥ ਯਾਤਰਾ ਦੇ ਪਰਿਵਾਰਕ ਜੀ ਜਿਹੜੇ ਆ ਉਹ ਚਿੰਤਤ ਵੀ ਆ ਤੇ ਖਾਸ ਗੱਲ ਇਹ ਆ ਕਿ ਇਹੋ ਜਿਹਾ ਮਾਹੌਲ ਹੋਣ ਦੇ ਬਾਵਜੂਦ ਕਿਸੇ ਸ਼ਰਧਾਲੂ ਦੇ ਹੌਸਲੇ ਚ ਕਮੀ ਨਹੀਂ ਆਈ ਆ ਪਰ ਰੋਸ ਜਿਹੜਾ ਹੈ ਜੀ ਉਹ ਲੋਕਾਂ ਦੇ ਵਿਚ ਜ਼ਰੂਰ ਵਧਿਆ ਹੋਇਆ ਤੇ ਰਾਤ ਦੇ ਹਨੇਰੇ ਚ ਲੁਕ ਕੇ ਕੁਛ ਜਿਹੜੇ ਆ ਉਹ ਪਹੁੰਚ ਰਹੇ ਆ ਸ਼ਰਧਾਲੂ ਜਿਹੜੇ ਆ ਤੇ ਕਈਆਂ ਨੇ ਜਿਹੜਾ ਆਪਣਾ ਰੂਟ ਆ ਉਹ ਬਦਲ ਕੇ ਹੁਣ ਸ਼ਿਵ ਖੋੜੀ ਤੇ ਵੈਸ਼ਨੋ ਦੇਵੀ ਦੇ ਲਈ ਪਾ ਲਿਆ ਆ ਪਰ ਇਹਦੇ ਨਾਲ ਜਿਹੜੀ ਆਮ ਜ਼ਿੰਦਗੀ ਆ ਜੀ ਉਹ ਕਾਫੀ ਲਪੇਟ ਦੇ ਵਿਚ ਆਈ ਆ ਉਹ ਕਾਫੀ ਪ੍ਰਭਾਵਿਤ ਹੋਈ ਆ। ਸੋ ਜਦੋਂ ਵੀ ਇਹੋ ਜਿਹੇ ਜਿਹੜੇ ਹਿੰਸਾਜਨਕ ਜਿਹੜੇ ਵਾਕੇ ਵਾਪਰਦੇ ਆ ਉਹਦੇ ਨਾਲ ਜਿਹੜੇ ਆਮ ਲੋਕਾਂ ਦੇ ਜੀਵਨ ਦੇ ਉੱਤੇ ਪ੍ਰਭਾਵ ਪੈਣਾ ਜਿਹੜਾ ਜੀ ਉਹ ਬਹੁਤ ਚਿੰਤਾਜਨਕ ਹੋ ਜਾਂਦਾ। ਸੋ ਕੋਈ ਵੀ ਆਮ ਇਨਸਾਨ ਜਿਹੜਾ ਆ ਉਹ ਨਹੀਂ ਚਾਹੁੰਦਾ ਕਿ ਇਸ ਤਰ੍ਹਾਂ ਕਿਸੇ ਤਰ੍ਹਾਂ ਦਾ ਵੀ ਜਿਹੜਾ ਖੂਨ ਖਰਾਬਾ ਆ ਉਹ ਹੋਵੇ ਪਰ ਜਦੋਂ ਇਸ ਤਰ੍ਹਾਂ ਦਾ ਕੋਈ ਖੂਨ ਖਰਾਬਾ ਹੁੰਦਾ ਆ ਤੇ ਉਹਦੇ ਨਾਲ ਜਿਹੜਾ ਇੱਕ ਸਹਿਮ ਦਾ ਮਾਹੌਲ ਜਿਹੜਾ ਆ ਉਹ ਜ਼ਰੂਰ ਦੇਸ਼ ਦੇ ਵਿਚ ਬਣ ਜਾਂਦਾ। ਸੋ ਕਸ਼ਮੀਰ ਦੇ ਵਿਚ ਜਿਹੜਾ ਇਹੋ ਜਿਹਾ ਮਾਹੌਲ ਆ ਉਹ ਬਣਿਆ ਹੋਇਆ ਤੇ ਦੂਜੇ ਪਾਸੇ ਖੇਤਾਨ ਦੇ ਭਾਸ਼ਣ ਦੀ ਜਿਹੜੀ ਫੋਰੈਂਸਿਕ ਜਾਂਚ ਦੇ ਆਦੇਸ਼ ਜਿਹੜੇ ਆ ਜੀ ਉਹ ਦਿੱਤੇ ਗਏ ਆ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪ ਨੇਤਾ ਆਸ਼ੀਸ਼ ਖੇਤਾਨ ਦੇ ਵਿਵਾਦਿਤ ਭਾਸ਼ਣ ਦੀ ਵੀਡੀਓ ਰਿਕਾਰਡਿੰਗ ਦੀ ਫੋਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ ਤੇ ਅੰਮ੍ਰਿਤਸਰ ਪੁਲਿਸ ਨੇ ਵੀਡੀਓ ਰਿਕਾਰਡਿੰਗ ਦੀ ਸੀਡੀ ਜਿਹੜੀ ਆ ਜੀ ਉਹ ਫੋਰੈਂਸਿਕ ਲੈਬ ਚੰਡੀਗੜ੍ਹ ਭੇਜੀ ਹੋਈ ਆ ਤੇ ਜਾਂਚ ਰਿਪੋਰਟ ਆਉਣ ਤੋਂ ਬਾਅਦ ਖੇਤਾਨ ਖਿਲਾਫ ਦਰਜ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਸੋ ਨਾਲ ਹੀ ਨਾਲ ਮੈਨੂੰ ਲੱਗਦਾ ਕਿ ਕੇਜਰੀਵਾਲ ਹੋਰਾਂ ਦੇ ਉੱਤੇ ਵੀ ਦਰਜ ਕੀਤਾ ਗਿਆ ਆ ਇਹ ਕੇਸ ਤੇ ਕੇਜਰੀਵਾਲ ਦੇ ਖੇਤਾਨ ਦੇ ਖਿਲਾਫ਼ ਪਟੀਸ਼ਨ ਚ ਬਿਆਨ ਦਰਜ ਹੋਏ ਆ। ਅੰਮ੍ਰਿਤਸਰ ਆਉਣ ਤੇ ਕੇਜਰੀਵਾਲ ਦੇ ਵਿਰੋਧ ਦਾ ਜਿਹੜਾ ਦਾਅਵਾ ਆ ਉਹ ਵੀ ਕੀਤਾ ਜਾ ਰਿਹਾ ਆ। ਸੋ ਮੈਨੂੰ ਲੱਗਦਾ ਕਿ ਜਿਹੜਾ ਉਹਨਾਂ ਨੇ ਆਪਣਾ ਜਿਹੜਾ ਚੋਣਾਂ ਦਾ ਜਿਹੜਾ ਸਾਰਾ ਮਨੋਰਥ ਪੱਤਰ ਉਹ ਸਾਰਾ ਜਦੋਂ ਖੋਲ ਕੇ ਲੋਕਾਂ ਦੇ ਸਾਹਮਣੇ ਰੱਖਿਆ ਸੀ ਉੱਥੇ ਕਿਤੇ ਉਹਨਾਂ ਦੀ ਜਿਹੜੀ ਤੁਲਨਾ ਆ ਮੈਨੂੰ ਲੱਗਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੀਤੇ ਜਾਣ ਦੇ ਖਿਲਾਫ ਜਿਹੜਾ ਇਹ ਸ਼ਿਕਾਇਤ ਆ ਉਹ ਦਰਜ ਕੀਤੀ ਗਈ ਆ ਉਹਨਾਂ ਦੇ ਬਿਆਨ ਜਿਹੜੇ ਆ ਜੀ ਉਹ ਦਰਜ ਕੀਤੇ ਗਏ ਆ ਤੇ ਉਹਨਾਂ ਦੇ ਵਿਰੁੱਧ ਇਹ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਇਹ ਜਾਂਚ ਦੇ ਜਿਹੜੇ ਆਦੇਸ਼ ਆ ਉਹ ਦਿੱਤੇ ਗਏ ਆ। ਸੋ ਅੱਗੇ ਖਬਰਾਂ ਦੇ ਸਿਲਸਿਲੇ ਵੱਲ ਵਧੀਏ ਤਾਂ ਸੂਰਜੇਵਾਲਾ ਨੂੰ ਜਾਣ ਦਾ ਖਤਰਾ ਹੈ ਤੇ ਉਨ੍ਹਾਂ ਨੇ ਸਿਕਿਉਰਿਟੀ ਮੰਗੀ ਹੈ ਜੀ। ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਡੀਆ ਵਿਭਾਗ ਦੇ ਚੇਅਰਮੈਨ ਰਣਦੀਪ ਸਿੰਘ ਸੂਰਜੇਵਾਲਾ ਉਨ੍ਹਾਂ ਨੇ ਜਾਣ ਦਾ ਖਤਰਾ ਆਪਣੇ ਆਪ ਨੂੰ ਦੱਸਦਿਆਂ ਹੋਇਆ ਪੰਜਾਬ ਤੇ ਹਰਿਆਣਾ ਹਾਈਕੋਰਟ ਚ ਸੁਰੱਖਿਆ ਮੁਹੱਈਆ ਕਰਾਉਣ ਦੀ ਪਟੀਸ਼ਨ ਜਿਹੜੀ ਆ ਦਾਖਲ ਕੀਤੀ ਆ ਤੇ ਉਨ੍ਹਾਂ ਨੇ ਨਾਲ ਕਿਹਾ ਕਿ ਗੈਂਗਸਟਰ ਸੁਰਿੰਦਰ ਗਿਓਂਗ ਤੋਂ ਉਨ੍ਹਾਂ ਨੂੰ ਜਾਣ ਦਾ ਖਤਰਾ ਹੈ ਤੇ ਸੋਮਵਾਰ ਨੂੰ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਦੇ ਜਸਟਿਸ ਆਰ ਕੇ ਜੈਨ ਨੇ ਕੇਂਦਰੀ ਗ੍ਰਹਿ ਮੰਤਰਾਲੇ ਹਰਿਆਣਾ ਦੇ ਚੀਫ਼ ਸਕੱਤਰ ਤੇ ਗ੍ਰਹਿ ਸਕੱਤਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਜੀ। ਤੇ ਉਧਰ ਨਕਸਲੀ ਮੁਕਾਬਲੇ ਦੇ ਵਿਚ ਪੰਜਾਬ ਦਾ ਇਕ ਜਵਾਨ ਸ਼ਹੀਦ ਹੋਇਆ। ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਦੇ ਬਾਰਿਸਾਨ ਥਾਣਾ ਖੇਤਰ ਸਥਿਤ ਬੂੜਾ ਪਹਾੜ ਤੇ ਸੋਮਵਾਰ ਨੂੰ ਮਾਓਵਾਦੀਆਂ ਦੇ ਨਕਸਲੀ ਮੁਕਾਬਲੇ ਦੇ ਵਿਚ CRPF ਦੀ ਕੋਬਰਾ 209 ਬਟਾਲੀਅਨ ਦੇ ਜਵਾਨ ਅਜੇ ਕੁਮਾਰ ਜਿਹੜੇ ਅਜੇ ਉਹ ਸ਼ਹੀਦ ਹੋਏ ਆ। ਸੋ ਅਜੇ ਕੁਮਾਰ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਬਲਾਚੌਰ ਥਾਣਾ ਖੇਤਰ ਦੇ ਨਵਾਂ ਪਿੰਡ ਤਾਪਰੇ ਨਿਵਾਸੀ ਸੋਹਨਾ ਦੇ ਪੁੱਤਰ ਸੀਗੇ ਜੀ। ਸੋ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਆ ਉਹਦੇ ਵਿਚ ਜਾਨਾਂ ਜਿਹੜੀਆਂ ਜੀ ਉਹ ਜਾਂਦੀਆਂ ਨੇ। ਸੋ ਕੈਪਟਨ ਵੱਲੋਂ ਪ੍ਰਸ਼ਾਂਤ ਨੂੰ ਉਧਰ ਖਰੀਆਂ ਖਰੀਆਂ ਸੁਣਾਈਆਂ ਗਈਆਂ। ਸੋ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਖਰੀਆਂ ਖਰੀਆਂ ਇਸ ਕਰਕੇ ਸੁਣਾਈਆਂ ਕਿਉਂਕਿ ਉਨ੍ਹਾਂ ਨੇ ਸਪਸ਼ਟ ਕੀਤਾ ਜੀ ਕਿ ਪਾਰਟੀ ਪ੍ਰਸ਼ਾਸਨ ਪ੍ਰਬੰਧਨ ਤੇ ਪ੍ਰੋਗਰਾਮ ਲਾਗੂ ਕਰਨ ਰਣਨੀਤੀ ਬਣਾਉਣਾ ਹਮੇਸ਼ਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਵਿਸ਼ੇਸ਼ ਅਧਿਕਾਰ ਰਿਹਾ ਆ ਤੇ ਰਹੇਗਾ ਤੇ ਉਮੀਦਵਾਰਾਂ ਦੀ ਪੜਤਾਲ ਤੇ ਚੋਣ ਪ੍ਰਕਿਰਿਆ ਚ ਆਈਪੈਕ ਦੀ ਕੋਈ ਭੂਮਿਕਾ ਨਹੀਂ ਹੈ। ਸੋ ਆਈਪੈਕ ਜਿਹੜੀ ਹੈ ਜੀ ਉਹ ਪ੍ਰਸ਼ਾਂਤ ਕਿਸ਼ੋਰ ਦੀ ਕੰਪਨੀ ਹੈ। ਸੋ ਉਨ੍ਹਾਂ ਨੇ ਕਿਹਾ ਜੀ ਕਿ ਉਸ ਕੰਪਨੀ ਦੀ ਕੋਈ ਭੂਮਿਕਾ ਨਹੀਂ ਹੈ ਤੇ ਇਸ ਦਾ ਸਿਰਫ ਸਲਾਹਕਾਰ ਦਾ ਰੋਲ ਹੈ ਜੋ ਕਿ ਸੀਮਤ ਆ। ਤੇ ਕਹਿੰਦੇ ਜੀ ਇਹ ਦੂਜਾ ਮੌਕਾ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਖਰੀਆਂ ਖਰੀਆਂ ਸੁਣਾਈਆਂ। ਸੋ ਦੱਸਣਾ ਬਣਦਾ ਕਿ ਜਗਮੀਤ ਸਿੰਘ ਬਰਾੜ ਤੇ ਬੀਰ ਦਵਿੰਦਰ ਸਿੰਘ ਨੂੰ ਪਾਰਟੀ ਵਿਚੋਂ ਕੱਢੇ ਜਾਣ ਬਾਅਦ ਵੀ ਪ੍ਰਸ਼ਾਂਤ ਕਿਸ਼ੋਰ ਨੇ ਦੋਵਾਂ ਕੱਢੇ ਗਏ ਆਗੂਆਂ ਦੇ ਨਾਲ ਮੁਲਾਕਾਤ ਕੀਤੀ ਸੀ। ਸੋ ਇਸ ਤੋਂ ਬਾਅਦ ਇਹ ਭਰਮ ਪੈਦਾ ਹੋਇਆ ਕਿ ਕੀ ਉਕਤ ਆਗੂਆਂ ਨੂੰ ਪਾਰਟੀ ਚ ਵਾਪਸ ਲਿਆ ਜਾ ਰਿਹਾ। ਤੇ ਉਦੋਂ ਵੀ ਕੈਪਟਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਪਾਰਟੀ ਕਿਵੇਂ ਚੱਲਣੀ ਆ ਇਹ ਵੇਖਣਾ ਮੇਰਾ ਕੰਮ ਹੈ। ਸੋ ਜਿਹੜੇ ਰਾਜਨੀਤੀਵਾਨਾਂ ਦੇ ਜਿਹੜੇ ਇਹੋ ਜਿਹੇ ਦਾਅ ਪੇਚ ਆ ਜੀ ਉਹ ਆਮ ਤੌਰ ਤੇ ਚੱਲਦੇ ਹੀ ਰਹਿੰਦੇ ਆ। ਤੇ ਦੋਸਤੋ ਜੇ ਦੂਸਰੀਆਂ ਖਬਰਾਂ ਵੱਲ ਜਾਣ ਤੋਂ ਪਹਿਲਾਂ ਨਾਲ ਨਾਲ ਅਸੀਂ ਆਸਟ੍ਰੇਲੀਆ ਦੀਆਂ ਜਿਹੜੀਆਂ ਉਹ ਵੀ ਖਬਰਾਂ ਸਾਂਝੀਆਂ ਕਰਦੇ ਜਾਈਏ ਤਾਂ ਆਸਟ੍ਰੇਲੀਆ ਦੇ ਵਿਚ ਵੀ ਕਈ ਜਿਹੜੀਆਂ ਜੀ ਲੁੱਟ ਖੋਹ ਦੀਆਂ ਘਟਨਾਵਾਂ ਆ ਉਹਨਾਂ ਦੇ ਵਿਚ ਲਗਾਤਾਰ ਵਾਧਾ ਹੋ ਰਿਹਾ। ਸੋ ਬੀਤੇ ਦਿਨ ਵਿਲੀਅਮਸ ਲੈਂਡਿੰਗ ਦੇ ਵਿਚ ਇਕ ਜਿਹੜਾ ਭਾਰਤੀ ਪਰਿਵਾਰ ਸੀ ਉਨ੍ਹਾਂ ਦੇ ਘਰ ਦੇ ਅੰਦਰ ਦਾਖਲ ਹੋ ਕੇ ਲੁੱਟ ਖੋਹ ਜਿਹੜੀ ਆ ਉਹ ਕੀਤੀ ਗਈ ਆ। ਉਹ ਟੀਨ ਏਜਰਸ ਜਿਹੜੇ 16-17 ਸਾਲਾਂ ਦੇ ਜਿਹੜੇ ਨੌਜਵਾਨ ਆ ਉਨ੍ਹਾਂ ਨੇ ਉਨ੍ਹਾਂ ਨੂੰ ਬੰਦੀ ਬਣਾ ਕੇ ਅੰਦਰ ਜਿਹੜੀ ਚੰਗੀ ਲੁੱਟ ਖੋਹ ਕੀਤੀ ਆ। ਸੋ ਲੁੱਟ ਖੋਹ ਦੀਆਂ ਘਟਨਾਵਾਂ ਦੇ ਵਿਚ ਇਕ ਪਿੱਛੇ ਜੇ ਸੁਨਿਆਰੇ ਦੀ ਦੁਕਾਨ ਜਿਹੜੀ ਜੁਐਲਰੀ ਸ਼ਾਪ ਜਿਹੜੀ ਆ ਉਹ ਲੁੱਟੀ ਗਈ ਸੀ ਸਾਡੇ ਇੱਕ ਭਾਰਤੀ ਸੁਨਿਆਰੇ ਦੀ। ਤੋਂ ਉਸ ਤੋਂ ਬਾਅਦ ਇੱਕ ਦੋ ਹੋਰ ਜਿਹੜੀਆਂ ਘਟਨਾਵਾਂ ਜੀ ਉਹ ਵਾਪਰੀਆਂ ਨੇ ਕੋਬਰਗ ਏਰੀਏ ਦੇ ਵਿਚ। ਸੋ ਮੈਲਬਨ ਦੇ ਨਾਰਥ ਏਰੀਏ ਦੇ ਵਿਚ ਇਕ ਹੋਰ ਜਿਹੜੀ ਘਟਨਾ ਇਹੋ ਜਿਹੀ ਜੁਐਲਰੀ ਸ਼ਾਪ ਨੂੰ ਲੁੱਟਣ ਦੀ ਹੋਈ ਆ। ਸੋ ਲੁੱਟ ਖੋਹ ਦੀਆਂ ਜਿਹੜੀਆਂ ਘਟਨਾਵਾਂ ਆ ਉਨ੍ਹਾਂ ਦੇ ਵਿਚ ਲਗਾਤਾਰ ਵਾਧਾ ਹੋ ਰਿਹਾ ਤੇ ਜਿਹਦੇ ਕਰਕੇ ਜਿਹੜੀ ਸਰਕਾਰ ਆ ਜੀ ਉਹ ਵੀ ਇਸ ਵੇਲੇ ਕੰਨ ਖੜੇ ਕਰ ਰਹੀ ਹੈ ਤੇ ਇਨ੍ਹਾਂ ਚੀਜ਼ਾਂ ਨੂੰ ਨੱਥ ਪਾਉਣ ਦੇ ਲਈ ਆਉਣ ਵਾਲੇ ਸਮੇਂ ਦੇ ਵਿਚ ਜਿਹੜੇ ਕੁਛ ਕਦਮ ਆ ਉਹ ਜ਼ਰੂਰ ਚੁੱਕੇ ਜਾਣਗੇ। ਤੇ ਦੋਸਤੋ ਖਬਰਾਂ ਦੇ ਇਸ ਸਿਲਸਿਲੇ ਦੇ ਵਿਚ ਵੈਸੇ ਤਾਂ ਸਾਡੇ ਨਾਲ ਮਿੰਟੂ ਬਰਾੜਹੁਰੀ ਸ਼ਾਮਲ ਹੁੰਦੇ ਹੁੰਦੇ ਆ ਪਰ ਅੱਜ ਕੱਲ ਕਿਉਂਕਿ ਉਹ ਕੈਨੇਡਾ ਦੇ ਦੌਰੇ ਤੇ ਨੇ ਜੀ ਸੋ ਕੈਨੇਡਾ ਦੇ ਵਿਚ ਉਹ ਇੰਨੇ ਜ਼ਿਆਦਾ ਰੁੱਝ ਗਏ ਨੇ ਇੰਨੇ ਜ਼ਿਆਦਾ ਵਿਅਸਤ ਨੇ ਕਿ ਉਹ ਸਾਡੇ ਨਾਲ ਖਬਰਾਂ ਦੀਆਂ ਜਿਹੜੀਆਂ ਟਿੱਪਣੀਆਂ ਆ ਉਹਦੇ ਉਪਰ ਕਮੈਂਟ ਕਰਨ ਦੇ ਲਈ ਵੀ ਨਹੀਂ ਸਮਾਂ ਦੇ ਪਾ ਰਹੇ ਪਰ ਇਸ ਕਰਕੇ ਅੱਜ ਜਿਹੜੀਆਂ ਖਬਰਾਂ ਜੀ ਉਹ ਇਸੇ ਤਰ੍ਹਾਂ ਫ੍ਰੀ ਫਲੋ ਦੇ ਵਿਚ ਤੁਹਾਡੇ ਨਾਲ ਅਸੀਂ ਪੇਸ਼ ਕਰ ਰਹੇ ਹਾਂ ਤੇ ਅੱਗੇ ਖਬਰਾਂ ਜਿਹੜੀਆਂ ਜੀ ਉਹ ਦੱਸੀਆਂ ਜਾ ਰਹੀਆਂ ਕਿ ਬਾਬਾ ਸਾਹਿਬ ਵਿਰੁੱਧ ਕੁਝ ਨਹੀਂ ਬੋਲਿਆ ਗਿਆ। ਸੋ ਵਲਟੋਹਾ ਵੱਲੋਂ ਇਹ ਬਿਆਨ ਜਿਹੜਾ ਜੀ ਦਿੱਤਾ ਗਿਆ ਡਾਕਟਰ BR ਅੰਬੇਦਕਰ ਦੇ ਬਾਰੇ ਟਿੱਪਣੀ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਵਿਵਾਦ ਦਾ ਸਾਹਮਣਾ ਕਰ ਰਹੇ ਆ ਜੀ। ਸੋ ਵਿਰੋਧੀ ਪਾਰਟੀਆਂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਉਨ੍ਹਾਂ ਨੇ ਬੇਬੁਨਿਆਦ ਸਾਜਿਸ਼ ਕਰਾਰ ਦਿੰਦਿਆਂ ਜੀ ਸੀਨੀਅਰ ਅਕਾਲੀ ਆਗੂ ਨੇ ਤੇ ਮੁੱਖ ਪਾਰਲੀਮਾਨੀ ਸਕੱਤਰ ਸੋ ਪ੍ਰੋਫੈਸਰ ਵਿਰਸਾ ਸਿੰਘ ਉਲਟੋਆ ਨੇ ਕਿਹਾ ਕਿ ਬਾਬਾ ਸਾਹਿਬ ਦਾ ਦਿਲੋਂ ਸਤਿਕਾਰ ਕਰਦੇ ਆ ਤੇ ਕਿਸੇ ਵੀ ਸ਼ਾਨ ਦੇ ਵਿਰੁੱਧ ਉਨ੍ਹਾਂ ਨੇ ਕੁਝ ਵੀ ਨਹੀਂ ਆਖਿਆ ਪਰ ਕਹਿੰਦੇ ਕਿ ਇਕ TV ਚੈਨਲ ਤੇ ਬਹਿਸ ਸਮੇਂ ਅਜਿਹਾ ਕੋਈ ਡਰਾਮਾ ਨਹੀਂ ਹੋਇਆ ਜਿਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਤੇ ਵਲਟੋਆ ਨੇ ਇਹ ਵੀ ਕਿਹਾ ਕਿ ਉਨ੍ਹਾਂ ਵਿਅਕਤੀਆਂ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਕਰਨਗੇ ਜਿਨ੍ਹਾਂ ਨੇ ਇਸ ਮਾਮਲੇ ਤੇ ਅਫਵਾਹ ਫੈਲਾਈ ਆ ਤੇ ਬੇਬੁਨਿਆਦ ਬਿਆਨਬਾਜ਼ੀ ਜਿਹੜੀ ਆ ਉਹ ਕੀਤੀ ਗਈ ਆ ਦੋਸ਼ ਲਾਏ ਜਾ ਰਹੇ ਆ ਜੀ। ਸੋ ਪਾਰਟੀਆਂ ਵੱਲੋਂ ਇਕ ਦੂਜੇ ਦੇ ਉੱਤੇ ਦੂਸ਼ਣਬਾਜ਼ੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੋ ਇਨ੍ਹਾਂ ਨੇ ਆਪ ਪਾਰਟੀ ਦੇ ਉੱਤੇ ਦੋਸ਼ ਜਿਹੜੇ ਉਹ ਲਾਉਣੇ ਸ਼ੁਰੂ ਕੀਤੇ ਹੋਏ ਆ। ਸੋ ਆਪ ਪਾਰਟੀ ਦੇ ਵੱਲੋਂ ਹੀ ਜਿਹੜਾ ਇਹ ਦੋਸ਼ ਆ ਉਹ ਵਿਰਸਾ ਸਿੰਘ ਵਲਟੋਹਾ ਦੇ ਉੱਤੇ ਲਗਾਇਆ ਜਾ ਰਿਹਾ ਆ। ਸੋ ਇਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ ਜਿਹੜੀ ਆ ਉਹ ਬਹੁਤ ਚਿਰਾਂ ਤੋਂ ਚੱਲਦੀ ਆ ਰਹੀ ਆ ਸਿਆਸਤ ਦੇ ਵਿਚ ਤੇ ਇਹ ਖ਼ਬਰ ਜਿਹੜੀ ਆ ਇਹ ਵੀ ਉਸ ਦਾ ਹੀ ਇਕ ਹਿੱਸਾ। ਸੋ ਅਗਲੀ ਜਿਹੜੀ ਦਰਦਨਾਕ ਖ਼ਬਰ ਹੈ ਉਹ ਇਹ ਹੈ ਕਿ ਅੰਗਹੀਣ ਬਾਲੜੀ ਦੇ ਨਾਲ ਜਬਰ ਜਨਾਹ ਹੋਇਆ ਜੀ। ਸੋ ਇਸ ਤਰ੍ਹਾਂ ਦੀਆਂ ਹੋਰ ਵੀ ਦੋ ਤਿੰਨ ਘਟਨਾਵਾਂ ਜਿਹੜੀਆਂ ਆ ਉਹ ਹੋਈਆਂ ਨੇ। ਸੋ ਕਾਫੀ ਜ਼ਿਆਦਾ ਚਿੰਤਾਜਨਕ ਹਾਲਾਤ ਨੇ ਜੇ ਛੋਟੀ ਜਿਹੀ ਉਮਰ ਦੀ ਜਿਹੜੀ ਲੜਕੀ 8 ਸਾਲਾਂ ਦੀ ਇਕਾਂਗਹੀਣ ਬੱਚੀ ਆ ਉਹਦੇ ਨਾਲ ਬਲਾਤਕਾਰ ਕਰਨ ਦਾ ਜਿਹੜਾ ਮਾਮਲਾ ਉਹ ਸਾਹਮਣੇ ਆਇਆ। ਸੋ ਇਹ ਮਾਮਲਾ ਜੀ ਅਬੋਹਰ ਦੇ ਵਿੱਚ ਸਾਹਮਣੇ ਆਇਆ। ਸੋ ਇਲਾਕੇ 'ਚ ਕੁੜੀਆਂ ਤੇ ਉਹਨਾਂ ਦੇ ਮਾਪਿਆਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ, ਤੇ ਮੈਡੀਕਲ ਜਾਂਚ ਵੇਲੇ ਡਾਕਟਰ ਨੇ ਇਸ ਘਟਨਾ ਦੇ ਵਾਪਰੇ ਹੋਣ ਦੀ ਪੁਸ਼ਟੀ ਕੀਤੀ ਹੈ। ਸੋ 8 ਸਾਲਾਂ ਦੀ ਅੰਗਹੀਣ ਬੱਚੀ ਦੇ ਨਾਲ ਬਲਾਤਕਾਰ ਕਰਨ ਦਾ ਜਿਹੜਾ ਇਹ ਮਾਮਲਾ ਜੀ ਰੇਲਵੇ ਲਾਈਨ ਪਾਰ ਅਬੋਹਰ ਦੇ ਰਾਜੀਵ ਨਗਰ ਇਲਾਕੇ ਤੋਂ ਆਇਆ। ਸੋ ਪੀੜਤਾ ਨੂੰ ਸਿਵਲ ਹਸਪਤਾਲ 'ਚ ਮੈਡੀਕਲ ਜਾਂਚ ਦੇ ਲਈ ਲਿਆਂਦਾ ਗਿਆ ਜਿੱਥੇ ਡਾਕਟਰ ਗੁਰਲੀਨ ਕੌਰ ਨੇ ਬਲਾਤਕਾਰ ਦੀ ਪੁਸ਼ਟੀ ਕੀਤੀ ਹੈ। ਸੋ ਪੁਲਿਸ ਹਾਲੇ ਦੋਸ਼ੀ ਦੀ ਪਛਾਣ ਨਹੀਂ ਕਰ ਸਕੀ। ਫਿਲਹਾਲ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਪਰਚਾ ਦਰਜ ਕਰਕੇ ਮੁਕੱਦਮੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਤੇ ਰਾਜੀਵ ਨਗਰ ਵਾਸੀ 8 ਸਾਲਾ ਅਪਾਹਜ ਬੱਚੀ ਦੇ ਘਰ ਵਾਲੇ ਨੇ ਦੱਸਿਆ ਕਿ ਪਿਛਲੀ ਰਾਤ 12 ਵਜੇ ਦੇ ਕਰੀਬ ਉਨ੍ਹਾਂ ਨਾਲ ਕੁੜੀ ਗਾਇਬ ਹੋਈ ਆ, ਜਿਸ ਤੋਂ ਬਾਅਦ ਉਹ ਹੈਰਾਨ ਹੋਏ ਆ ਤੇ ਸ਼ੋਰ ਮਚਾਉਣ ਤੇ ਲੋਕਾਂ ਨੇ ਆਲੇ ਦੁਆਲੇ ਦੇ ਲੋਕਾਂ ਨੇ ਭਾਲ ਕਰਨ ਤੋਂ ਬਾਅਦ ਕਾਫੀ ਦੇਰ ਬਾਅਦ 2 ਵਜੇ ਦੇ ਕਰੀਬ ਬੱਚੀ ਜਿਹੜੀ ਉਹ ਅੱਧ ਨੰਗੀ ਅਤੇ ਖੂਨ ਦੇ ਨਾਲ ਲੱਤਪੱਤ ਹਾਲਤ ਦੇ ਵਿੱਚ ਘਰ ਦੇ ਵਿੱਚ ਪਹੁੰਚੀ ਦੇਖੀ ਤੇ ਉਸ ਤੋਂ ਬਾਅਦ ਕਾਫੀ ਜ਼ਿਆਦਾ ਸਹਿਮ ਦਾ ਮਾਹੌਲ ਜਿਹੜਾ ਜੀ ਉਹ ਬਣਿਆ ਹੋਇਆ। ਸੋ ਜਬਰ ਜਨਾਹ ਦੇ ਕੁਛ ਹੋਰ ਕੇਸ ਜਿਹੜੇ ਉਹ ਵੀ ਸਾਹਮਣੇ ਆਏ। ਤਰਨ ਤਾਰਨ ਰੋਡ ਤੇ ਰੇਲਵੇ ਫਾਟਕ ਤੇ ਔਰਤ ਨੂੰ ਬਲੈਰੋ ਦੇ ਵਿੱਚ ਲਿਜਾ ਕੇ ਟੈਲੀਫੋਨ ਟਾਵਰ ਦੇ ਕਮਰੇ 'ਚ ਲਿਜਾ ਕੇ 3 ਨੌਜਵਾਨਾਂ ਨੇ ਜਬਰ ਜਨਾਹ ਕੀਤਾ ਆ। ਸੋ ਕਾਫੀ ਜ਼ਿਆਦਾ ਚਿੰਤਾਜਨਕ ਜਿਹੜੇ ਆ ਉਹ ਹਾਲਾਤ ਆ ਉਹ ਬਣ ਜਾਂਦੇ ਆ ਜਦੋਂ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਆ ਜੀ ਉਹ ਸਾਹਮਣੇ ਆਉਂਦੀਆਂ ਆ। ਸੋ ਅੱਜ ਮੈਂ ਇੱਕ ਆਰਟੀਕਲ ਪੜ੍ਹ ਰਹੀ ਸੀ ਜੀ ਅੱਜ ਦੇ ਪੰਜਾਬੀ ਜਾਗਰਣ ਦੇ ਵਿੱਚ ਡਾਕਟਰ ਅਵਿਨਾਸ਼ ਕੌਰ ਨੇ। ਸੋ ਉਹ ਆਰਟੀਕਲ ਵੈਸੇ ਤਾਂ ਬਾਲ ਵਿਆਹ ਦੇ ਬਾਰੇ ਸੀ ਪਰ ਕੁਛ ਜਿਹੜੀਆਂ ਗੱਲਾਂ ਸੀਗੀਆਂ ਉਹ ਬਿਲਕੁਲ ਸਾਡੀ ਉਸ ਸੋਚ ਜਾਂ ਜਿਹੜੀ ਜਿਹੜਾ ਸੌੜਾ ਪਾਨਾ ਜਿਹੜਾ ਜੀ ਉਹਨੂੰ ਲੈ ਕੇ ਵੀ ਸੀ ਜਿਸ ਸੋਚ ਕਾਰਨ ਜਿਹੜੀਆਂ ਇਹੋ ਜਿਹੀਆਂ ਜਬਰ ਜਨਾਹ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਵਾਪਰਦੀਆਂ ਆ। ਸੋ ਉਹਨਾਂ ਨੇ ਕਿਹਾ ਜੀ ਕਿ ਸਾਡਾ ਦਿਮਾਗ ਨੈਨੋ ਤਕਨੀਕ ਦੇ ਦੌਰ ਦੇ ਵਿੱਚ ਰਵਾਇਤੀ ਕਿਰਕ ਦੇ ਨਾਲ ਭਰਿਆ ਹੋਇਆ। ਸੋ ਰਵਾਇਤੀ ਕਿਰਕ ਜਿਹੜੀ ਆ ਜੀ ਉਹ ਸਾਡੇ ਦਿਮਾਗਾਂ ਦੇ ਵਿੱਚੋਂ ਨਿਕਲ ਨਹੀਂ ਰਹੀ ਜਿਸ ਕਰਕੇ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਉਹ ਵਾਪਰਦੀਆਂ ਆ। ਤੇ ਦੂਜੇ ਪਾਸੇ ਜਿਹੜੀਆਂ ਅਰਧ ਪੂੰਜੀਵਾਦੀ ਦੇਸ਼ ਹੋਣ ਕਾਰਨ ਜਿਹੜੀਆਂ ਰਵਾਇਤਾਂ ਆ ਉਹ ਅਜੇ ਵੀ ਟੁੱਟੀਆਂ ਨਹੀਂ ਆ। ਜਾਤ ਪਾਤ ਧਰਮ ਦੀਆਂ ਗੰਢਾਂ ਹਾਲੇ ਵੀ ਪੀੜੀਆਂ ਤੇ ਦਹੇਜ ਦੇ ਨਾਲ ਮਾਦਾ ਭਰੂਣ ਹੱਤਿਆ ਅਣਖ ਦੇ ਖਾਤਰ ਕਤਲ ਛੇੜਛਾੜ ਜਬਰ ਜਨਾਹ ਇਹ ਸਾਰੀਆਂ ਘਟਨਾਵਾਂ ਦੇ ਵਿੱਚ ਨਿਰੰਤਰ ਵਾਧਾ ਹੋ ਰਿਹਾ। ਇਹਦੇ ਤੋਂ ਇਹ ਪਤਾ ਲੱਗਦਾ ਕਿ ਸੋਚ ਦੇ ਪੱਖੋਂ ਅਸੀਂ 21ਵੀਂ ਸਦੀ ਦੇ ਨਹੀਂ ਸਗੋਂ 18ਵੀਂ ਸਦੀ ਦੇ ਮਨੁੱਖਿਆਂ ਅਜੇ ਵੀ। ਸੋ ਕਾਫੀ ਜ਼ਿਆਦਾ ਸੋਚਣ ਦੀ ਲੋੜ ਹੈ। ਸੋਚ ਸਾਡੀ ਉੱਥੇ ਦੀ ਉੱਥੇ ਕਿਉਂ ਖੜੀ ਆ ਤੇ ਇਹ ਜਬਰ ਜਨਾਹ ਜਿਹੜਾ ਆ ਜੀ ਉਹ ਜੇ ਸਾਡੇ ਦੇਸ਼ ਦੇ ਵਿੱਚ ਲਗਾਤਾਰ ਨਿਰੰਤਰ ਵੱਧ ਰਿਹਾ ਤੇ ਇਹਦੇ ਕਾਰਨ ਕੀ ਨੇ ਤੇ ਸਰਕਾਰਾਂ ਜਿਹੜੀਆਂ ਜੀ ਕਿੱਥੇ ਨਾਕਾਮਯਾਬ ਰਹੀਆਂ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੇ ਬਦਲਾਅ ਦੀ ਅਸੀਂ ਆਸ ਕਰਦੇ ਹਾਂ ਉਹ ਬਦਲਾਅ ਜਿਹੜਾ ਜੀ ਉਹ ਤਾਂ ਹੀ ਆਉਣਾ ਜੇ ਅਸੀਂ ਜਿਹੜੀ ਵੋਟ ਹੈ ਆਪਣੀ ਸਹੀ ਜਗ੍ਹਾ ਇਸਤੇਮਾਲ ਕਰਾਂਗੇ। ਜੇ ਸਰਕਾਰਾਂ ਜਿਹੜੀਆਂ ਜੀ ਉਹ ਸੂਝਵਾਨ ਆਉਣਗੀਆਂ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਦੇ ਉੱਤੇ ਨੱਥ ਪਾਉਣਗੀਆਂ ਇਹੋ ਜਿਹੇ ਮਾਹੌਲ ਨੂੰ ਮਾਹੌਲ ਤੋਂ ਨਿਜ਼ਾਤ ਦਿਵਾਉਣਗੀਆਂ ਤੇ ਜਿਸ ਤਰ੍ਹਾਂ ਜੀ ਜ਼ਬਰ ਜਨਾਹ ਦੀਆਂ ਜਿਹੜੀਆਂ ਘਟਨਾਵਾਂ ਆ ਜਾਂ ਫਿਰ ਕਤਲੋ ਗਾਰਤ ਦੀਆਂ ਘਟਨਾਵਾਂ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਆ ਉਹ ਵੱਧਦੀਆਂ ਉਹਦੇ ਨਾਲ ਅਰਾਜਕਤਾ ਜਿਹੜੀ ਆ ਉਹ ਫੈਲਦੀ ਆ ਦੇਸ਼ ਦੇ ਵਿੱਚ ਸਮਾਜ ਦੇ ਵਿੱਚ। ਸੋ ਜ਼ਰੂਰ ਇਹ ਇੱਕ ਫਰਜ਼ ਬਣ ਜਾਂਦਾ ਸਾਡਾ ਨਾਗਰਿਕ ਹੋਣ ਦੇ ਨਾਤੇ ਕਿ ਜਿਸ ਵੀ ਸਰਕਾਰ ਨੂੰ ਜਿਸ ਵੀ ਪਾਰਟੀ ਨੂੰ ਅਸੀਂ ਚੁਣਦੇ ਆ ਉਸ ਪਾਰਟੀ ਦਾ ਜਿਹੜਾ ਮੈਨੀਫੈਸਟੋ ਆ ਉਹ ਕਿਹੜੀਆਂ ਚੀਜ਼ਾਂ ਦੇ ਉੱਤੇ ਆਧਾਰਿਤ ਆ। ਸੋ ਉਹਨਾਂ ਨੂੰ ਟਾਰਗੇਟ ਕਰਕੇ ਹੀ ਸਾਨੂੰ ਜਿਹੜੀ ਸਰਕਾਰ ਹੈ ਚੁਣਨੀ ਚਾਹੀਦੀ ਹੈ, ਪਾਰਟੀ ਚੁਣਨੀ ਚਾਹੀਦੀ ਹੈ, ਵੋਟ ਪਾਉਣੀ ਚਾਹੀਦੀ ਹੈ। ਸੋ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਅੱਜ ਸਿਰਫ ਇੰਨਾ ਹੀ। ਹੁਣ ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ ਜੀ ਤੇ ਸਾਡੇ ਸਰੋਤਿਆਂ ਦੀ ਫਰਮਾਇਸ਼ ਦੇ ਆਧਾਰਿਤ ਇਹ ਗੀਤ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਤੇ ਗੀਤ ਤੋਂ ਬਾਅਦ ਬਹੁਤ ਜਲਦ ਆਪਾਂ ਵਾਪਸ ਆਉਂਦੇ ਹਾਂ ਆਪਣੇ ਉਸ ਟੌਪਿਕ ਦੇ ਨਾਲ, ਉਸ ਵਿਸ਼ੇ ਦੇ ਨਾਲ ਜਿਸ ਵਿਸ਼ੇ ਦੇ ਬਾਰੇ ਰੁਪਿੰਦਰਜੀਤ ਸਿੰਘ ਹੋਰਾਂ ਨੇ ਵੀ ਸਾਨੂੰ ਕੁਛ ਜਾਣਕਾਰੀ ਭੇਜੀ ਹੈ ਤੇ ਅਸੀਂ ਆਪ ਵੀ ਕੁਛ ਚੀਜ਼ਾਂ ਜਿਹੜੀਆਂ ਜੋ ਤੁਹਾਡੇ ਨਾਲ ਅੱਜ ਸਾਂਝੀਆਂ ਕਰਾਂਗੇ। ਵਿਸ਼ਾ ਹੈ ਜੀ ਕਿ ਆਈਪੈਡ ਤੇ ਆਈਫੋਨਸ ਦੀ ਲਗਾਤਾਰ ਵੱਧਦੀ ਜਾ ਰਹੀ ਵਰਤੋਂ ਜਿਹੜੀ ਆ ਉਹਦਾ ਕੀ ਅਸਰ ਜਿਹੜਾ ਜੀ ਉਹ ਸਾਡੇ ਜਨ ਜੀਵਨ ਤੇ ਪੈ ਰਿਹਾ, ਸਾਡੇ ਪਰਿਵਾਰਾਂ ਤੇ ਸਾਡੇ ਬੱਚਿਆਂ ਦੇ ਉੱਤੇ। ਸੋ ਇਸ ਟੌਪਿਕ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਫਿਲਹਾਲ ਇੱਕ ਗੀਤ ਸੁਣਦੇ ਆ ਤੇ ਬਹੁਤ ਜਲਦ ਵਾਪਸ ਆਉਂਦੇ ਆ। ਗੀਤ ਦੀ ਫਰਮਾਇਸ਼ ਜਿਹੜੀ ਹੈ ਜੀ ਉਹ ਕੀਤੀ ਹੈ ਦਿਲਪਿੰਦਰ ਸੰਧੂ ਬ੍ਰਿਸਬੇਨ ਵਾਲਿਆਂ ਨੇ। ਆਓ ਸੁਣਦੇ ਆ ਅਮਰਿੰਦਰ ਗਿੱਲ ਦੀ ਆਵਾਜ਼ ਚ ਜਿੰਦ ਮਾਹੀ।
ਮੇਰੇ ਸਾਈਕਲ ਤੇ ਜਿੰਦ ਮਾਹੀ ਸਾਈਕਲ ਤੇ ਤੁਰਿਆ ਜਾਂਦਾ ਮੁੜ ਕੇ ਵੇਖੇ ਨਾ ਮੁੜ ਕੇ ਵੇਖੇ ਨਾ ਹੀਰ ਨੂੰ ਰਾਂਝਾ ਰੁੱਸ ਗਈ ਹੀਰੋ ਏ ਰੁੱਸੀ ਹੀਰ ਨੂੰ ਫਿਰੇ ਮਨਾਉਂਦਾ ਲੱਗਦੇ ਪਾਗ ਜਦੋਂ ਲੱਗਦੇ ਪਾਗ ਤੇ ਬਣਦੀ ਜੋੜੀ ਗਾਵਾਂ ਸ਼ਗਣਾ ਵਾਲੀ ਕੋੜੀ ਜਿੰਦ ਮਾਹੀ ਰਹਿਣ ਦੇ ਓਏ ਜਿੰਦ ਮਾਹੀ ਰਹਿਣ ਦੇ ਓਏ ਜਿੰਦ ਮਾਹੀ ਰਹਿਣ ਦੇ ਝੂਠੇ ਨਾਰੇ ਤੇਰੀਆਂ ਮਿੱਠੜੀਆਂ ਤੇਰੀਆਂ ਮਿੱਠੀਆਂ ਤੇ ਮੋਰੇ ਹਾਰੇ ਤੇਰੀਆਂ ਗੱਲਾਂ ਨੂੰ ਤੇਰੀਆਂ ਗੱਲਾਂ ਨੂੰ ਬੈਠ ਵਿਚਾਰੇ ਮੁਹੱਬਤਾਂ ਸੱਚੀਆਂ ਜੇ ਮੁਹੱਬਤਾਂ ਸੱਚੀਆਂ ਚ ਦਿਲੇ ਵਸਾਈਏ ਸੱਚੇ ਸੱਜਣ ਵੀ ਉਦੋਂ ਕਮਾਈਏ ਜਿੰਦ ਮਾਹੀ ਇਸ਼ਕੇ ਦਾ ਰੋਗ ਵੱਲਾ ਜਿਸਨੂੰ ਲੱਗ ਜਾਵੇ ਜਿਸਨੂੰ ਲੱਗੇ ਤੇ ਉਹ ਫਿਰ ਛੱਲਾ ਦੁਨੀਆਂ ਚਾੜ ਦਿਓ ਦੁਨੀਆਂ ਚਾੜ ਦਿਓ ਸੋ ਪੱਲਾ ਪਿੱਛੇ ਯਾਰ ਦਿਓ ਪਿੱਛੇ ਯਾਦ ਹੋ ਜਿਸ ਤਾਈ ਜਿੰਨੇ ਇਸ਼ਕੇ ਦੀ ਬਾਜ਼ੀ ਲਾਏ ਜਿੰਦ ਮਾਹੀ ਸਾਈਕਲ ਤੇ ਜਿੰਦ ਮਾਹੀ ਸਾਈਕਲ ਤੇ ਤੁਰਿਆ ਜਾਂਦਾ ਮੁੜ ਕੇ ਵੇਖੇ ਨਾ ਮੁੜ ਕੇ ਵੇਖੇ ਨਾ ਹੀਰ ਨੂੰ ਰਾਂਝਾ ਰੁੱਸ ਗਈ ਹੀਰੋ ਏ ਰੁੱਸੀ ਹੀਰ ਨੂੰ ਫਿਰੇ ਮਨਾਉਂਦਾ ਲੱਗਦੇ ਪਾਗ ਜਦੋਂ ਲੱਗਦੇ ਪਾਗ ਤੇ ਬਣਦੀ ਜੋੜੀ ਗਾਵਾਂ ਸ਼ਗਣਾ ਵਾਲੀ ਘੋੜੀ
ਜੀ ਦੋਸਤੋ ਸਵਾਗਤ ਕਰਦੇ ਇੱਕ ਵਾਰ ਫੇਰ ਤੇ ਤੁਸੀਂ ਗੀਤ ਸੁਣ ਰਹੇ ਸੀ ਜਿਹਦੀ ਫਰਮਾਇਸ਼ ਸਾਨੂੰ ਕੀਤੀ ਸੀ ਜੀ ਸਾਡੇ ਸਰੋਤੇ ਦਲਪਿੰਦਰ ਸੰਧੂ ਹੋਰਾਂ ਨੇ ਸਜਿੰਦ ਮਾਹੀ ਸੋਰੀ ਕਹਿੰਦੇ ਯੂ ਪਲੇ ਰੋਂਗ ਸੌਂਗ ਇਟਸ ਅਮਰਿੰਦਰ ਗਿੱਲਸ ਨਿਊ ਸੌਂਗ ਜਿੰਦ ਫਰੋਮ ਮੂਵੀ ਬੰਬੂ ਘਾਟ ਅੱਛਾ ਜੀ ਸੋ ਚਲੋ ਕੋਈ ਗੱਲ ਨਹੀਂ ਜੀ ਅਸੀਂ ਲੱਭਦੇ ਹਾਂ ਅੱਗੇ ਫਿਰ ਇਹ ਵੀ ਗੀਤ ਤੁਹਾਨੂੰ ਜ਼ਰੂਰ ਸੁਣਾਉਂਦੇ ਹਾਂ ਤੇ ਫਿਲਹਾਲ ਜਿਹੜਾ ਇਹੀ ਗੀਤ ਤੁਸੀਂ ਸੁਣਿਆ ਉਹਨੂੰ ਇੰਜੋਏ ਕੀਤਾ ਹੋਣਾ ਜ਼ਰੂਰ ਤੇ ਅਮਰਿੰਦਰ ਗਿੱਲ ਦਾ ਬੰਬੂ ਘਾਟ ਮੂਵੀ ਦੇ ਵਿੱਚੋਂ ਜਿੰਦ ਸੌਂਗ ਵੀ ਤੁਹਾਡੇ ਲਈ ਬਹੁਤ ਜਲਦੀ ਹਾਜ਼ਰ ਕਰਾਂਗੇ ਤੇ ਇਸ ਤੋਂ ਬਾਅਦ ਸਾਡੇ ਨਾਲ ਜੁੜੇ ਨੇ ਜੀ ਪ੍ਰੋਗਰਾਮ ਦੇ ਵਿੱਚ ਈਮੇਲ ਦੇ ਜ਼ਰੀਏ ਅਮਰੀਕ ਮਹਿਤਾ ਹੁਰੀ ਸੋ ਅਮਰੀਕ ਮਹਿਤਾ ਹੁਰੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਡੇ ਵੱਲੋਂ ਵੀ ਅਮਰੀਕ ਜੀ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ ਕਹਿੰਦੇ ਜੀ ਵਧੀਆ ਚੱਲ ਰਿਹਾ ਤੇ ਇਹਨਾਂ ਨੇ ਵੀ ਇੱਕ ਗੀਤ ਦੀ ਫਰਮਾਇਸ਼ ਕੀਤੀ ਹੈ ਜੀ ਜ਼ਿੰਦਗੀ ਦੇ ਰੰਗ ਇਦੂ ਸ਼ਰੀਫ ਹੋਰਾਂ ਦੀ ਆਵਾਜ਼ ਦੇ ਵਿੱਚ ਸੋ ਕੋਸ਼ਿਸ਼ ਕਰਾਂਗੇ ਜੀ ਕਿ ਚੱਲਦੇ ਪ੍ਰੋਗਰਾਮ ਚ ਤੁਹਾਨੂੰ ਇਹ ਗੀਤ ਵੀ ਅਸੀਂ ਜ਼ਰੂਰ ਸੁਣਾਈਏ ਸੋ ਫਰਮਾਇਸ਼ਾਂ ਜਿਹੜੀਆਂ ਉਹ ਲਗਾਤਾਰ ਆ ਰਹੀਆਂ ਸੋ ਅੱਜ ਜਿਹੜੇ ਆਪਣੇ ਰੰਗ ਅਸੀਂ ਨਹੀਂ ਸੁਣ ਸਕਾਂਗੇ ਜਿਹੜੇ ਗੀਤ ਅਸੀਂ ਆਪਣੇ ਲਈ ਚੁਣੇ ਸੀ ਸੋ ਕੋਈ ਗੱਲ ਨਹੀਂ ਜੀ ਸਾਡੇ ਲਈ ਹਮੇਸ਼ਾ ਤੁਹਾਡੀ ਹਾਜ਼ਰੀ ਅਹਿਮ ਹੁੰਦੀ ਹੈ ਤੁਹਾਡੀ ਫਰਮਾਇਸ਼ ਅਹਿਮ ਹੁੰਦੀ ਹੈ ਤੁਹਾਡੀ ਗੁਜ਼ਾਰਿਸ਼ ਅਹਿਮ ਹੁੰਦੀ ਹੈ ਸੋ ਅਸੀਂ ਕੋਸ਼ਿਸ਼ ਕਰਾਂਗੇ ਚੱਲਦੇ ਪ੍ਰੋਗਰਾਮ ਚ ਤੁਹਾਡਾ ਇਹ ਗੀਤ ਜਿਹੜਾ ਅਸੀਂ ਜ਼ਰੂਰ ਅੱਜ ਪ੍ਰਸਾਰਿਤ ਕਰੀਏ ਅਮਰੀਕ ਜੀ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਸੋ ਦੋਸਤੋ ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਅੱਜ ਅਸੀਂ ਇਸ ਖਾਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਜਿਹੜਾ ਵਿਸ਼ਾ ਜੀ ਕਿ ਆਈਪੈਡਸ ਤੇ ਆਈਫੋਨਸ ਦੀ ਲਗਾਤਾਰ ਵੱਧਦੀ ਜਾ ਰਹੀ ਵਰਤੋਂ ਜਿਹੜੀ ਹੈ ਪਰਿਵਾਰਾਂ ਦੇ ਉੱਤੇ ਬੱਚਿਆਂ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਪਾ ਰਹੀ ਹੈ ਜਨ ਜੀਵਨ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਪਾ ਰਹੀ ਹੈ ਸੋ ਇਹਦੇ ਬਾਬਤ ਸਾਡੇ ਨਾਲ ਕੁਛ ਵਿਚਾਰ ਜਿਹੜੇ ਆ ਜੀ ਸਾਡੇ ਨਾਲ ਸਾਂਝੇ ਕੀਤੇ ਨੇ ਰੁਪਿੰਦਰਜੀਤ ਸਿੰਘ ਹੋਰਾਂ ਨੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਮੈਂ ਰੁਪਿੰਦਰ ਇਟਲੀ ਤੋਂ ਤੇ ਕਹਿੰਦੇ ਬੱਚਿਆਂ ਜਾਂ ਵੱਡਿਆਂ ਕੋਲ ਸੈੱਲ ਜਾਂ ਟੈਬਲੇਟ ਦੀ ਗੱਲ ਕੀਤੀ ਹੈ ਤੁਸੀਂ ਕਹਿੰਦੇ ਅੱਜ ਕੱਲ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਜੀ ਬੱਚਿਆਂ ਨੂੰ ਬਹੁਤ ਸਮਝਾਈਦਾ ਪਰ ਉਹਨਾਂ ਨੂੰ ਕਾਰਟੂਨ ਜਾਂ ਫੋਨਸ ਤੋਂ ਬਿਨਾਂ ਹੋਰ ਕੁਛ ਵੀ ਸੋਚਦਾ ਨਹੀਂ ਕਹਿੰਦੇ ਪਤਾ ਨਹੀਂ ਕੀ ਬਣੂ ਅੱਗੇ ਜਾ ਕੇ 6-7 ਸਾਲ ਦੇ ਬੱਚੇ ਅੱਜ ਕੱਲ ਆਨਲਾਈਨ ਗੇਮਸ ਖੇਡਦੇ ਸਾਨੂੰ ਇਹ ਚੀਜ਼ਾਂ 20-22 ਸਾਲ ਦੇ ਹੋ ਕੇ ਪਤਾ ਲੱਗੀਆਂ ਸੀ ਤੇ ਨਾਲ ਹੀ ਨਾਲ ਹਰਜੀਤ ਹਰਮਨ ਦਾ ਕਹਿੰਦੇ ਸੌਂਗ ਨਿਰਮੋਹੀ ਨਗਰੀ ਸੁਣਾ ਦਿਓ ਸੋ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਮੈਨੂੰ ਲੱਗਦਾ ਕਿ ਗੀਤ ਜਿਹੜਾ ਤੁਹਾਡੇ ਲਈ ਜ਼ਰੂਰ ਲੈ ਕੇ ਹਾਜ਼ਰ ਹੋਵਾਂਗੇ ਪਰ ਜਿਵੇਂ ਤੁਸੀਂ ਵਿਸ਼ੇ ਦੇ ਬਾਰੇ ਗੱਲ ਕੀਤੀ ਹੈ ਜੀ ਵਾਕਈ ਜੀ ਵਿਸ਼ਾ ਜਿਹੜਾ ਕਾਫੀ ਗੰਭੀਰ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਡਾਕਟਰ ਨੇ ਜਿਹੜੇ ਅੱਖਾਂ ਦੇ ਮਾਹਰ ਨੇ ਉਹ ਵੀ ਤੇ ਜਿਹੜੇ ਆਮ ਮਨੋਰੋਗੀ ਨੇ ਉਹਨਾਂ ਦੇ ਮਾਹਰ ਜਿਹੜੇ ਨੇ ਸੋ ਉਹ ਸਾਰੇ ਹੀ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕਿ ਇਹ ਜਿਹੜੀਆਂ ਚੀਜ਼ਾਂ ਨੇ ਜੀ ਉਹ ਕਾਫੀ ਜ਼ਿਆਦਾ ਅਸਰ ਪਾ ਰਹੀਆਂ ਨੇ ਸਾਡੇ ਜੀਵਨ ਦੇ ਉੱਤੇ ਤੇ ਇਸ ਦਾ ਜਿਹੜਾ ਕਾਰਨ ਕੀ ਹੋ ਸਕਦਾ ਹੈ? ਇਹਨਾਂ ਜੇ ਕਾਰਨਾਂ ਦੇ ਵੱਲ ਚਲੀਏ ਤਾਂ ਰੁਪਿੰਦਰਜੀਤ ਸਿੰਘ ਜੀ, ਕਈ ਵਾਰ ਕਾਰਨ ਜਿਹੜੇ ਉਹ ਇਹ ਹੁੰਦੇ ਆ ਕਿ ਜਿਹੜੇ ਪੇਰੈਂਟਸ ਆ ਉਹ ਖੁਦ ਇੰਨੇ ਆਪਣੀ ਲਾਈਫ ਦੇ ਵਿੱਚ ਵਿਅਸਤ ਹੁੰਦੇ ਆ, ਆਪਣੀ ਲਾਈਫ ਦੇ ਵਿੱਚ ਇੰਨੇ ਕੁ ਬਿਜ਼ੀ ਹੁੰਦੇ ਆ ਤੇ ਉਹ ਆਪਣੀ ਲਾਈਫ ਦੇ ਵਿੱਚ ਕਿਸੇ ਤਰ੍ਹਾਂ ਦੀ ਇੰਟਰਫੇਰੈਂਸ ਨਹੀਂ ਚਾਹੁੰਦੇ, ਹਨਾ। ਬਹੁਤੀ ਵਾਰ ਕੀ ਹੁੰਦਾ, ਜਿਹੜੇ ਜਿਨ੍ਹਾਂ ਦੇ ਆਪਣੇ ਬਿਜ਼ਨਸ ਨੇ, ਉਹ ਆਪਣੇ ਬਿਜ਼ਨਸਾਂ ਨੂੰ ਲੈ ਕੇ, ਆਪਣੇ ਵਪਾਰ ਨੂੰ ਲੈ ਕੇ ਉਹ ਇੰਨੇ ਕੁ ਰੁਝੇਵਿਆਂ ਦੇ ਵਿੱਚ ਹੁੰਦੇ ਆ ਕਿ ਉਹ ਨਾ ਤਾਂ ਆਪਣੇ ਬੱਚਿਆਂ ਦੇ ਨਾਲ ਸਮਾਂ ਜਿਹੜਾ ਆ ਉਹ ਬਿਤਾਉਣ ਦੇ ਲਈ ਕੱਢ ਸਕਦੇ ਆ, ਤੇ ਨਾ ਹੀ ਉਹ ਉਹਨਾਂ ਦੇ ਲਈ ਕੋਈ ਇਹੋ ਜਿਹੀਆਂ ਜਿਹੜੀਆਂ ਐਕਟੀਵਿਟੀਜ਼ ਆ ਉਹ ਉਹਨਾਂ ਦੇ ਲਈ ਤਿਆਰ ਕਰਦੇ ਆ ਜਿਨ੍ਹਾਂ ਦੇ ਵਿੱਚ ਇਹ ਜਿਹੜੀਆਂ ਆਈਪੈਡਸ ਜਾਂ ਆਈਫੋਨਸ ਆ ਉਹਨਾਂ ਤੋਂ ਦੂਰ ਰੱਖ ਕੇ ਉਹਨਾਂ ਨੂੰ ਕੋਈ ਬਾਹਰੀ ਮਾਹੌਲ ਜਿਹੜਾ ਆ ਉਹ ਦਿੱਤਾ ਜਾਵੇ। ਔਰ ਇਹਦੇ ਲਈ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਕਸੂਰਵਾਰ ਜਿਹੜੇ ਆ ਉਹ ਕਈ ਵਾਰ ਮਾਪੇ ਹੀ ਹੁੰਦੇ ਆ। ਇੱਕ ਤਾਂ ਇਹ ਹੋ ਜਾਂਦਾ ਕਿ ਰੁਝੇਵੇਂ ਜ਼ਿਆਦਾ ਹੁੰਦੇ ਆ, ਦੂਸਰਾ ਕਾਰਨ ਇਹ ਵੀ ਹੋ ਜਾਂਦਾ ਕਿ ਜਿਹੜੇ ਮਾਪੇ ਆ ਉਹ ਖੁਦ ਆਪ ਇੰਨੇ ਕੁ ਜ਼ਿਆਦਾ ਅਡਿਕਟ ਹੁੰਦੇ ਆ, ਉਹਨਾਂ ਦੀ ਆਪਣੀ ਹੀ ਆਦਤ ਇੰਨੀ ਜ਼ਿਆਦਾ ਵੱਧ ਗਈ ਹੁੰਦੀ ਆ ਕਿ ਫੇਸਬੁੱਕ ਜਾਂ ਵਟਸਐਪ ਜਾਂ ਫਿਰ ਹੋਰ ਜਿਹੜੇ ਸੋਸ਼ਲ ਸਾਈਟਸ ਨੇ ਉਹ ਉਹਨਾਂ ਦੇ ਉੱਤੇ ਆਪ ਕਿਉਂਕਿ ਲੱਗੇ ਰਹਿੰਦੇ ਆ, ਇਸ ਕਰਕੇ ਉਹ ਆਪਣੇ ਬੱਚਿਆਂ ਨੂੰ ਵੀ ਹਟਾ ਨਹੀਂ ਸਕਦੇ, ਹਨਾ। ਕਿਉਂਕਿ ਅੱਜ ਕੱਲ ਜਿਹੜੇ ਬੱਚੇ ਆ ਜੀ ਉਹ ਬਹੁਤ ਜਲਦ ਤੁਹਾਡੇ ਉਸ ਵਤੀਰੇ ਪ੍ਰਤੀ ਰਿਐਕਟ ਕਰਦੇ ਆ, ਜੇ ਤੁਸੀਂ ਆਪ ਉਹ ਚੀਜ਼ਾਂ ਜਿਹੜੀਆਂ ਜੀ ਉਹਨਾਂ ਦੇ ਸਾਹਮਣੇ ਕਰ ਰਹੇ ਹੋ, ਤੁਸੀਂ ਕਦੇ ਵੀ ਉਸ ਗੱਲ ਤੋਂ ਉਹਨਾਂ ਨੂੰ ਨਹੀਂ ਟੋਕ ਸਕਦੇ। ਸੋ ਜ਼ਰੂਰੀ ਇਹੀ ਹੁੰਦਾ ਕਿ ਅਸੀਂ ਖੁਦ ਅਵੋਇਡ ਕਰੀਏ ਜਿੰਨਾ ਸਾਡੇ ਤੋਂ ਹੋ ਸਕਦਾ, ਔਰ ਲਿਮਿਟਡ ਟਾਈਮ ਜਿਹੜਾ ਹੈ ਜੀ ਉਹ ਆਪਣੇ ਲਈ ਵੀ ਲਿਮਿਟਡ ਰੱਖੀਏ ਔਰ ਬੱਚਿਆਂ ਦੇ ਲਈ ਵੀ ਲਿਮਿਟਡ ਰੱਖੀਏ, ਤਾਂ ਕਿ ਅਸੀਂ ਪਰਿਵਾਰ ਦੇ ਵਿੱਚ ਇੱਕ ਜਿਹੜਾ ਸੋਹਣਾ ਮਾਹੌਲ ਆ ਉਹ ਸਿਰਜ ਸਕੀਏ। ਪਰ ਕਈ ਵਾਰ ਕੀ ਹੁੰਦਾ ਕਿ ਅਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਇੰਨੇ ਜ਼ਿਆਦਾ ਵਿਅਸਤ ਹੁੰਦੇ ਆ, ਉਹਦੇ ਕਾਰਨ ਅਸੀਂ ਜਿਹੜਾ ਬੱਚੇ ਨੂੰ ਮੋਬਾਈਲ ਫੜਾ ਦਿੰਦੇ ਆ। ਬਹੁਤੀ ਵਾਰ ਜਿਹੜੀਆਂ ਸਾਡੀਆਂ ਭੈਣਾਂ ਨੇ ਉਹ ਇਹੀ ਕਰਦੀਆਂ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਸਾਡਾ ਸਵੇਰ ਤੋਂ ਲੈ ਕੇ ਜਿਹੜਾ ਸ਼ਾਮ ਤੱਕ ਦੀ ਜਿਹੜੀ ਰੁਟੀਨ ਆ ਉਹ ਕਾਫੀ ਬਿਜ਼ੀ ਆ, ਹਨਾ। ਸੋ ਕਿਤੇ ਵੀ ਜੇਕਰ ਉਹ ਆਪਣੇ ਬੱਚੇ ਦੇ ਨਾਲ ਬੈਠ ਜਾਣਗੀਆਂ, ਬੱਚੇ ਦੇ ਨਾਲ ਸਮਾਂ ਬਿਤਾਉਣਗੀਆਂ, ਤੇ ਉਹਨਾਂ ਦਾ ਜਿਹੜਾ ਕੰਮ ਆ ਉਹ ਰੁਕ ਜਾਣਾ। ਸੋ ਉਹ ਕੀ ਕਰਦੀਆਂ ਜੀ, ਉਹ ਇੱਕ ਮੋਬਾਈਲ ਦੇ ਦਿੰਦੀਆਂ ਤਾਂ ਕਿ ਬੱਚਾ ਜਿਹੜਾ ਉਹ ਪਰੇਸ਼ਾਨ ਨਾ ਕਰੇ। ਸੋ ਮੋਬਾਈਲ ਦੇ ਉੱਤੇ ਬੱਚਾ ਜਿਹੜਾ ਆ ਉਹ ਗੇਮਸ ਖੇਡਦਾ ਰਹਿੰਦਾ ਤੇ ਉਹ ਇੰਨਾ ਕੁ ਜ਼ਿਆਦਾ ਐਡਿਕਟ ਹੋ ਜਾਂਦਾ ਉਸ ਚੀਜ਼ ਦਾ ਕਿ ਜਦੋਂ ਉਹ ਕਿਤੇ ਬਾਹਰ ਵੀ ਜਾਂਦੇ ਆ, ਜਦੋਂ ਉਹ ਸ਼ਾਪਿੰਗ ਦੇ ਲਈ ਜਾਂਦੇ ਆ, ਜਦੋਂ ਉਹ ਕਿਸੇ ਪ੍ਰਾਹੁਣਚਾਰੀ ਦੇ ਵਿੱਚ ਜਾਂਦੇ ਆ, ਤੇ ਬੱਚਾ ਜਿਹੜਾ ਆ ਜੀ ਉਹ ਹਰ ਜਗ੍ਹਾ ਸਿਰਫ ਤੇ ਸਿਰਫ ਉਹ ਆਈਪੈਡ ਭਾਲਦਾ ਆ, ਉਹ ਸਿਰਫ ਆਈਫੋਨ ਭਾਲਦਾ ਆ, ਤੇ ਉਹਨੂੰ ਉਸ ਬਾਹਰਲੇ ਮਾਹੌਲ ਦੇ ਨਾਲ ਕੋਈ ਵੀ ਮਤਲਬ ਨਹੀਂ ਹੁੰਦਾ। ਸੋ ਅਸੀਂ ਕਈ ਵਾਰ ਸੋਸ਼ਲ ਮੀਡੀਆ ਤੇ ਵੀ ਇਹੋ ਜਿਹੀਆਂ ਤਸਵੀਰਾਂ, ਇਹੋ ਜਿਹੜੇ ਵਿਚਾਰ ਆ ਉਹ ਸੁਣਦੇ ਆ, ਦੇਖਦੇ ਆ ਕਿ ਜਿਹੜਾ ਸਾਰਾ ਪਰਿਵਾਰ ਜਿਹੜਾ ਜੀ ਉਹ ਗਿਆ ਹੋਇਆ ਪ੍ਰਾਹੁਣਚਾਰੀ ਦੇ ਵਿੱਚ ਮਿਲਣ ਗਿਲਣ ਦੇ ਲਈ, ਪਰ ਉੱਥੇ ਗੱਲਾਂ ਬਾਤਾਂ ਕਰਨ ਦੀ ਜਗ੍ਹਾ ਜਿਹੜੇ ਸਾਰੇ ਲੋਕ ਆ ਜੋ ਆਪੋ ਆਪਣੇ ਆਈਪੈਡਸ ਆਈਫੋਨਸ ਨੂੰ ਲੈ ਕੇ ਰੁੱਝੇ ਹੋਏ ਆ। ਸੋ ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਰਾਬਤਾ ਜਿਹੜਾ ਗੱਲਾਂ ਬਾਤਾਂ ਦੇ ਜ਼ਰੀਏ ਨਹੀਂ ਬਣ ਰਿਹਾ, ਤੇ ਇਹ ਜਿਹੜੀਆਂ ਚੀਜ਼ਾਂ ਜੀ ਇਹ ਕਾਫੀ ਜ਼ਿਆਦਾ ਮਾਰੂ ਸਿੱਧ ਹੋ ਰਹੀਆਂ। ਪਿੱਛੇ ਜੇ ਜੀ ਇੱਕ ਕੇਸ ਸਾਹਮਣੇ ਆਇਆ ਫਰੀਦਕੋਟ ਵਿਖੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਜੀ ਕਿ ਆਪਣੀ ਪਤਨੀ ਤੇ ਬੱਚਿਆਂ ਦੀ ਕੌਂਸਲਿੰਗ ਕਰਵਾ ਰਹੇ ਫਿਰੋਜ਼ਪੁਰ ਕੈਂਟ ਵਾਸੀ ਰਜਿੰਦਰ ਕੁਮਾਰ ਨੇ ਦੱਸਿਆ ਜੀ ਕਿ ਉਹਦੀ ਕਰਿਆਨੇ ਦੀ ਦੁਕਾਨ ਹੈ ਤੇ ਉਹਨਾਂ ਦਾ ਜਿਹੜਾ 14 ਸਾਲਾਂ ਦਾ ਲੜਕਾ ਹੈ ਤੇ 12 ਸਾਲਾਂ ਦੀ ਲੜਕੀ ਜਿਹੜੀ ਹੈ ਜੀ ਉਹ ਦੋਵੇਂ ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ 'ਚ ਪੜ੍ਹਦੇ ਆ ਤੇ ਉਹਨਾਂ ਨੇ ਦੱਸਿਆ ਕਿ ਬੱਚਿਆਂ ਦੇ ਪ੍ਰੋਜੈਕਟ ਪੂਰੇ ਕਰਨ ਦੇ ਲਈ ਉਹਨਾਂ ਨੇ ਘਰ ਦੇ ਵਿੱਚ ਇੱਕ ਵਾਈਫਾਈ ਇੰਟਰਨੈਟ ਕਨੈਕਸ਼ਨ ਲਗਵਾਇਆ ਸੀ, ਹਨਾ। ਪਹਿਲਾਂ ਤਾਂ ਕਹਿੰਦੇ ਸਭ ਕੁਝ ਠੀਕ ਰਿਹਾ, ਪਰ ਹੌਲੀ ਹੌਲੀ ਪਤਾ ਲੱਗਿਆ ਕਿ ਉਹਨਾਂ ਦੇ ਬੱਚੇ ਤੇ ਪਤਨੀ ਹਰ ਵੇਲੇ ਇੰਟਰਨੈਟ ਤੇ ਲੱਗੇ ਰਹਿੰਦੇ ਆ। ਫਿਰ ਰਜਿੰਦਰ ਸਿੰਘ ਨੇ ਦੱਸਿਆ ਕਿ ਹਾਲਾਤ ਫਿਰ ਇੱਥੋਂ ਤੱਕ ਵਿਗੜ ਗਏ ਕਿ ਉਹਦੀ ਜਿਹੜੀ ਪਤਨੀ ਆ ਜੀ ਉਹ ਰੋਟੀ ਸਬਜ਼ੀ ਤੱਕ ਬਣਾਉਣ ਵੇਲੇ ਸਾਰੇ ਕੰਮ ਉਲਟ ਪੁਲਟ ਕਰ ਜਾਂਦੀ ਸੀ ਤੇ ਉਸ ਦੀ ਜਿਹੜੀ ਪਤਨੀ ਤੇ ਬੱਚੇ ਆ ਦਿਨ ਵਿੱਚ 8 ਤੋਂ 10 ਘੰਟੇ ਨੈੱਟ ਤੇ ਹੀ ਲੱਗੇ ਰਹਿੰਦੇ ਸੀ ਤੇ ਉਹਦੇ ਨਾਲ ਪਹਿਲਾਂ ਉਹਨਾਂ ਦੇ ਦੋਵੇਂ ਬੱਚੇ ਪੜ੍ਹਨ ਦੇ ਵਿੱਚ ਚੰਗੇ ਹੋਣ ਦੇ ਨਾਲ ਤੇ ਸਿਹਤਮੰਦ ਸੀਗੇ, ਪਰ ਹੁਣ ਨਾ ਉਹ ਪੜ੍ਹਾਈ ਦੇ ਵਿੱਚ ਠੀਕ ਰਹੇ ਤੇ ਨਾ ਹੀ ਉਹ ਖੇਡਾਂ ਦੇ ਵਿੱਚ ਠੀਕ ਰਹੇ, ਜਿਸ ਨਾਲ ਉਹਨਾਂ ਦੀ ਸਿਹਤ ਜਿਹੜੀ ਆ ਜੀ ਉਹ ਵੀ ਖਰਾਬ ਹੋ ਰਹੀ ਹੈ ਤੇ ਸਾਰਾ ਮਾਮਲਾ ਪਤਾ ਲੱਗਣ ਤੇ ਉਹਨਾਂ ਨੇ ਜਿਹੜਾ ਨੈੱਟ ਦਾ ਕਨੈਕਸ਼ਨ ਕਟਵਾ ਦਿੱਤਾ ਤੇ ਜਦੋਂ ਨੈੱਟ ਦਾ ਕਨੈਕਸ਼ਨ ਜਿਹੜਾ ਜੀ ਉਹ ਕਟਵਾਇਆ ਗਿਆ ਤੇ ਉਹਦੇ ਨਾਲ ਉਹਨਾਂ ਦੀ ਪਤਨੀ ਤੇ ਉਹਨਾਂ ਦੇ ਜਿਹੜੇ ਬੱਚੇ ਆ ਜੀ ਉਹ ਨਾਰਾਜ਼ ਹੋ ਗਏ ਤੇ ਪਰਿਵਾਰ ਦੇ ਵਿੱਚ ਤੁਸੀਂ ਦੇਖੋ ਕਿ ਆਪਸ ਦੇ ਵਿਚ ਹੀ ਏਡੀ ਜ਼ਿਆਦਾ ਖਿੱਚੋ ਤਾਣ ਜਿਹੜੀ ਆ ਉਹ ਪੈਦਾ ਹੋ ਗਈ। ਮਾਹੌਲ ਜਿਹੜਾ ਜੀ ਪਰਿਵਾਰ ਦਾ ਉਹ ਇੰਨਾ ਜ਼ਿਆਦਾ ਖਰਾਬ ਹੋ ਗਿਆ ਕਿ ਬੱਚਿਆਂ ਨੇ ਜੀ ਉਹ ਖਾਣਾ ਪੀਣਾ ਛੱਡ ਦਿੱਤਾ ਤੇ ਜਿਹੜੇ ਬੱਚੇ ਆ ਉਹਨਾਂ ਨੇ ਆਪਣੇ ਫਾਦਰ ਦੇ ਨਾਲ ਵੀ ਮਾੜਾ ਵਿਵਹਾਰ ਕੀਤਾ ਹਨਾ। ਸੋ ਪਤੀ ਪਤਨੀ ਦੇ ਜਿਹੜੇ ਸੰਬੰਧ ਆ ਉਹਨਾਂ ਦੇ ਵਿਚ ਵੀ ਜਿਹੜਾ ਫਰਕ ਆ ਉਹ ਪੈਦਾ ਹੋ ਗਿਆ ਤੇ ਇਹਦੇ ਨਾਲ ਜਿਹੜਾ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੋਰ ਵੀ ਜਿਹੜੇ ਆ ਉਹ ਇਹੋ ਜਿਹੇ ਮਾਮਲੇ ਜਿਹੜੇ ਆ ਜੀ ਉਹ ਸਾਹਮਣੇ ਆ ਰਹੇ ਆ, ਰਿਸਰਚ ਜਿਹੜੀਆਂ ਉਹ ਚੱਲ ਰਹੀਆਂ ਆ ਤੇ ਇਹਨਾਂ ਖੋਜਾਂ ਤੋਂ ਜੀ ਇਹੀ ਸਾਹਮਣੇ ਆ ਰਿਹਾ ਕਿ ਇੰਟਰਨੈਟ ਐਡਿਕਟ ਰੋਗ ਜਿਹੜੇ ਆ ਇਹਦੇ ਨਾਲ ਲੋਕ ਲਗਾਤਾਰ ਪੀੜਤ ਹੋ ਰਹੇ ਆ ਤੇ ਇਹ ਚੀਜ਼ਾਂ ਜਿਹੜੀਆਂ ਜੀ ਉਹ ਕੌਂਸਲਿੰਗ ਦੇ ਨਾਲ ਜਾਂ ਫਿਰ ਖੇਡਾਂ ਦੇ ਵਿਚ ਆਪਣੇ ਬੱਚਿਆਂ ਨੂੰ ਲਾਉਣ ਦੇ ਨਾਲ ਇਹਨਾਂ ਚੀਜ਼ਾਂ ਤੋਂ ਜਿਹੜੀ ਨਿਜ਼ਾਤ ਆ ਉਹ ਪ੍ਰਾਪਤ ਕੀਤੀ ਜਾ ਰਹੀ ਆ। ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ, ਅਸੀਂ ਕੈਨੇਡਾ ਦੀ ਗੱਲ ਕਰੀਏ, ਅਸੀਂ ਇੰਡੀਆ ਦੀ ਗੱਲ ਕਰੀਏ, ਜਿੱਥੇ ਵੀ ਕਿੱਥੇ ਜਿਹੜੇ ਲੋਕ ਇੰਟਰਨੈਟ ਐਡਿਕਟ ਹੋ ਰਹੇ ਆ, ਇਸ ਰੋਗ ਦੇ ਨਾਲ ਪੀੜਤ ਹੋ ਰਹੇ ਆ, ਉਹ ਸੁਭਾਅ ਦੇ ਵਿਚ ਵੀ ਜਿਹੜੀ ਆ ਤਬਦੀਲੀ ਆ ਰਹੀ ਆ, ਚਿੜਚਿੜੇ ਬਣ ਰਹੇ ਆ ਹਨਾ। ਸੋ ਅੱਖਾਂ ਦੀ ਨਿਗਾਹ ਜਿਹੜੀ ਆ ਜੀ ਉਹ ਵੀ ਜਾ ਰਹੀ ਆ ਤੇ ਪੰਜਾਬ ਦੇ ਵਿਚ ਇੰਟਰਨੈਟ ਦਾ ਜਿਹੜਾ ਨਸ਼ਾ ਜੀ ਉਹ ਲੋਕਾਂ ਨੂੰ ਚੁੱਪ ਚਪੀਤੇ ਲਪੇਟ ਚ ਲੈ ਰਿਹਾ। ਸੋ ਪੰਜਾਬ ਦੇ ਵਿਚ ਹੀ ਨਹੀਂ, ਮੈਨੂੰ ਲੱਗਦਾ ਹਰ ਜਗ੍ਹਾ ਦੁਨੀਆਂ ਭਰ ਦੇ ਵਿਚ ਇਹ ਰੋਗ ਜਿਹੜਾ ਜੀ ਉਹ ਹੌਲੀ ਹੌਲੀ ਇਹ ਨਸ਼ਾ ਜਿਹੜਾ ਜੀ ਉਹ ਚੁੱਪ ਚਪੀਤੇ ਲਪੇਟ ਦੇ ਵਿਚ ਲੈ ਰਿਹਾ ਤੇ ਡਾਕਟਰਾਂ ਦੇ ਕੋਲ ਲਗਾਤਾਰ ਇਹੋ ਜਿਹੇ ਕੇਸਿਸ ਜਿਹੜੇ ਆ ਉਹ ਵੱਧਦੇ ਜਾ ਰਹੇ ਆ ਤੇ ਹੈਰਾਨੀਜਨਕ ਪਹਿਲੂ ਇਹ ਆ ਕਿ ਜਿੰਨੀ ਵੱਡੀ ਤਾਦਾਦ ਵਿਚ ਲੋਕ ਹਸਪਤਾਲਾਂ ਤੇ ਪ੍ਰਾਈਵੇਟ ਮਨੋਰੋਗ ਜਿਹੜੇ ਡਾਕਟਰ ਆ ਉਹਨਾਂ ਦੇ ਕੋਲ ਜਾ ਰਹੇ ਆ ਉਸ ਤੋਂ ਵੀ ਵੱਧ ਗਿਣਤੀ ਦੇ ਜਿਹੜੇ ਲੋਕ ਆ ਉਹ ਦੂਸਰੇ ਪਾਸੇ ਜਾ ਰਹੇ ਆ, ਯਾਨੀ ਕਿ ਜੀ ਉਹ ਪਰਛਾਵੇਂ ਤੋਂ ਪਿੱਛਾ ਛੁਡਾਉਣ ਦੇ ਲਈ ਬਾਬਿਆਂ ਕੋਲ ਜਾ ਰਹੇ ਆ। ਸੋ ਅਸੀਂ ਸਾਰੇ ਮੰਨਦੇ ਹਾਂ ਕਿ ਸਾਡੇ ਭਾਈਚਾਰੇ ਦੇ ਵਿਚ ਇੱਕ ਇਹ ਵੀ ਸਮੱਸਿਆ ਕਿ ਅਸੀਂ ਅੰਧ ਵਿਸ਼ਵਾਸੀ ਆ ਹਨਾ। ਸੋ ਅਸੀਂ ਬਹੁਤ ਛੇਤੀ ਇਹਨਾਂ ਚੀਜ਼ਾਂ ਦੀ ਲਪੇਟ ਦੇ ਵਿਚ ਵੀ ਆ ਜਾਂਦੇ ਹਾਂ ਕਿ ਸਮੱਸਿਆ ਜਿਹੜੀ ਆ ਕੋਈ ਹੋਰ ਹੁੰਦੀ ਆ ਪਰ ਉਹਦਾ ਸਮਾਧਾਨ ਜਿਹੜਾ ਜੀ ਉਹ ਅਸੀਂ ਕਿਤੇ ਹੋਰ ਲੈਣ ਚਲੇ ਜਾਂਦੇ ਹਾਂ ਤੇ ਮਨੋਰੋਗ ਮਾਹਿਰ ਜਿਹੜੇ ਆ ਜੀ ਉਹ ਇਹ ਕਹਿ ਰਹੇ ਆ ਕਿ ਇਸ ਐਡਿਕਸ਼ਨ ਤੋਂ ਮੁਕਤੀ ਪਾਉਣ ਦਾ ਇੱਕੋ ਇੱਕ ਤਰੀਕਾ ਜਿਹੜਾ ਜੀ ਉਹ ਹੈਗਾ ਕੌਂਸਲਿੰਗ, ਪਰ ਫਿਰ ਵੀ ਲੋਕ ਜਿਹੜੇ ਆ ਸਾਡੇ ਉਥੋਂ ਦੇ ਉਹ ਕਿਸੇ ਬਾਹਰੀ ਸ਼ੈਅ ਦਾ ਸਾਇਆ ਸਮਝ ਕੇ ਆਪਣੇ ਬੱਚਿਆਂ ਨੂੰ ਬਾਬਿਆਂ ਕੋਲ ਲਿਜਾ ਰਹੇ ਆ ਤੇ ਅਜਿਹੇ ਬਾਬੇ ਜਿਹੜੇ ਆ ਜੀ ਉਹ ਫੰਡ ਆ ਤਵੀਤ ਕਰਕੇ ਜਿੱਥੇ ਆਪਣਾ ਕੰਮ ਸਵਾ ਰਹੇ ਆ ਉੱਥੇ ਕੁਝ ਲੋਕਾਂ ਦਾ ਕਹਿਣਾ ਕਿ ਬਾਬਿਆਂ ਵੱਲੋਂ ਦਮ ਫੂਕ ਕਰਨ ਦਾ ਬੱਚਿਆਂ ਤੇ ਮਨੋਵਿਗਿਆਨਕ ਅਸਰ ਹੁੰਦਾ। ਸੋ ਕਾਫੀ ਜ਼ਿਆਦਾ ਪੇਚੀਦਾ ਹੁੰਦਾ ਜਾ ਰਿਹਾ, ਗੁੰਝਲਦਾਰ ਹੁੰਦਾ ਜਾ ਰਿਹਾ ਇਹ ਮਸਲਾ ਤੇ ਖੇਡ ਖੇਡ ਦੇ ਵਿਚ ਇਹਦਾ ਜਿਹੜਾ ਨੁਕਸਾਨ ਆ ਉਹ ਭੁਗਤਣਾ ਪੈ ਰਿਹਾ ਸਾਨੂੰ ਆਪਣੇ ਆਪ ਨੂੰ ਹੀ ਹਨਾ। ਸੋ ਬਹੁਤ ਸਾਰੇ ਜਿਹੜੇ ਮਾਹਿਰ ਆ ਜੀ ਉਹਨਾਂ ਦਾ ਕਹਿਣਾ ਕਿ ਇਸ ਮਾੜੀ ਬਿਮਾਰੀ ਦਾ ਜਿਹੜਾ ਆਮ ਲੋਕ ਸ਼ਿਕਾਰ ਹੋ ਰਹੇ ਆ ਤੇ ਇਸ ਦੀ ਗ੍ਰਿਫਤ ਦੇ ਵਿਚ ਆਉਣ ਵਾਲੇ ਜ਼ਿਆਦਾਤਰ ਜਿਹੜੇ ਆ ਉਹ ਨਾਬਾਲਗ ਬੱਚੇ ਤੇ ਔਰਤਾਂ ਤੇ ਕੋਈ ਆਪਣੀ ਪਸੰਦ ਦੀ ਖੇਡ ਦਿਖਾ ਰਿਹਾ ਤੇ ਕੋਈ ਫੇਸਬੁੱਕ ਤੇ ਵਟਸਐਪ ਤੇ ਰੁੱਝਿਆ ਹੋਇਆ ਲੋਕਾਂ ਦੀ ਸਹੂਲਤ ਦੇ। ਅਸੀਂ ਇਹ ਚੀਜ਼ਾਂ ਜਿਹੜੀਆਂ ਇਹ ਸ਼ੁਰੂ ਕੀਤੀਆਂ ਸੀ ਇਹ ਸ਼ੌਕ ਦੇ ਵਿਚ ਤਬਦੀਲ ਹੋ ਗਈਆਂ ਤੇ ਉਸ ਤੋਂ ਬਾਅਦ ਇਹ ਸਾਡੀਆਂ ਆਦਤਾਂ ਬਣ ਗਈਆਂ। ਸੋ ਹੁਣ ਆਦਤ ਜਦੋਂ ਬਣ ਗਈ ਆ ਸੋ ਉਸ ਆਦਤ ਤੋਂ ਜਿਹੜਾ ਪਿੱਛਾ ਛੁਡਾਉਣਾ, ਕਿਉਂਕਿ ਚੰਗੀਆਂ ਆਦਤਾਂ ਜਿਹੜੀਆਂ ਜੀ ਉਹ ਪੈਣੀਆਂ ਚਾਹੀਦੀਆਂ ਪਰ ਜਦੋਂ ਮਾੜੀਆਂ ਆਦਤਾਂ ਜਿਹੜੀਆਂ ਉਹ ਸਾਡੇ ਅੰਦਰ ਰਚ ਜਾਂਦੀਆਂ ਤੇ ਉਹਨਾਂ ਤੋਂ ਪਿੱਛਾ ਛੁਡਾਉਣਾ ਜਿਹੜਾ ਕਾਫੀ ਮੁਸ਼ਕਲ ਹੋ ਜਾਂਦਾ। ਪਰ ਦੋਸਤੋ ਇਹਦੇ ਬਾਬਤ ਜੇ ਗੱਲ ਕਰੀਏ ਤਾਂ ਅਸੀਂ ਸਵੇਰੇ ਮੈਂ ਆਪਣੇ ਟੈਕਨੀਕਲ ਡਾਇਰੈਕਟਰ ਸਰਬਜੀਤ ਸਿੰਘ ਹੋਰਾਂ ਨਾਲ ਵੀ ਗੱਲ ਕਰ ਰਹੀ ਸੀ ਇਸ ਬਾਰੇ ਤੇ ਅਸੀਂ ਆਪਸ ਦੇ ਵਿਚ ਵਿਚਾਰ ਵਟਾਂਦਰਾ ਕਰ ਰਹੇ ਸੀ ਤੇ ਉਹਨਾਂ ਨੇ ਬੜੀ ਇੱਕ ਵਧੀਆ ਮੈਨੂੰ ਰਾਏ ਦਿੱਤੀ ਹੈ ਕਿ ਤੁਸੀਂ ਜੇਕਰ ਬੱਚਿਆਂ ਦੇ ਉੱਤੇ ਇਹਨਾਂ ਚੀਜ਼ਾਂ ਬੱਚਿਆਂ ਦੇ ਉੱਤੇ ਕੰਟਰੋਲ ਜਿਹੜਾ ਉਹ ਕਰਨਾ ਚਾਹੁੰਦੇ ਹੋ ਇਹਨਾਂ ਚੀਜ਼ਾਂ ਦੀ ਵਰਤੋਂ ਸੰਬੰਧੀ, ਸੋ ਇਹਨਾਂ ਚੀਜ਼ਾਂ ਦੀ ਵਰਤੋਂ ਸੰਬੰਧੀ ਕੰਟਰੋਲ ਜਿਹੜਾ ਉਹ ਤੁਸੀਂ ਕਰ ਸਕਦੇ ਹੋ। ਸੋ ਸਕਰੀਨ ਟਾਈਮ ਐਪ ਜਿਹੜੀ ਆ ਜੀ ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ ਆਪਣੇ ਆਈਫੋਨ ਤੇ ਜਾਂ ਫਿਰ ਆਈਪੈਡ ਤੇ। ਸੋ ਉਸ ਐਪ ਤੋਂ ਤੁਸੀਂ ਸਾਰਾ ਜਿਹੜਾ ਸਕੈਨ ਆ ਉਹ ਕਰ ਸਕਦੇ ਹੋ ਆਪਣੇ ਬੱਚੇ ਦੇ ਲਈ। ਸੋ ਕਿੰਨਾ ਸਮਾਂ ਜਿਹੜਾ ਬੱਚਾ ਆ ਉਹ ਕਿਸ ਚੀਜ਼ ਦੇ ਉੱਤੇ, ਕਿਹੜੀ ਗੇਮ ਦੇ ਉੱਤੇ, ਕਿਹੜੀ ਸੋਸ਼ਲ ਸਾਈਟ ਦੇ ਉੱਤੇ ਉਹ ਬੈਠ ਰਿਹਾ ਔਰ ਉਸ ਦੇ ਨਾਲ ਹੀ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਜੇ ਉਹ ਕੰਟਰੋਲ ਵੀ ਤੁਸੀਂ ਕਰ ਸਕਦੇ ਹੋ ਕਿ ਜਿਹੜੀਆਂ ਉਹ ਸਕਰੀਨ ਸ਼ਾਟ ਦੇ ਰਾਹੀਂ ਐਪ ਜਿਹੜੀ ਆ ਉਹ ਨਾਲ ਹੀ ਨਾਲ ਇਸ ਚੀਜ਼ ਦੇ ਨਾਲ ਕੰਟਰੋਲ ਵੀ ਜੋੜਦੀ ਆ ਕਿ ਤੁਸੀਂ ਕਿੰਨਾ ਸਮਾਂ ਉਸ ਸੋਸ਼ਲ ਸਾਈਟ ਤੇ ਜਾਂ ਕਿੰਨਾ ਸਮਾਂ ਕਿਸੇ ਗੇਮ ਦੇ ਉੱਤੇ ਤੁਸੀਂ ਬਿਤਾਉਣਾ। ਉਸ ਤੋਂ ਬਾਅਦ ਉਹ ਆਪਣੇ ਆਪ ਅਨਬਲੌਕ ਵੀ ਹੁੰਦੀ ਹੈ ਤੇ ਉਹ ਜਿਹੜਾ ਲਿਮਿਟਿਡ ਸਮਾਂ ਜਿਹੜਾ ਜੀ ਉਹਦੇ ਰਾਹੀਂ ਦਿੱਤਾ ਜਾਂਦਾ ਹੈ ਉਸ ਲਿਮਿਟਡ ਸਮੇਂ ਦੇ ਦੌਰਾਨ ਹੀ ਤੁਸੀਂ ਉਹਦੀ ਵਰਤੋਂ ਜਿਹੜੀ ਆ ਉਹ ਕਰ ਸਕਦੇ ਹੋ। ਸੋ ਬੱਚਿਆਂ ਦੇ ਉੱਤੇ ਅਸੀਂ ਕੰਟਰੋਲ ਰੱਖ ਸਕਦੇ ਹਾਂ ਜੇ ਅਸੀਂ ਆਨਲਾਈਨ ਸਰਚ ਕਰੀਏ। ਸੋ ਪੇਰੈਂਟਲ ਕੰਟਰੋਲ ਕਾਫੀ ਸਾਰੇ ਜਿਹੜੀਆਂ ਐਪਸ ਆ ਉਹ ਗੂਗਲ ਦੇ ਉੱਤੇ ਮੌਜੂਦ ਨੇ, ਤੁਸੀਂ ਉਹਨਾਂ ਨੂੰ ਫੋਲੋ ਕਰ ਸਕਦੇ ਹੋ ਤੇ ਉਹਨਾਂ ਨੂੰ ਫੋਲੋ ਕਰਨ ਤੋਂ ਬਾਅਦ ਜੇਕਰ ਤੁਸੀਂ ਉਹਨਾਂ ਨੂੰ ਡਾਊਨਲੋਡ ਕਰਦੇ ਹੋ ਤਾਂ ਇਸ ਤਰ੍ਹਾਂ ਦਾ ਜਿਹੜਾ ਚੈੱਕ ਆ ਉਹ ਰੱਖਿਆ ਜਾ ਸਕਦਾ। ਪਰ ਬੱਚਿਆਂ ਦੇ ਉੱਤੇ ਚਲੋ ਇਹ ਚੈੱਕ ਜਿਹੜਾ ਉਹ ਅਸੀਂ ਰੱਖ ਸਕਦੇ ਹਾਂ, ਪਰ ਜ਼ਰੂਰੀ ਹੈ ਕਿ ਅਸੀਂ ਖੁਦ ਵੀ ਇਹਨਾਂ ਦੀ ਵਰਤੋਂ ਜਿਹੜੀ ਆ ਉਸ ਨੂੰ ਸੀਮਿਤ ਕਰੀਏ, ਕਿਉਂਕਿ ਇਹਨਾਂ ਦੀ ਵਰਤੋਂ ਜੇ ਅਸੀਂ ਆਪ ਸੀਮਿਤ ਕਰਾਂਗੇ ਤਾਂ ਹੀ ਅਸੀਂ ਆਪਣੇ ਬੱਚਿਆਂ ਨੂੰ ਜਾਂ ਆਪਣੇ ਆਲੇ ਦੁਆਲੇ ਨੂੰ ਜਿਹੜਾ ਸਿਹਤਮੰਦ ਬਣਾਉਣ ਚ ਆਪਣਾ ਯੋਗਦਾਨ ਪਾਵਾਂਗੇ। ਇਹਦੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਖੇਡਾਂ ਦੇ ਵਿੱਚ ਲਗਾਈਏ। ਸੋ ਸਕੂਲ ਤੋਂ ਬਾਅਦ ਜਿਹੜੀਆਂ ਐਕਟੀਵਿਟੀਜ਼ ਨੇ, ਚਾਹੇ ਉਹ ਫੁੱਟਬਾਲ ਦੇ ਲਈ ਜਾਣ, ਚਾਹੇ ਉਹ ਬਾਸਕਿਟਬਾਲ ਦੇ ਲਈ ਜਾਣ, ਹਨਾ, ਚਾਹੇ ਉਹ ਸਵਿਮਿੰਗ ਦੇ ਲਈ ਜਾਣ, ਚਾਹੇ ਉਹ ਜੂਡੋ ਕਰਾਟੇ ਸਿੱਖਣ ਜਾਣ, ਪਰ ਉਹਨਾਂ ਦੇ ਲਈ ਕੋਈ ਹੈਲਦੀ ਇਨਵਾਇਰਮੈਂਟ ਜਿਹੜਾ ਹੈ, ਸਿਹਤਮੰਦ ਜਿਹੜਾ ਵਾਤਾਵਰਣ ਆ ਉਹ ਕਾਇਮ ਕਰਨਾ ਬਹੁਤ ਜ਼ਰੂਰੀ ਆ ਜੇਕਰ ਅਸੀਂ ਇਹਨਾਂ ਚੀਜ਼ਾਂ ਤੋਂ ਪਿੱਛਾ ਛੁਡਵਾਉਣਾ ਚਾਹੁੰਦੇ ਹਾਂ। ਤੇ ਉਹਨਾਂ ਨੂੰ ਥੋਕ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ, ਕਿਉਂਕਿ ਬਹੁਤੀ ਵਾਰ ਕੀ ਹੁੰਦਾ ਕਿ ਇੱਕ ਪਰਿਵਾਰ ਦੇ ਵਿੱਚ ਜੇ ਤਿੰਨ ਬੱਚੇ ਆ ਤੇ ਉਹ ਤਿੰਨਾਂ ਦੇ ਕੋਲ ਹੀ ਤਿੰਨ ਤਿੰਨ ਆਈਫੋਨਸ, ਤਿੰਨ ਤਿੰਨ ਆਈਪੈਡਸ ਜਿਹੜੇ ਹੁੰਦੇ ਆ, ਕੰਪਿਊਟਰਸ ਹੁੰਦੇ ਆ। ਸੋ ਇਹਦੇ ਨਾਲ ਉਹ ਆਪੋ ਆਪਣਾ ਜਿਹੜਾ ਆਈਪੈਡ ਯੂਜ਼ ਕਰਦੇ ਆ, ਆਪੋ ਆਪਣੇ ਆਈਫੋਨਸ ਯੂਜ਼ ਕਰਦੇ ਆ, ਤੇ ਉਹਦੇ ਨਾਲ ਲਗਾਤਾਰ 8-8, 10-10 ਘੰਟੇ ਉਹ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਦੇ ਆ। ਪਰ ਜੇਕਰ ਉਹ ਸੋਰਸਿਸ ਜਿਹੜੇ ਉਹ ਲਿਮਿਟਡ ਹੋਣਗੇ ਤਾਂ ਉਹ ਵਾਰੋ ਵਾਰੀ ਉਸ ਚੀਜ਼ ਦਾ ਜਿਹੜਾ ਇਸਤੇਮਾਲ ਆ ਕਰ ਸਕੂਗੇ, ਉਹਦਾ ਪ੍ਰਯੋਗ ਜਿਹੜਾ ਆ ਉਹ ਕਰ ਸਕੂਗੇ। ਸੋ ਇਸ ਦੇ ਲਈ ਮੈਨੂੰ ਲੱਗਦਾ ਕਿ ਬਹੁਤ ਚੀਜ਼ਾਂ ਜਿਹੜੀਆਂ ਜੀ ਉਹ ਸਾਡੇ ਆਪਣੇ ਹੱਥ ਦੇ ਵਿੱਚ ਹੀ ਆ ਕਿ ਅਸੀਂ ਉਹਨਾਂ ਨੂੰ ਕੰਟਰੋਲ ਕਰੀਏ। ਸੋ ਦੋਸਤੋ, ਤੁਸੀਂ ਇਸ ਦੇ ਬਾਰੇ ਕੀ ਵਿਚਾਰ ਰੱਖਦੇ ਹੋ? ਅਸੀਂ ਤੁਹਾਡੇ ਵਿਚਾਰਾਂ ਦੀ ਉਡੀਕ ਜਿਹੜੀ ਆ ਉਹ ਕਰ ਰਹੇ ਹਾਂ, ਤੇ ਤੁਹਾਡੇ ਕੀ ਸੁਝਾਅ ਨੇ, ਕਿਸ ਤਰ੍ਹਾਂ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਰੋਕ ਜਿਹੜੀ ਆ ਉਹ ਰੱਖ ਸਕਦੇ ਹਾਂ, ਲਾ ਸਕਦੇ ਹਾਂ, ਤੇ ਹੋਰ ਕਿਹੜੇ ਹੋਰ ਤਰੀਕੇ ਆ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਆਪ ਤੇ ਵੀ ਜਿਹੜਾ ਸਮਾਂ ਆ ਉਹ ਇੱਕ ਸੀਮਤ ਕਰਕੇ ਇਹਨਾਂ ਚੀਜ਼ਾਂ ਤੋਂ ਆਪਣਾ ਜਿਹੜਾ ਜੀਵਨ ਆ ਉਹਨੂੰ ਥੋੜਾ ਜਿਹਾ ਦੂਰ ਲੈ ਕੇ ਜਾਈਏ, ਕਿਉਂਕਿ ਜ਼ਿੰਦਗੀ ਦੇ ਵਿੱਚ ਉਹ ਇੰਨੀਆਂ ਰਚ ਮਿਚ ਗਈਆਂ ਕਿ ਉਹ ਸਾਡੀਆਂ, ਜਿਵੇਂ ਅਸੀਂ ਦੇਖ ਰਹੇ ਹਾਂ ਕਿ ਕੁਛ ਖੋਜਾਂ ਜਿਹੜੀਆਂ ਆ ਉਹ ਹੋ ਰਹੀਆਂ, ਤੇ ਉਹ ਖੋਜਾਂ ਦੇ ਵਿੱਚ ਖੁਲਾਸਾ ਹੋ ਰਿਹਾ ਜੀ ਕਿ ਸਾਡੀ ਆਦਤ ਬਣ ਚੁੱਕੀਆਂ ਹੁਣ ਤੇ ਇੰਨੇ ਜ਼ਿਆਦਾ ਐਡਿਕਟ ਹੋ ਗਏ ਆ, ਜਿਸ ਤਰ੍ਹਾਂ ਅਸੀਂ ਨਸ਼ੇ ਦੇ ਆਦੀ ਹੁੰਦੇ ਹਾਂ, ਬਿਲਕੁਲ ਇਸ ਤਰ੍ਹਾਂ ਦਾ ਹੀ ਇਹ ਨਸ਼ਾ ਜਿਹੜਾ ਜੀ ਉਹ ਸਾਡੀ ਜ਼ਿੰਦਗੀ ਦੇ ਵਿੱਚ ਹੁਣ ਰਚ ਗਿਆ। ਸੋ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਹੈ ਜੀ ਉਹ ਜ਼ਰੂਰ ਭੇਜੋ, request@harmanradio.com ਸਾਡਾ ਈਮੇਲ ਪਤਾ ਹੈ, ਤੇ ਟੈਲੀਗ੍ਰਾਮ ਤੇ ਤੁਸੀਂ ਸਾਨੂੰ ਲੱਭ ਸਕਦੇ ਹੋ। ਟੈਲੀਗ੍ਰਾਮ ਦਾ ਨੰਬਰ ਸਾਡਾ 9175080144489। ਸੋ ਇਸ ਨੰਬਰ ਦੇ ਉੱਤੇ ਤੁਸੀਂ ਟੈਲੀਗ੍ਰਾਮ ਤੇ ਵੀ ਸਾਨੂੰ ਫਾਲੋ ਕਰ ਸਕਦੇ ਹੋ, ਤੇ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਜੀ ਉਹ ਇਸੇ ਤਰ੍ਹਾਂ ਚੱਲਦਾ ਰੱਖਾਂਗੇ। ਪਰ ਫਿਲਹਾਲ ਤੁਹਾਡੇ ਲਈ ਇੱਕ ਗੀਤ ਜਿਹੜਾ ਜੀ ਉਹ ਪੇਸ਼ ਕਰਨ ਜਾ ਰਹੇ ਹਾਂ, ਕਿਉਂਕਿ ਗੀਤ ਜਿਹੜਾ ਸੀ ਉਹ ਸੁਣਨਾ ਚਾਹਿਆ ਸੀਗਾ ਜੀ ਇਦੂ ਸ਼ਰੀਫ ਦੀ ਆਵਾਜ਼ ਚ। ਅਗਲਾ ਗੀਤ ਜਿਹੜਾ ਜੀ ਉਹ ਤੁਹਾਨੂੰ ਸੁਣਵਾਉਂਦੇ ਹਾਂ ਸਾਡੇ ਸਰੋਤਿਆਂ ਦੀ ਫਰਮਾਇਸ਼ ਤੇ, ਤੇ ਬਹੁਤ ਜਲਦੀ ਵਾਪਸ ਆਉਂਦੇ ਹਾਂ। ਤੁਸੀਂ ਇਸੇ ਤਰ੍ਹਾਂ ਜੁੜੇ ਰਹੋ, ਬਣੇ ਰਹੋ ਹਰਮਨ ਰੇਡੀਓ ਦੇ ਨਾਲ।
ਕੁਝ ਮਿਲਦਾ ਉਹਦੇ ਮਾਰ ਵੀ ਤੋਂ ਬਿਨਾਂ ਪਤਾ ਵੀ ਨਹੀਂ। ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104।
ਫ੍ਰਿੰਜਨ ਗਰੁੱਪ ਪ੍ਰਾਊਡਲੀ ਪ੍ਰੈਜ਼ੈਂਟ ਤੀਆਂ ਦਾ ਮੇਲਾ, ਤੀਆਂ ਵੈਸਟ ਦੀਆਂ 2016। ਸ਼ਨਿਚਰਵਾਰ 31 ਜੁਲਾਈ ਦੁਪਹਿਰ 1 ਵਜੇ ਐਟ ਵਿਲੀਅਮਸ ਟਾਊਨ ਹਾਲ 104 ਫਰਗੂਸ਼ਨ ਸਟਰੀਟ, ਵਿਲੀਅਮਸ ਟਾਊਨ। ਟਿਕਟ $15। ਇਸ ਮੇਲੇ ਦੀ ਅਟ੍ਰੈਕਸ਼ਨ ਹੋਵੇਗੀ ਗਿੱਧਾ ਪਰਫਾਰਮੈਂਸ, ਜੁਐਲਰੀ ਬੁਟੀਕ ਐਂਡ ਫੂਡ ਸਟਾਲਸ। ਫਾਰ ਮੋਰ ਇਨਫਾਰਮੇਸ਼ਨ ਕਾਲ ਸ਼ਮਾ ਪੰਗੂ +61434233971, ਰੂਬੀਕੌਰ +61433182477, ਡਾਲੀ ਰਾਏ +61430701365, ਨਵਨੀਤ ਕੌਰ +61411596452। ਯਾਦ ਰੱਖੋ, ਤੀਆਂ ਵੈਸਟ ਦੀਆਂ 2016 ਸ਼ਨਿਚਰਵਾਰ 31 ਜੁਲਾਈ ਦੁਪਹਿਰ 1 ਵਜੇ।
ਲੱਡੂ ਖਾਦੇ ਵੀ ਬਥੇਰੇ, ਲੱਡੂ ਵੰਡੇ ਵੀ ਬਥੇਰੇ, ਲੱਡੂ ਖਾਦੇ ਵੀ ਬਥੇਰੇ, ਲੱਡੂ ਵੰਡੇ ਵੀ ਬਥੇਰੇ, ਅੱਜ ਲੱਗ ਜੂ ਪਤਾ ਨੀ ਤੂੰ ਨੱਚ ਬਰਾਬਰ ਮੇਰੇ, ਅੱਜ ਲੱਗ ਜੂ ਪਤਾ ਨੀ ਤੂੰ ਨੱਚ ਬਰਾਬਰ ਮੇਰੇ, ਅੱਜ ਲੱਗ ਜੂ ਪਤਾ ਨੀ ਤੂੰ ਨੱਚ ਬਰਾਬਰ ਮੇਰੇ, ਅੱਜ ਲੱਗ ਜੂ ਪਤਾ। ਜੀ ਹਾਂ, ਹੋਪਰ ਕ੍ਰੋਸਿੰਗ ਵਿਖੇ ਪੈਣ ਜਾ ਰਿਹਾ ਛਣਕਾਟਾ ਮੁਟਿਆਰਾਂ ਦਾ। 17 ਜੁਲਾਈ ਦਿਨ ਐਤਵਾਰ ਨੂੰ ਐਨਕੋਰ ਇਵੈਂਟ ਸੈਂਟਰ, 80 ਡਾਇਰਮਟ ਰੋਡ, ਹੋਪਰ ਕ੍ਰੋਸਿੰਗ। ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ, ਜਿਸ ਵਿੱਚ ਹੋਵੇਗੀ ਮੇਲਣਾ ਦੇ ਗਿੱਧੇ ਦੀ ਪੇਸ਼ਕਾਰੀ। ਇਸ ਤੋਂ ਇਲਾਵਾ ਹੋਵੇਗਾ ਜੀ ਬਜ਼ੁਰਗ ਬੀਬੀਆਂ ਦਾ ਗਿੱਧਾ, ਮਲਵਈ ਗਿੱਧੇ ਤੋਂ ਇਲਾਵਾ ਹੋਵੇਗੀ ਪੇਸ਼ਕਾਰੀ ਬੱਚਿਆਂ ਦੀ, ਤੇ ਨਾਲ ਹੀ ਨਾਲ ਹੱਸਣ ਹਸਾਉਣ ਲਈ ਕਾਮੇਡੀ ਸਕਿੱਟਸ ਹੋਣਗੀਆਂ। ਤੁਹਾਡੇ ਵਿੱਚੋਂ ਕੋਈ ਚੁਣੀ ਜਾਵੇਗੀ ਤੀਆਂ ਦੀ ਰਾਣੀ ਤੇ ਸ਼ੌਂਕਣ ਮੇਲੇ ਦੀ। ਇਸ ਤੋਂ ਇਲਾਵਾ ਖਾਣ ਪੀਣ ਦੀਆਂ ਹੋਣਗੀਆਂ ਭਾਂਤ ਭਾਂਤ ਦੀਆਂ ਦੁਕਾਨਾਂ, ਸੂਟਾਂ ਤੇ ਗਹਿਣਿਆਂ ਦੀਆਂ ਦੁਕਾਨਾਂ ਵੀ ਹੋਣਗੀਆਂ। ਤੁਸੀਂ ਸੰਪਰਕ ਕਰ ਸਕਦੇ ਹੋ ਵਧੇਰੇ ਜਾਣਕਾਰੀ ਲਈ ਨਿੰਮਾ ਖੜਾਦ ਨੂੰ, ਉਹਨਾਂ ਦੇ ਫੋਨ ਨੰਬਰ 04308608085 ਤੇ, ਜਾਂ ਫਿਰ ਜਸਪ੍ਰੀਤ ਬੈਨੀਪਾਲ ਨੂੰ, ਉਹਨਾਂ ਦੇ ਫੋਨ ਨੰਬਰ 04339242243 ਤੇ। ਕੇਵਲ ਤੇ ਕੇਵਲ ਔਰਤਾਂ ਲਈ ਛਣਕਾਟਾ ਮੁਟਿਆਰਾਂ ਦਾ।
ਲੈਕੇ ਆਏ ਨੇ ਦਿਲਕਸ਼ ਅੰਦਾਜ਼ ਨਾਲ ਵਿਗੜੀ ਔਲਾਦ, ਮਨੀ ਟੇਂਸਾ ਅਤੇ ਗੁਰਲੇ ਚੱਕਰ ਦੀਆਂ ਆਵਾਜ਼ਾਂ ਚ ਸੰਗੀਤ ਪ੍ਰੇਮੀਆਂ ਲਈ।
ਓਏ ਆਖਿਆ ਸੀ ਤੈਨੂੰ ਇਹਦੇ ਕੰਨ ਖਿੱਚ ਲੈਂਦੀ, ਜਿਹੜਾ ਘਰੋਂ ਬਾਹਰ ਕਰਦੇ ਨੇ ਫਨ ਖਿੱਚ ਲੈਂਦੀ।
ਮਨੀ ਟੇਂਸਾ ਦਾ ਲਿਖਿਆ ਪ੍ਰੀਤ ਸਿੰਘ ਦੇ ਮਿਊਜ਼ਿਕ ਵਿੱਚ, ਸੋਚ ਰੈਕਰਡਸ ਐਂਡ SSA ਮਾਈਗ੍ਰੇਸ਼ਨ ਦੀ ਪੇਸ਼ਕਸ਼। ਮਨੀ ਟੇਂਸਾ ਐਂਡ ਗੁਰਲੇ ਚੱਕਰ ਦਾ ਗੀਤ ਵਿਗੜੀ ਔਲਾਦ ਤੁਹਾਡੀ ਹਾਜ਼ਰੀ।
ਆਸਟ੍ਰੇਲੀਆ ਪਰ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰ ਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470430650, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
Accountant Smart, Accountant Smart, Glen Huntley, Melbourne, Melbourne, Melbourne.
ਸਾਰੀਆਂ ਪਰਸਨਲ ਤੇ ਬਿਜ਼ਨਸ ਟੈਕਸ ਰਿਟਰਨ ਤੇ ਹਰ ਤਰ੍ਹਾਂ ਦਾ ਬਿਜ਼ਨਸ ਸੈਟਅਪ ਤੇ ਬਿਜ਼ਨਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਹੋਵੇ ਸਲਾਹ, ਭਰੋਸੇਯੋਗ ਕੰਮ ਅਤੇ ਆਪਣਾ ਦਾ ਅਹਿਸਾਸ ਹੋਵੇ ਤਾਂ ਬੜਾ ਸਕੂਨ ਮਿਲਦਾ ਹੈ। ਜੇ ਗੱਲ ਸਾਡੇ ਪੈਸੇ ਅਤੇ ਹਿਸਾਬ ਕਿਤਾਬ ਦੀ ਹੋਵੇ ਤਾਂ ਪਹੁੰਚ ਜਾਵੋ ਗਲੈਨ ਹੰਟਲੀ, ਮੈਲਬਰਨ, ਅਕਾਊਂਟੈਂਟ ਸਮਾਰਟ। ਅਕਾਊਂਟੈਂਟ, ਰਜਿਸਟਰਡ ਟੈਕਸ ਏਜੰਟ, ਬਿਜ਼ਨਸ ਸਲਾਹਕਾਰ। ਸੰਪਰਕ ਕਰੋ ਗੁਰਸੰਤ ਸਿੰਘ ਕੰਦੋਲਾ, ਡਾਇਰੈਕਟਰ ਅਕਾਊਂਟੈਂਟ ਸਮਾਰਟ, ਜਾਂ ਜਸਬੀਰ ਕੌਰ ਅਤੇ ਅਕਾਊਂਟੈਂਟ ਸਮਾਰਟ ਦੀ ਪ੍ਰੋਫੈਸ਼ਨਲ ਟੀਮ ਨੂੰ 0395-94-96-36। ਵਧੇਰੇ ਜਾਣਕਾਰੀ ਲਈ ਤੁਸੀਂ ਮੇਲ ਵੀ ਕਰ ਸਕਦੇ ਹੋ admin@accountantsmart.com.au ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ accountantsmart.com.au। ਅਕਾਊਂਟੈਂਟ ਸਮਾਰਟ, ਜੀ ਹਾਂ, ਚੰਗੀ ਸਲਾਹ ਹੋਵੇ ਚੰਗੇ ਸਲਾਹਕਾਰਾਂ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ।
ਕੁਲਾਰ ਹਸਪਤਾਲ, ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880-90001। ਵੈਬਸਾਈਟ ਵਿਜ਼ਿਟ ਕਰੋ kularhospital.com।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ, ਜਾਂ ਈਮੇਲ ਕਰੋ accounts@harmanradio.com, ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਦੋਸਤੋ, ਗੀਤ ਤੋਂ ਬਾਅਦ ਤੇ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਇਸ ਤੋਂ ਪਹਿਲਾਂ ਗੀਤ ਤੁਸੀਂ ਸੁਣ ਰਹੇ ਸੀ ਜੀ ਅਮਰੀਕ ਮਹਿਤਾ ਹੋਰਾਂ ਦੀ ਫਰਮਾਇਸ਼ ਤੇ ਇਦੂ ਸ਼ਰੀਫ ਦੀ ਆਵਾਜ਼ ਦੇ ਵਿੱਚ। ਤੇ ਇੱਕ ਵਾਰ ਫੇਰ ਸਵਾਗਤ ਜੀ ਸਾਡੇ ਸੁਣਨ ਵਾਲਿਆਂ ਦਾ ਪ੍ਰੋਗਰਾਮ ਦੇ ਵਿੱਚ। ਗੱਲਬਾਤ ਅਸੀਂ ਕਰ ਰਹੇ ਸੀ ਜੀ ਕਿ ਆਈਪੈਡਸ ਤੇ ਆਈਫੋਨਸ ਦੀ ਜਿਹੜੀ ਹੱਦ ਤੋਂ ਜ਼ਿਆਦਾ ਵਰਤੋਂ ਹੋ ਰਹੀ ਆ, ਉਹਦਾ ਅਸਰ ਜਿਹੜਾ ਆਮ ਜਨ ਜੀਵਨ ਤੇ ਪਰਿਵਾਰਾਂ ਤੇ ਬੱਚਿਆਂ ਤੇ ਕਿਸ ਤਰ੍ਹਾਂ ਪੈ ਰਿਹਾ। ਸੋ ਉਸ ਬਾਬਤ ਤੇ ਸਾਡੇ ਨਾਲ ਰੁਪਿੰਦਰਜੀਤ ਸਿੰਘ ਹੋਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਸੀ ਤੇ ਨਾਲ ਹੀ ਨਾਲ ਉਹਨਾਂ ਨੇ ਇੱਕ ਅਟੈਚਮੈਂਟ ਭੇਜੀ ਸੀ ਜਿਹਦੇ ਵਿੱਚ ਬਹੁਤ ਹੀ ਵਧੀਆ ਵਿਚਾਰ ਹੈ ਜੀ। ਕਹਿੰਦੇ ਯੋਰ ਸੈੱਲ ਫੋਨ ਹੈਜ਼ ਆਲਰੇਡੀ ਰਿਪਲੇਸਡ ਯੋਰ ਵਾਚ, ਕੈਮਰਾ, ਕੈਲੰਡਰ ਐਂਡ ਅਲਾਰਮ ਕਲੋਕ, ਤੇ ਪਲੀਜ਼ ਡੋਂਟ ਲੈਟ ਇਟ ਰਿਪਲੇਸ ਯੋਰ ਫਰੈਂਡਸ ਐਂਡ ਫੈਮਿਲੀ। ਵਾਕਈ ਜੀ, ਸੋ ਘੜੀ ਦਾ ਰੂਪ ਵੀ, ਕੈਮਰੇ ਦਾ ਵੀ, ਕੈਲੰਡਰ ਦਾ ਵੀ ਤੇ ਅਲਾਰਮ ਕਲੋਕ ਦਾ ਵੀ ਸੈੱਲ ਫੋਨ ਨੇ ਲੈ ਲਿਆ। ਤੇ ਹੁਣ ਵਾਕਈ ਕਿਤੇ ਏਦਾਂ ਨਾ ਹੋਵੇ ਕਿ ਸਾਡੇ ਦੋਸਤਾਂ ਤੇ ਸਾਡੇ ਪਰਿਵਾਰ ਦੀ ਜਗ੍ਹਾ ਵੀ ਜਿਹੜੀ ਆ ਜੀ ਉਹ ਸੈੱਲ ਫੋਨ ਜਾਂ ਆਈਪੈਡ ਜਿਹੜੇ ਆ ਉਹੀ ਲੈ ਲੈਣ। ਸੋ ਇਹਦੇ ਉੱਪਰ ਬਹੁਤ ਜ਼ਰੂਰੀ ਆ ਕਿ ਅਸੀਂ ਗੰਭੀਰਤਾ ਦੇ ਨਾਲ ਵਿਚਾਰ ਕਰੀਏ ਤੇ ਆਪਣੇ ਪਰਿਵਾਰਾਂ ਦੇ ਵਿੱਚ ਜਿਹੜਾ ਜੀ ਸਮਾਂ ਆ ਉਹ ਸੀਮਤ ਕਰੀਏ, ਕਿਉਂਕਿ ਸਮਾਂ ਸੀਮਤ ਕਰਨ ਦੀ ਜ਼ਰੂਰਤ ਆ। ਬਾਕੀ ਇਸ ਤੋਂ ਅਸੀਂ ਰੋਕ ਆਪਣੇ ਆਪ ਨੂੰ ਰੋਕ ਨਹੀਂ ਸਕਦੇ, ਰੋਕ ਇਸ ਤਰ੍ਹਾਂ ਨਹੀਂ ਸਕਦੇ ਕਿਉਂਕਿ ਜਿਹੜਾ ਇਸ ਵੇਲੇ ਸਮੇਂ ਦੀ ਲੋੜ ਆ ਇਹ, ਹਨਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਮੇਂ ਦੀ ਲੋੜ ਹੋਣ ਕਾਰਨ ਹੀ ਹੋਂਦ ਦੇ ਵਿੱਚ ਆਈਆਂ ਆ। ਹੋਂਦ ਦੇ ਵਿੱਚ ਆਉਣ ਤੋਂ ਬਾਅਦ ਅਸੀਂ ਉਹਨਾਂ ਦੀ ਵਰਤੋਂ ਸ਼ੁਰੂ ਕੀਤੀ ਆ, ਹਨਾ। ਸੋ ਵਰਤੋਂ ਸ਼ੁਰੂ ਕਰਨ ਤੋਂ ਬਾਅਦ ਉਹਨਾਂ ਤੋਂ ਫਾਇਦਾ ਲੈਣਾ ਸ਼ੁਰੂ ਕੀਤਾ। ਸੋ ਜਦੋਂ ਫਾਇਦਾ ਲੈਣਾ ਸ਼ੁਰੂ ਕੀਤਾ ਤੇ ਅਸੀਂ ਉਹਨਾਂ ਦੇ ਸ਼ਿਕਾਰ ਹੋ ਗਏ ਆ, ਅਸੀਂ ਇੱਕ ਨਸ਼ੇ ਦੇ ਵਾਂਗੂ ਉਹਨਾਂ ਨੂੰ ਅਪਣਾ ਲਿਆ। ਸੋ ਲੋੜ ਹੈ ਜੀ ਕਿ ਅਸੀਂ ਉਹਨੂੰ ਨਸ਼ੇ ਵਾਂਗੂ ਆਪਣੇ ਆਪ ਤੇ ਭਾਰੂ ਨਾ ਹੋਣ ਦਈਏ, ਮਾਰੂ ਨਾ ਹੋਣ ਦਈਏ, ਹਨਾ। ਸੋ ਇਸ ਕਰਕੇ ਅਸੀਂ ਆਪਣੇ ਬੱਚਿਆਂ ਦਾ ਜਿਹੜਾ ਆਈਪੈਡ ਆਈਫੋਨ ਦਾ ਵਰਤੋਂ ਕਰਨ ਦਾ ਜਿਹੜਾ ਸਮਾਂ ਹੈ ਜੀ ਉਹਨੂੰ ਸੀਮਤ ਕਰੀਏ, ਤੇ ਅਸੀਂ ਆਪਣਾ ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਤੇ ਕਾਬੂ ਕਰੀਏ, ਆਪਣਾ ਸਮਾਂ ਜਿਹੜਾ ਕੰਟਰੋਲ ਕਰੀਏ। ਸੋ ਕੋਸ਼ਿਸ਼ ਕਰੀਏ ਜੀ ਕਿ ਜੇ ਅਸੀਂ ਕਿਸੇ ਸੋਸ਼ਲ ਸਾਈਟ ਦੇ ਨਾਲ ਜੁੜੇ ਹੋਏ ਆ, ਜੇਕਰ ਅਸੀਂ ਵਟਸਐਪ ਜਾਂ ਹੋਰ ਜਿਹੜੇ ਮੈਸੇਜਿਸ ਆ ਉਹਨਾਂ ਦੇ ਵਿੱਚ ਸਾਡੇ ਗਰੁੱਪ ਬਣੇ ਹੋਏ ਆ, ਤੇ ਉਹਨਾਂ ਗਰੁੱਪਸ ਦੇ ਵਿੱਚ ਜੇਕਰ ਮੈਸੇਜ ਜਿਹੜੇ ਆ ਜੀ ਉਹ ਲਗਾਤਾਰ ਸਾਰਾ ਦਿਨ ਚੱਲਦੇ ਆ, ਤੇ ਉਹਨਾਂ ਮੈਸੇਜਿਸ ਦੇ ਉੱਤੇ ਜ਼ਰੂਰੀ ਨਹੀਂ ਆ ਕਿ ਅਸੀਂ ਬਾਰ ਬਾਰ ਉਹਨਾਂ ਨੂੰ ਚੈੱਕ ਕਰਕੇ ਉਸੇ ਵੇਲੇ ਉਹਨਾਂ ਨੂੰ ਜਿਹੜੇ ਰਿਪਲਾਈ ਆ ਉਹ ਦਿੰਦੇ ਰਹੀਏ। ਸਗੋਂ ਅਸੀਂ ਆਪਣਾ ਇੱਕ ਸਮਾਂ ਜਿਹੜਾ ਆ ਉਹ ਮਿੱਥ ਲਈਏ ਕਿ ਸਵੇਰੇ ਇੱਕ ਵਾਰ ਕੁਛ ਸਮਾਂ ਜਿਹੜਾ ਜੀ ਉਹ ਤੁਸੀਂ ਜੇਕਰ ਦੇਣਾ ਚਾਹੁੰਦੇ ਹੋ ਤੇ ਉਹਨਾਂ ਗਰੁੱਪਸ ਦੇ ਨਾਲ ਤੁਸੀਂ ਸਾਂਝ ਜਿਹੜੀ ਆਪਣੀ ਬਣਾ ਸਕਦੇ ਹੋ, ਤੇ ਉਸ ਤੋਂ ਬਾਅਦ ਸ਼ਾਮ ਦੇ ਜੇ ਤੁਹਾਨੂੰ 5 ਜਾਂ 10 ਮਿੰਟ ਜਿਹੜੇ ਆ ਉਹ ਮਿਲਦੇ ਆ ਤੇ ਉਹਦੇ ਉੱਤੇ ਸਾਂਝ ਬਣਾਈਏ। ਵੈਸੇ ਜਿਹੜੇ ਅੱਖਾਂ ਦੇ ਰੋਗਾਂ ਦੇ ਮਾਹਰ ਡਾਕਟਰ ਨੇ ਜੀ ਉਹ ਕਹਿੰਦੇ ਆ ਕਿ ਵੱਧ ਤੋਂ ਵੱਧ 15 ਮਿੰਟ ਜਿਹੜੇ ਆ ਜੀ ਉਹ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਬਿਤਾਓ, ਪਰ ਅਸੀਂ ਮੈਨੂੰ ਲੱਗਦਾ ਕਿ ਬੇਲੋੜਾ ਜਿਹੜਾ ਸਮਾਂ ਆ ਉਹ ਇਹਨਾਂ ਚੀਜ਼ਾਂ ਦੇ ਉੱਤੇ ਬਿਤਾ ਰਹੇ ਆ। ਉਹ ਬੇਲੋੜਾ ਸਮਾਂ ਜਿਹੜਾ ਜੀ ਉਹ ਇਹਨਾਂ ਚੀਜ਼ਾਂ ਦੇ ਉੱਤੇ ਬਿਤਾਉਣ ਦੇ ਨਾਲ ਅਸੀਂ ਹੋਰ ਬਹੁਤ ਸਾਰੇ ਜਿਹੜੇ ਉਸਾਰੂ ਕੰਮ ਜਿਹੜੇ ਸਾਡੇ ਕਰਨ ਵਾਲੇ ਪਏ ਹੁੰਦੇ ਆ ਅਸੀਂ ਉਹ ਕਰਨ ਤੋਂ ਰਹਿ ਜਾਂਦੇ ਆ, ਹਨਾ। ਸੋ ਇਸ ਕਰਕੇ ਬਹੁਤ ਲੋੜ ਆ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਅਸੀਂ ਪਿੱਛਾ ਤਾਂ ਨਹੀਂ ਛੁਡਾ ਸਕਦੇ, ਪਰ ਇਹਨਾਂ ਚੀਜ਼ਾਂ ਤੇ ਆਪਣਾ ਜਿਹੜਾ ਕੰਟਰੋਲ ਆ, ਆਪਣਾ ਜਿਹੜਾ ਕਾਬੂ ਆ, ਇਹਨਾਂ ਦੀ ਜਿਹੜੀ ਇੱਕ ਸੀਮਾ ਆ ਉਹ ਜ਼ਰੂਰ ਨਿਰਧਾਰਿਤ ਕਰੀਏ। ਤੇ ਸਾਡੇ ਨਾਲ ਅੱਗੇ ਜਤਿੰਦਰ ਜੁੜੇ ਨੇ ਜੀ। ਸੋ ਉਹਨਾਂ ਨੇ ਨਾ ਇੱਕ ਪ੍ਰੋਡਕਟ ਦੀ ਜਿਹੜੀ ਫੋਟੋ ਆ ਉਹ ਭੇਜੀ ਹੈ, ਯਾਨੀ ਕਿ ਸਕਰੀਨ ਸ਼ਾਟ ਭੇਜਿਆ। ਸੋ ਸੇਫ ਆਈਜ ਫੈਮਿਲੀ ਇੰਟਰਨੈਟ ਮੈਨੇਜਰ ਕਹਿੰਦੇ, ਸੋ ਇੱਦਾਂ ਦੇ ਬਹੁਤ ਸਾਰੇ ਹੋਰ ਪ੍ਰੋਡਕਟ ਜਿਹੜੇ ਆ ਉਹ ਵੀ ਮੌਜੂਦ ਨੇ ਜੀ ਮਾਰਕੀਟ ਦੇ ਵਿੱਚ, ਤੇ ਇਹ ਦੱਸਦੇ ਨੇ ਕਿ ਕਿਸ ਤਰ੍ਹਾਂ ਅਸੀਂ ਮੈਨੇਜ ਕਰ ਸਕਦੇ ਹਾਂ ਦ ਵੇ ਫੈਮਿਲੀਜ਼ ਮੈਨੇਜ ਦੇਅਰ ਆਨਲਾਈਨ ਐਕਟੀਵਿਟੀਜ਼, ਤੇ ਕਿਸ ਤਰ੍ਹਾਂ ਅਸੀਂ ਆਪਣੇ ਸਮੇਂ ਨੂੰ ਕਾਬੂ ਦੇ ਵਿੱਚ ਰੱਖ ਕੇ ਇਹਨਾਂ ਚੀਜ਼ਾਂ ਦੇ ਨਾਲ, ਇਹਨਾਂ ਡਿਵਾਈਸਿਸ ਦੇ ਨਾਲ ਆਪਣੇ ਆਪ ਨੂੰ ਜੋੜਨਾ, ਤੇ ਉਹਨਾਂ ਦੇ ਉੱਤੇ ਕਾਬੂ ਕਿਸ ਤਰ੍ਹਾਂ ਰੱਖਣਾ। ਸੋ ਹੋਰ ਬਹੁਤ ਸਾਰੇ ਜਿਹੜੇ ਇੱਦਾਂ ਦੇ, ਜਿਵੇਂ ਤੁਹਾਨੂੰ ਦੱਸਿਆ ਕਿ ਸਕਰੀਨ ਟਾਈਮ ਇੱਕ ਐਪ ਆ, ਇਹਦੇ ਨਾਲ ਵੀ ਤੁਸੀਂ ਕੰਟਰੋਲ ਜਿਹੜਾ ਆ ਉਹ ਰੱਖ ਸਕਦੇ ਹੋ। ਸੋ ਪੇਰੈਂਟ ਕੰਟਰੋਲ ਹੋ ਰਹੇ ਹੋ ਜਿਹੀਆਂ ਬਹੁਤ ਸਾਰੀਆਂ ਐਪਸ ਨੇ, ਤੇ ਨਾਲ ਹੀ ਨਾਲ ਜਿਵੇਂ ਜਤਿੰਦਰ ਹੁਣਾਂ ਨੇ ਸਾਨੂੰ ਸੇਫ ਆਈਜ਼ ਦੇ ਬਾਰੇ, ਇਸ ਪ੍ਰੋਡਕਟ ਦੇ ਬਾਰੇ ਦੱਸਿਆ। ਸੋ ਇਹ ਵੀ ਇੱਕ ਬਹੁਤ ਵਧੀਆ ਪ੍ਰੋਡਕਟ ਹੈ। ਸੋ ਇਹਨਾਂ ਪ੍ਰੋਡਕਟਸ ਨੂੰ ਵੀ ਤੁਸੀਂ ਯੂਜ਼ ਕਰ ਸਕਦੇ ਹੋ ਤੇ ਕੰਟਰੋਲ ਦੇ ਵਿੱਚ ਕਰ ਸਕਦੇ ਹੋ ਇਹਨਾਂ ਚੀਜ਼ਾਂ ਦੇ ਉੱਤੇ, ਇਹਨਾਂ ਦੀ ਵਰਤੋਂ ਦੇ ਉੱਤੇ, ਹਨਾ। ਸੋ ਅੱਗੇ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਵੀ ਜੁੜ ਚੁੱਕੇ ਆ ਜੀ। ਕਹਿੰਦੇ ਅਮਰਦੀਪ ਜੀ ਸਤਿ ਸ੍ਰੀ ਅਕਾਲ, ਬੱਚਿਆਂ ਨੂੰ ਬਿਲੋ 14 ਸਾਲ ਦੇ ਜਿਹੜੇ ਆ ਇਹੋ ਜਿਹੇ ਇਲੈਕਟ੍ਰੋਨਿਕ ਡਿਵਾਈਸਿਸ ਯੂਜ਼ ਕਰਨ ਤੇ ਪਾਬੰਦੀ ਹੋਣੀ ਚਾਹੀਦੀ ਆ। ਉਸ ਤੋਂ ਬਾਅਦ ਵੀ ਪੇਰੈਂਟਸ ਆਪਣੀ ਹਾਜ਼ਰੀ ਚ ਟਾਈਮ ਲਿਮਿਟਿਡ ਯੂਜ਼ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਆ। ਬਿਲਕੁਲ ਜੀ, ਵੈਸੇ ਸਮੱਸਿਆ ਇਹ ਹੈ ਢਿੱਲੋਂ ਸਾਹਿਬ ਕਿ 14 ਸਾਲ ਤੋਂ ਪਹਿਲਾਂ ਹੀ ਬਹੁਤ ਸਾਰੇ ਸਕੂਲਾਂ ਦੇ ਵਿੱਚ ਇਹ ਜਿਹੜੀਆਂ ਡਿਵਾਈਸਿਸ ਆ ਜੀ ਉਹ ਕਲਾਸਾਂ ਦੇ ਵਿੱਚ ਸ਼ੁਰੂ ਕਰ ਦਿੱਤੀਆਂ ਜਾਂਦੀਆਂ। ਸੋ ਇੱਥੇ ਵੀ ਆਸਟ੍ਰੇਲੀਆ ਚ ਦੇਖੀ ਤਾਂ ਬਹੁਤ ਸਾਰੇ ਪ੍ਰਾਇਮਰੀ ਸਕੂਲ ਜਿਹੜੇ ਆ ਜੀ ਉਹਨਾਂ ਨੂੰ ਕੰਪਿਊਟਰ ਦੇ ਰਾਹੀਂ, ਲੈਪਟਾਪ ਦੇ ਰਾਹੀਂ ਜਾਂ ਫਿਰ ਜਿਹੜੇ ਆਈਪੈਡਸ ਆ ਉਹ ਜਿਹੜੀਆਂ ਨੋਟਪੈਡਸ ਜਿਹੜੀਆਂ ਆਈ ਬੁੱਕਸ ਆ, ਹਨਾ, ਉਹ ਸਾਰੀਆਂ ਜਿਹੜੀਆਂ ਜੀ ਉਹ ਉਹਨਾਂ ਨੂੰ ਕਲਾਸਾਂ ਦੇ ਵਿੱਚ ਸ਼ੁਰੂ ਕਰ ਦਿੱਤੀਆਂ ਜਾਂਦੀਆਂ। ਸੋ ਇਸ ਕਰਕੇ ਇਹ ਡਿਵਾਈਸਿਸ ਜਿਹੜੇ ਆ ਇਹ ਤਾਂ ਅਸੀਂ ਨਹੀਂ ਉਹਨਾਂ ਨੂੰ 14 ਸਾਲ ਤੋਂ ਬਾਅਦ ਦੇ ਸਕਦੇ, ਕਿਉਂਕਿ ਇਹ ਸ਼ੁਰੂ ਹੀ ਪਹਿਲਾਂ ਹੋ ਜਾਂਦੀਆਂ ਸਕੂਲਾਂ ਦੇ ਵਿੱਚ ਹੀ ਉਹਨਾਂ ਨੂੰ ਵਰਤੋਂ ਵੀ ਕਰਨੀ ਆ ਜਾਂਦੀ। ਘਰਾਂ ਦੇ ਵਿੱਚ ਵਰਤੋਂ ਤਾਂ ਚਲੋ ਸਿੱਖ ਜਾਂਦੇ ਆ, ਪਰ ਉਹਨਾਂ ਨੂੰ ਕਿਉਂਕਿ ਕਲਾਸਾਂ ਦੇ ਵਿੱਚ ਉਹਨਾਂ ਦੀ ਜਿਹੜੀ ਪੜ੍ਹਾਈ ਆ ਉਹ ਇਹਨਾਂ ਦੇ ਥਰੂ ਕਰਵਾਈ ਜਾਂਦੀ ਆ, ਇਸ ਕਰਕੇ ਇਹਨਾਂ ਨੂੰ ਸੰਭਵ ਨਹੀਂ ਹੁੰਦਾ ਰੋਕਣਾ। ਪਰ ਬਿਲਕੁਲ ਤੁਹਾਡੇ ਕਹਿਣ ਦੇ ਮੁਤਾਬਕ ਕਿ ਪੇਰੈਂਟਸ ਦੀ ਹਾਜ਼ਰੀ ਦੇ ਵਿੱਚ ਇੱਕ ਲਿਮਿਟਿਡ ਸਮਾਂ ਜਿਹੜਾ ਹੈ ਜੀ ਉਹਨਾਂ ਨੂੰ ਯੂਜ਼ ਕਰਨ ਦਾ ਮਿਲਣਾ ਚਾਹੀਦਾ, ਤਾਂ ਕਿ ਬੱਚਿਆਂ ਨੂੰ ਇਹ ਜਿਹੜੀ ਆਦਤ ਆ, ਇਹ ਜਿਹੜੀ ਮਹਾਮਾਰੀ ਜਿਹੜੀ ਫੈਲਦੀ ਜਾ ਰਹੀ ਆ, ਇਹਦੇ ਤੋਂ ਛੁਟਕਾਰਾ ਦਵਾਇਆ ਜਾ ਸਕੇ। ਸੋ ਬਹੁਤ ਬਹੁਤ ਧੰਨਵਾਦ ਦੇ ਢਿੱਲੋਂ ਸਾਹਿਬ, ਤੁਸੀਂ ਆਪਣੇ ਕੀਮਤੀ ਵਿਚਾਰ ਜਿਹੜੇ ਆ ਜੀ ਉਹ ਸਾਡੇ ਨਾਲ ਸਾਂਝੇ ਕੀਤੇ ਆ। ਸੋ ਬਹੁਤ ਜ਼ਰੂਰੀ ਹੈ ਜੀ ਇਸ ਸਮੇਂ ਦੀ ਅਸੀਂ ਨਬਜ਼ ਨੂੰ ਪਛਾਣੀਏ। ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਇਹਨਾਂ ਨੇ ਆਪਣਾ ਨਾਮ ਨੀ ਜੀ ਭੇਜਿਆ, ਤੁਸੀਂ ਆਪਣਾ ਨਾਮ ਪਲੀਜ਼ ਭੇਜੋ ਸਾਡੇ ਨਾਲ ਸਾਂਝਾ ਕਰੋ। ਸੋਨੂ ਜੀ, ਸੋਨੂ ਨਵਾਂ ਸ਼ਹਿਰ ਤੋਂ ਮੇਰਾ ਖਿਆਲ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਕਹਿੰਦੇ ਟੈਕਨੋਲੋਜੀ ਬਹੁਤ ਖਤਰਨਾਕ ਹੋ ਰਹੀ ਆ, ਮੈਂ ਵੀ ਆਪਣੇ ਵੱਲ ਦੇਖਿਆ ਤਾਂ ਮੈਨੂੰ ਲੱਗਾ मैं भी अडिक्टेड हां ट्राई करांगा ए आदत नू कट कीता जावे प्लीज सोंग प्ले कर दियो अखां कमर गरेवाल दा कोशिश करांगे सोनू जी असी वादा नहीं करते क्योंकि गीत जड़े पहला भी काफी वड्डी लाइन लंबी लगी हुई है पर जरूर जे प्रोग्राम दौरान ना हो सकिया ते प्रोग्राम तो बाद तुहानू ए गीत जड़ा जी जरूर सुनावांगे ते बहुत बहुत धन्यवाद कि तुसी आप भी महसूस कीता है कि इस आदत दे शिकार तुसी भी हो रहे हो वैसे इस आदत दा हर इंसान शिकार हो रहा जे मैं अपने आप नूं लवां तां मैनूं भी कई बार लगदा हुंदा कि असी इस आदत दे शिकार होए आं क्योंकि मीडिया दे नाल जुड़े होण करके जिहड़ा वाह वास्ता जिहड़ा जी ओह बहुत ज्यादा इन्हां चीज़ां दे नाल पैंदा इस करके आदत बनदी जा रही है नशे वांग जिंदगी दे विच इह घुलदी जा रही है चीज़ ना गुरप्रीत सिंह परथ अगे साडे नाल जुड़े ने गुड मॉर्निंग कहिंदे अमनदीप सो मेरा नाम अमरदीप है सब तो पहला गुरप्रीत जी बहुत बहुत स्वागत वेरी गुड मॉर्निंग तुहानू ते कहिंदे टॉपिक बहुत वधिया प्लीज सोंग प्ले कर दियो सिंदर सरताज दी आवाज च इन्ना वेला भी हो सकदा है ना वेला भी हो सकदा सो ए गीत असी वादा नहीं करदे पर तुहानू सुनावांगे जरूर चलदे प्रोग्राम च ना सही प्रोग्राम तो बाद सो जरूर कोशिश करदे हां जी सो प्रोग्राम च तुसी सांझ पाई है गुरप्रीत जी साडे नाल जुड़न दे लई बने रहने दे लई थोड़ा बहुत बहुत धन्यवाद इसे तरह प्रोग्राम च बने रहो अगे साडे नाल शामिल होए ने जी अवतार सिंह भुल्लर मेलबर्न वाले सो सत श्री अकाल जी कहिंदे प्रोग्राम गोइंग गुड कीप इट अप बहुत बहुत धन्यवाद अवतार तुहाडा ते साडे वालों भी प्यार भरी सत श्री अकाल इन्हां ने बहुत सोहणी एक कविता लिखी है जी सो मैनूं लगदा कि इन्हां दी अपनी ही लिखी होएगी नहीं मैनूं लगदा इन्हां ने अपनी नहीं लिखी जी किसी होर पुस्तक दे विच्चों ही सानू भेजी आ सो गुरां ने भेजिया लिख के जफरनामा औरंगे नूं ते आखर भन सुट्टी जुलम दी तलवार शब्दां ने ना हथियारां दे सिर ते ही किसी मसले दा हल होया कि सुलझाया हर एक मसला ता आखिरकार शब्दां ने ना असलीयत पता लगे ना शख्सियत पता लगे मुलम्मा चाढ़िया जिसते मुलम्मेदार शब्दां ने फिजा कीती है जहरी विश भरे बोलां ने अक्सर ही फिजा कीती है जहरी विश भरे बोलां ने अक्सर ही बखेरी पौण विच खुशबू है खुशबूदार शब्दां ने गुरु है शब्द ही सबना मनुखी भावनावां दा सिखाया है करीदा किस तरह इजहार शब्दां ने रचा शब्दां दी लीला कृष्ण रख लै ना दी लज्जा रचा शब्दां दी लीला कृष्ण रख लै ना दी लज्जा इन्हां शब्दां च जादू की लिया संसार शब्दां ने बहुत ही खूब ते अवतार तुसी नाम नहीं भेजिया जी किना दी जड़ी कविता तुसी भेजी है सो बहुत खूबसूरत जी ते सांझ पाउण दे लई प्रोग्राम च शामिल होण दे लई बहुत बहुत धन्यवाद इसे तरह प्रोग्राम च बने रहो साडे नाल ते इस तों बाद साडे नाल लगे गुरप्रीत सिंह परथ तों एक बार फिर जुड़े ने ते इन्हां ने भी एक अटैचमेंट भेजी है जी सो ओहदे विच खुलासा कीता HBF हैल्थ वलों इह खुलासा जी स्लीप चैलेंज Did you know the light from your phone or tablet decreases your production of melatonin, the powerhouse hormone that regulates your sleep-wake cycle? We know it's hard, but try kissing goodbye to your news feed an hour before you want to get to sleep. It helps, we promise. Bilkul, bahut vadhiya ji, eh vi cheez jehdi hai HBF health valon ਸਾਡੇ ਲਈ ਦੱਸੀ ਗਈ ਆ ਕਿਉਂਕਿ ਇਹਨਾਂ ਚੀਜ਼ਾਂ ਤੇ ਕੰਟਰੋਲ ਕਰਨ ਨਾਲ ਹੀ ਇਹਨਾਂ ਤੋਂ ਛੁਟਕਾਰਾ ਜਿਹੜਾ ਜੀ ਉਹ ਹੋ ਸਕਦਾ ਤੇ ਅਸੀਂ ਹੁਣੇ ਗੱਲ ਕਰ ਰਹੇ ਸੀ ਸੋ ਸਰਬਜੀਤ ਗੱਲ ਕਰ ਰਹੇ ਸੀ ਕਿ ਜਿੱਦਾਂ ਸਾਨੂੰ ਸਵੇਰੇ ਇਸ਼ਾਰਾ ਮਿਲਦਾ ਜੀ ਕਿ ਸਵੇਰੇ ਜਿਹੜੀ ਨੀਲੀ ਲਾਈਟ ਆ ਉਹ ਸਾਨੂੰ ਦਿਨ ਚੜ੍ਹਨ ਦਾ ਇਸ਼ਾਰਾ ਦਿੰਦੀ ਹੈ ਸੋ ਇਹ ਕੁਦਰਤ ਆ ਹਨਾ ਸੋ ਇਸੇ ਤਰ੍ਹਾਂ ਸ਼ਾਮ ਨੂੰ ਜਿਹੜੀ ਜਦੋਂ ਲਾਲੀ ਫੈਲਦੀ ਆ ਤੇ ਉਹ ਸਾਨੂੰ ਰਾਤ ਹੋਣ ਦਾ ਸੰਕੇਤ ਦਿੰਦੀ ਆ ਤੇ ਇਹ ਕੁਦਰਤ ਆ ਪਰ ਕਹਿੰਦੇ ਕਿ ਜਿਹੜੀ ਫੋਨ ਦੇ ਉੱਤੇ ਜਾਂ ਟੈਬ ਦੇ ਉੱਤੇ ਜਿਹੜੀ ਲਾਈਟ ਆ ਜੀ ਉਹ ਜਿਹੜੇ ਸੰਕੇਤ ਦਿੰਦੀ ਆ ਨੀਲੀ ਲਾਈਟ ਦਾ ਸੋ ਨੀਲੀ ਲਾਈਟ ਜਿਹੜੀ ਆ ਉਹ ਸਿਗਨਲ ਸਾਡੇ ਦਿਮਾਗ ਨੂੰ ਦਿੰਦੀ ਰਹਿੰਦੀ ਆ ਕਿ ਅਜੇ ਦੇਣਿਆਂ ਸੋ ਅਸੀਂ ਅੱਧੀ ਅੱਧੀ ਰਾਤ ਤੋਂ ਬਾਅਦ ਵੀ ਇਹਨਾਂ ਚੀਜ਼ਾਂ ਦੇ ਉੱਤੇ ਬੈਠੇ ਰਹਿੰਦੇ ਹਾਂ ਸੋ ਇਸੇ ਕਰਕੇ ਕੁਦਰਤ ਨੂੰ ਸਾਡੇ ਦਿਮਾਗ ਦੇ ਉੱਤੇ ਅਸਰ ਕਰ ਰਹੀ ਹੈ ਇਹ ਚੀਜ਼ ਸੋ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਦੇ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ ਤੇ ਕੋਸ਼ਿਸ਼ ਕਰੀਏ ਕਿ ਅਸੀਂ ਕੰਟਰੋਲ ਕਰੀਏ ਕਾਬੂ ਕਰੀਏ ਲਿਮਿਟਿਡ ਜਿਹੜਾ ਸਮਾਂ ਆ ਸੀਮਤ ਜਿਹੜਾ ਸਮਾਂ ਆ ਉਹ ਇਹਨਾਂ ਚੀਜ਼ਾਂ ਨੂੰ ਦੇਈਏ ਤੇ ਜਿੱਥੇ ਬਹੁਤ ਜ਼ਰੂਰੀ ਹੈ ਜਿੱਥੇ ਬਹੁਤ ਜ਼ਿਆਦਾ ਲੋੜੀਂਦਾ ਉਹੀ ਸਮਾਂ ਜਿਹੜਾ ਜੀ ਉਹ ਦੇਣ ਦੀ ਲੋੜ ਹੈ ਨਹੀਂ ਤਾਂ ਅਸੀਂ ਆਪਣੇ ਆਪ ਤੇ ਕੋਸ਼ਿਸ਼ ਕਰੀਏ ਕਿ ਜਿੰਨਾ ਕਾਬੂ ਰੱਖ ਸਕਦੇ ਹਾਂ ਰੱਖ ਸਕੀਏ सो दोस्तो ए गलबात जड़ी है जी ओहो काफी ज्यादा लंबी हुई है ते मैं उम्मीद करदी हां कि इस गलबात दा कोई ना कोई जड़ा सारू सिट्टा है वो जरूर निकलेगा नतीजा जरूर निकलेगा ते असी सारी कोशिश करांगे आपो अपने परिवारां दे विच अपने आप ते काम करन दी अपने बच्चियां दे उत्ते काम करन दी ते किस तरह असी काबू पा सकते हां किस तरह कंट्रोल कर सकते हैं इन चीजां ते इस दे उत्ते जड़ा अपने घरां दे विच एक विधि विधान जड़ा ओह जरूर बनाईए। सो ए गलबात इत्थे ही आपां खत्म करदे हां ते अगे एक गीत तुहाडे लई लै के आउने आ। गीत तो बाद फिर असी अपने मेहमान दे नाल जुड़ना। सो साडी मेहमान होएगी जसप्रीत कौर छणकाटा मुटियारां दा इवेंट जिहड़े जी लै के आ रहे ने वेस्ट दे विच। सो उहनां दे नाल असी उस प्रोग्राम दे बारे च गलबात करांगे। फिलहाल एक गीत आपां सुणदे आ जी अमरिंदर गिल दी आवाज दे विच ते बहुत जल्दी वापस आउने अपने मेहमान दे नाल।
के अन दिया बुरकिया मैं खबरां दसे जे तेरिया डाक वाला देवा कन्ना चोला के मुर्गिया मैं तेरे जान मगरों कुत्ता गुंदिया ना गुंदिया ना मैं कुत्ता गुंदिया ना ना ही बत्तियां बिंदिया सुर्खियां मैं ना ही बत्तियां बिंदिया सुर्खियां मैं ना ही बत्तियां बिंदिया सुर्खियां मैं रखिया ने छेती बौड़ वे जिंदा हथों लंगिया ने तेरे बाज किसे ना मेरी बास सुनी ना मेरी बास सुनी हुण मौत दे वाले नू तुरपिया मैं हुण मौत दे वाले नू तुरपिया मैं हुण मौत दे वाले नू तुरपिया मैं बजना फेर सरंगिया ने पैना उठना लगिया महफला चो नहीं हो रोकना साथिया संगिया ने सूरे सदा कच्चिया बिच रहने ना रहने बई ना रहने किले चपने नाल बुलंदिया दे किले चपने नाल बुलंदिया दे किले चपने नाल बुलंदिया
जी। दोस्तों गीत तो बाद एक बार फिर स्वागत करते हैं प्रोग्राम दे विच ते मैं तुहाडी होस्ट अमरदीप कौर इस वेले मेलबर्न तो तुहाडे नाल जुड़ी हुई हां। तुसी सुन रहे हो प्रोग्राम लहरां हर रोज तुसी इस प्रोग्राम सुनदे हो जी सवेरे 8 बजे तो 10 बजे तक सोमवार तो लैके शुक्रवार तक ते अज दा इह प्रोग्राम तुसी मेरे नाल सुन रहे हो। प्रोग्राम च जिवें मैं वादा कीता सी कि अज असी खास मेहमान दे नाल तुहाडे रूबरू होवांगे। सो मेहमान है जी छणकाटा मुटियारां दा 2016 करवाउण जा रहे ने जसप्रीत कौर जिहड़े के मेलबर्न दे वेस्ट एरिया दे विच रहिंदे ने। सो उस एरिया दे विच पहली बार इह जिहड़ा इवेंट आ उह होण जा रहा। सो इस वेले उह फोन दे राही साडे नाल हाजिर होए ने प्रोग्राम दे विच। सो जसप्रीत पहलां तां बहुत बहुत स्वागत प्रोग्राम दे विच। सत श्री अकाल।
सत श्री अकाल अमरदीप भैन जी ते सत श्री अकाल जी सारे हरमन रेडियो सुनने वालियां नूं ते थैंक यू जी तुसी मैनूं थोड़ा टाइम दित्ता तुहाडे दे च ते थैंक यू सारियां दा
जी। तुसी किन्ना टाइम लेना सी वैसे जसप्रीत?
नहीं टाइम तो मैं टाइम तो जिन्ना देना ठीक है बाकी फिर भी तुहानू बहुत वधिया तुसी दित्ता टाइम है ना नहीं तो फिर तुहाडी इन्ना बिजी हुंदा चलदा सारा मतलब ਤੁਹਾਡੇ ਕੋਲ ਟਾਈਮ ਬਹੁਤ ਮੁਸ਼ਕਿਲ ਨਾਲ ਸਾਨੂੰ ਲੈਣਾ ਪੈਂਦਾ ਤਾਂ ਕਰਕੇ ਮੈਂ ਕਹਿ ਰਹੀ ਹਾਂ
ਜੀ। ਨਹੀਂ ਮੈਨੂੰ ਲੱਗਿਆ ਵੀ ਤੁਸੀਂ ਕਿਹਾ ਨਾ ਬਹੁਤ ਥੋੜਾ ਟਾਈਮ ਦਿੱਤਾ, ਅਜੇ ਟਾਈਮ ਤਾਂ ਅਸੀਂ ਸ਼ੁਰੂ ਹੀ ਕੀਤਾ ਜੀ, ਅਜੇ ਟਾਈਮ ਨਿਬੜਿਆ ਨੀ। ਸੋ ਤੁਹਾਡਾ ਬਹੁਤ ਬਹੁਤ ਸਵਾਗਤ ਪਹਿਲਾਂ ਦਾ,
ਸੋ ਤੁਸੀਂ ਮੈਨੂੰ ਦਿੱਤਾ ਟਾਈਮ, ਥੈਂਕ ਯੂ ਭੈਣ
ਜੀ। ਤੇ ਆਪਾਂ ਆਈਏ ਜੀ ਗੱਲਬਾਤ ਵੱਲ, ਤੇ ਛਣਕਾਟਾ ਮੁਟਿਆਰਾਂ ਦਾ ਜਸਪ੍ਰੀਤ ਪਹਿਲੀ ਵਾਰ ਮੈਨੂੰ ਲੱਗਦਾ ਕਿ ਵੈਸਟ ਦੇ ਵਿੱਚ ਹੋਣ ਜਾ ਰਿਹਾ, ਸੋ ਇਹ ਜਿਹੜਾ ਇਵੈਂਟ ਆ ਇਹ ਆਰਗੇਨਾਈਜ਼ ਕਰਨ ਦਾ ਵਿਚਾਰ ਕਿੱਦਾਂ ਆਇਆ ਤੁਹਾਡੇ ਦਿਮਾਗ ਚ?
ਹਾਂਜੀ ਇਹ ਪਹਿਲੀ ਵਾਰ ਹੋ ਰਿਹਾ ਛਣਕਾਟਾ ਮੁਟਿਆਰਾਂ ਦਾ ਵੈਸਟ ਦੇ ਵਿੱਚ। ਐਕਚੁਅਲੀ ਇਹ ਜਿਵੇਂ ਮੈਂ ਅੱਜ ਤੋਂ ਪਹਿਲਾਂ ਸਿਰਫ ਪਾਰਟਿਸਿਪੇਟ ਹੀ ਕਰਦੀ ਹੁੰਦੀ ਸੀ, ਜਿਵੇਂ ਮੈਂ ਤਿੰਨ ਚਾਰ ਸਾਲ ਤੋਂ ਮਿਸ ਤੀਆਂ ਚੁਣੀ ਜਾਂਦੀ ਸੀਗੀ, ਤੇ ਮੈਨੂੰ ਬਸ ਆਪਣੇ ਆਪ ਨੂੰ ਇਹ ਹੋਇਆ ਵੀ ਕਿਉਂ ਨਾ ਮੈਂ ਵੀ ਇਸ ਫੀਲਡ ਦੇ ਵਿੱਚ ਜਾਵਾਂ ਤੇ ਮੈਂ ਆਰਗੇਨਾਈਜ਼ ਕਰਾਂ, ਤੇ ਮੈਂ ਜਿਹੜੀਆਂ ਕੁੜੀਆਂ ਨੇ ਸਾਰੀਆਂ ਨੂੰ ਇੱਕ ਸੱਥ ਦੇ ਹੇਠਾਂ ਜਿਵੇਂ ਵੈਸਟ ਏਰੀਆ ਦੇ ਵਿੱਚ ਆਉਣ ਤੇ ਉਹਨਾਂ ਨੂੰ ਮੰਚ ਦੇ ਉੱਤੇ ਲਿਆਵਾਂ ਵੀ ਹਾਂ ਮੈਂ ਦੋ ਤਿੰਨ ਸਾਲਾਂ ਤੋਂ ਆ ਰਹੀ ਹਾਂ ਮਿਸ ਤੀਆਂ ਦੇ ਵਿੱਚ, ਤਾਂ ਮੈਂ ਹੋਰ ਕੁੜੀਆਂ ਨੂੰ ਵੀ ਮੌਕਾ ਦੇਵਾਂ, ਤਾਂ ਕਿਉਂ ਨਾ ਮੈਂ ਕੋਈ ਕੁਛ ਇਹੋ ਜਿਹਾ ਆਰਗੇਨਾਈਜ਼ ਕਰਾਂ, ਤਾਂ ਕਰਕੇ ਫਿਰ ਮੇਰੇ ਮੈਂ ਸੋਚਿਆ ਵੀ ਆਪਾਂ ਇਹਨੂੰ ਛਣਕਾਟਾ ਮੁਟਿਆਰਾਂ ਦਾ ਨਾਮ ਦੇ ਕੇ ਆਰਗੇਨਾਈਜ਼ ਕਰਦੇ ਆ
ਜੀ। ਜੀ ਤੇ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਜੀ ਕਿ ਜਿਹੜਾ ਪ੍ਰੋਗਰਾਮ ਛਣਕਾਟਾ ਮੁਟਿਆਰਾਂ ਦਾ ਹਨਾ, ਇਹਦੇ ਵਿੱਚ ਕੀ ਹੋਣ ਜਾ ਰਿਹਾ ਤੇ ਕਿੱਥੇ ਹੋਣ ਜਾ ਰਿਹਾ? ਠੀਕ ਹੈ ਤੇ ਜੀ
ਹਾਂਜੀ ਅਮਰਦੀਪ ਜੀ, ਇਹ ਛਣਕਾਟਾ ਮੁਟਿਆਰਾਂ ਦਾ ਹਾਪਰਸ ਕ੍ਰੋਸਿੰਗ ਐਂਡ ਕੋਰ ਇਵੈਂਟ ਸੈਂਟਰ ਦੇ ਵਿੱਚ 17 ਜੁਲਾਈ ਨੂੰ 12 ਵਜੇ ਤੋਂ 6 ਵਜੇ ਤੱਕ ਹੋ ਰਿਹਾ, ਤੇ ਇਹਦੇ ਵਿੱਚ ਗਿੱਧਾ, ਭੰਗੜਾ, ਮਲਵਈ ਗਿੱਧਾ, ਲਾਈਵ ਗਿੱਧੇ ਆਉਣਗੇ। ਸਾਡੇ ਕੋਲ 3 ਗਿੱਧੇ ਨੇ, ਇੱਕ ਬੀਬੀਆਂ ਦਾ ਗਿੱਧਾ ਜੋ ਕਿ 50+ ਏਜ ਦੀਆਂ ਨੇ ਉਹਨਾਂ ਦਾ, ਤੇ ਲੰਬੀ ਹੇਕ ਵਾਲੇ ਗੀਤ, ਤੇ ਕਿਡਸ ਦੀ ਐਕਟੀਵਿਟੀ ਹੋਣਗੀਆਂ, ਬੱਚਿਆਂ ਦੇ ਪ੍ਰੋਗਰਾਮ ਨੇ, ਤੇ ਮਿਸ ਤੀਆਂ ਦਾ ਖਿਤਾਬ ਆ, ਤੇ ਤੀਆਂ ਦੀ ਰਾਣੀ ਦਾ, ਤੇ ਸ਼ੌਂਕਣ ਮੇਲੇ ਦੀ ਕੁੜੀ ਚੁਣੀ ਜਾਊਗੀ, ਤੇ ਆਡੀਅੰਸ ਲਈ ਸਾਡੇ ਕੋਲੇ ਬਹੁਤ ਸਰਪ੍ਰਾਈਜ਼ ਨੇ ਜੋ ਕਿ ਮੈਂ ਹਜੇ ਤੁਹਾਨੂੰ ਦੱਸ ਨਹੀਂ ਸਕਦੀ ਰੇਡੀਓ ਦੇ ਉੱਤੇ, ਤੇ ਉਹ ਸਾਰੇ ਜਦੋਂ ਆਉਣਗੀਆਂ ਬੀਬੀਆਂ ਭੈਣਾਂ ਤਾਂ ਉਹਨਾਂ ਨੂੰ ਉੱਥੇ ਸਰਪ੍ਰਾਈਜ਼ ਮਿਲੂਗਾ ਉਹਦੇ ਲਈ।
ਠੀਕ ਹੈ ਜੀ, ਫਿਰ ਬਾਕੀ ਮਤਲਬ ਸਰਪ੍ਰਾਈਜ਼ ਤੁਸੀਂ ਸਰਪ੍ਰਾਈਜ਼ ਹੀ ਰੱਖਣਾ ਫਿਰ ਹੈ।
ਸਰਪ੍ਰਾਈਜ਼ ਤਾਂ ਜੀ ਤੁਹਾਨੂੰ ਪਤਾ 5 ਦਿਨ ਰਹਿ ਗਿਆ, ਰੱਖਣੇ ਪੈਣਾ ਹੁਣ
ਜੀ ਜੀ। ਸੋ ਆਕਰਸ਼ਣ ਜਿਵੇਂ ਤੁਸੀਂ ਦੱਸਿਆ ਜੀ, ਤੀਆਂ ਦੀ ਰਾਣੀ ਕੱਢਣੀ ਆ ਤੇ ਸ਼ੌਂਕਣ ਮੇਲੇ ਦੀ ਕੱਢਣੀ ਆ ਹਨਾ, ਸੋ ਅਸਲ ਦੇ ਵਿੱਚ ਇਹ ਇੱਕ ਤਰ੍ਹਾਂ ਦਾ ਤੀਆਂ ਦਾ ਹੀ ਇਵੈਂਟ ਹੋਣ ਜਾ ਰਿਹਾ, ਸੋ ਨਾਮ ਜਿਹੜਾ ਜੀ ਉਹ ਛਣਕਾਟਾ ਮੁਟਿਆਰਾਂ ਦਾ ਇਸ ਨੂੰ ਦਿੱਤਾ ਗਿਆ। ਸੋ ਸਾਡੇ ਸਰੋਤਿਆਂ ਨੂੰ ਥੋੜਾ ਜਿਹਾ ਇਹਦੇ ਐਂਟਰੀ ਦੇ ਬਾਰੇ ਦੱਸੋ ਕਿ ਕਿੱਦਾਂ ਸਾਡੀਆਂ ਜਿਹੜੀਆਂ ਲੇਡੀਜ਼ ਜਾਂ ਸਾਡੀਆਂ ਜਿਹੜੀਆਂ ਬੀਬੀਆਂ ਜੀ ਉਹ ਪਹੁੰਚ ਸਕਦੀਆਂ, ਕੋਈ ਟਿਕਟ ਜਿਹੜੀ ਆ ਰੱਖੀ ਗਈ ਆ?
ਹਾਂਜੀ ਇਹਦੀ ਅਸੀਂ ਟਿਕਟ ਕੁਛ ਜ਼ਿਆਦਾ ਨਹੀਂ $15 ਰੱਖੀ ਆ, ਤੇ ਜਿਹੜੇ ਸੀਨੀਅਰਸ ਨੇ ਲਾਈਕ 45+ ਏਜ ਆ ਉਹਨਾਂ ਲਈ ਅਸੀਂ $5 ਡਿਸਕਾਊਂਟ ਰੱਖਿਆ, ਕਿਉਂਕਿ ਚਲੋ ਉਹ ਨਹੀਂ ਕਈ ਵਾਰ ਕੋਈ ਨਹੀਂ ਆਉਣਾ ਚਾਹੁੰਦਾ ਹੁੰਦਾ ਵੀ ਨਹੀਂ ਅਸੀਂ ਨਹੀਂ ਜਾਣਾ, ਪਰ ਮੇ ਬੀ ਜਿਵੇਂ ਉਹਨਾਂ ਨੇ ਤਾਂ ਉਹ ਲੈ ਆਉਣ ਵੀ ਹਾਂ, ਅਸੀਂ ਉਹਨਾਂ ਡਿਸਕਾਊਂਟ ਰੱਖਿਆ ਸੀਨੀਅਰਸ ਲਈ ਜਿਹੜੇ 50+ ਏਜ ਦੇ ਨੇ
ਜੀ। ਠੀਕ ਹੈ ਜੀ
ਹਾਂਜੀ,
ਤੇ ਇਸ ਤੋਂ ਇਲਾਵਾ
ਜਿਹੜੇ ਬੱਚੇ ਨੇ ਬੱਚੇ 12 ਸਾਲ ਅੰਦਰ 12 ਈਅਰ ਫ੍ਰੀ ਨੇ, ਉਹਨਾਂ ਦੀ ਕੋਈ ਐਂਟਰੀ ਫੀਸ ਨਹੀਂ ਆ।
ਠੀਕ ਹੈ ਜੀ, ਬਹੁਤ ਵਧੀਆ। ਤੇ ਇਸ ਤੋਂ ਇਲਾਵਾ ਜਸਪ੍ਰੀਤ ਤੁਸੀਂ ਕੁਛ ਹੋਰ ਇਸ ਇਵੈਂਟ ਦੇ ਬਾਰੇ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਉਣਾ ਚਾਹੁੰਦੇ ਹੋਵੋ ਤਾਂ ਜ਼ਰੂਰ ਪਾਓ, ਕਿਸ ਤਰ੍ਹਾਂ ਦੇ ਸਹਿਯੋਗ ਦੀ ਤੁਸੀਂ ਉਮੀਦ ਕਰ ਰਹੇ ਹੋ? ਤੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਜੀ ਕਿ ਇਹ ਇੱਕ ਫੀਮੇਲ ਇਵੈਂਟ ਆ, ਸੋ ਸਿਰਫ ਤੇ ਸਿਰਫ ਔਰਤਾਂ ਦੇ ਲਈ ਆ, ਸੋ ਕਿੱਦਾਂ ਦੀ ਉਮੀਦ ਰੱਖ ਰਹੇ ਹੋ ਤੁਸੀਂ?
ਹਾਂਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਇਹ ਮੈਂ ਪਹਿਲੀ ਵਾਰ ਹੀ ਅਸੀਂ ਆਰਗੇਨਾਈਜ਼ ਕਰ ਰਹੇ ਹਾਂ, ਤਾਂ ਸਾਨੂੰ ਬਹੁਤ ਜ਼ਿਆਦਾ ਇੱਕ ਹੈ ਇਹ ਲੇਡੀਜ਼ ਇਵੈਂਟ ਆ, ਕਿਉਂਕਿ ਫੈਮਿਲੀ ਇਵੈਂਟਸ ਹੁੰਦੇ ਨੇ ਤਾਂ ਜ਼ਿਆਦਾ ਲੋਕ ਆਉਂਦੇ ਨੇ, ਜਿਵੇਂ ਫੈਮਿਲੀ ਜ਼ਿਆਦਾ ਆਉਂਦੀਆਂ ਨੇ, ਜਦੋਂ ਸਿਰਫ ਲੇਡੀਜ਼ ਇਵੈਂਟ ਹੋ ਜਾਂਦਾ ਫਿਰ ਤੁਹਾਨੂੰ ਬੀਬੀਆਂ ਭੈਣਾਂ ਨੂੰ ਪ੍ਰੋਬਲਮ ਹੁੰਦੀ ਆ ਡਰੋਪ ਕਰਨ ਦੀ, ਪਿਕ ਕਰਨ ਦੀ, ਤਾਂ ਮੈਂ ਸਾਰਿਆਂ ਨੂੰ ਇਹ ਅਪੀਲ ਕਰਦੀ ਹਾਂ ਪਲੀਜ਼ ਸਾਰੇ ਜਾਣੇ ਜ਼ਿਆਦਾ ਸਪੋਰਟ ਦੀ ਜ਼ਰੂਰਤ ਹੈ, ਕਿਉਂਕਿ ਪਹਿਲੀ ਵਾਰ ਅਸੀਂ ਇਵੈਂਟ, ਜੇ ਸਾਨੂੰ ਇਸ ਵਾਰ ਹੁੰਗਾਰਾ ਮਿਲਦਾ ਤਾਂ ਅਸੀਂ ਨੈਕਸਟ ਫਿਊਚਰ ਦੇ ਵਿੱਚ ਵੀ ਇਹੋ ਜਿਹੇ ਪ੍ਰੋਗਰਾਮਾਂ ਲਈ ਸੋਚ ਸਕਦੇ ਹਾਂ, ਤਾਂ ਮੈਂ ਸਾਰਿਆਂ ਨੂੰ ਕਹਿੰਦੀ ਹਾਂ ਵੀਰਾਂ ਨੂੰ ਕਹਿੰਦੀ ਹਾਂ ਪਲੀਜ਼ ਬੀਬੀਆਂ ਭੈਣਾਂ ਨੂੰ ਸਾਰਿਆਂ ਨੂੰ ਡਰੋਪ ਕਰ ਦਿਓ ਤੇ ਉਹਨਾਂ ਲਈ ਟਿਕਟ ਬਾਏ ਕਰ ਲਓ, ਤੇ ਉਹਨਾਂ ਨੂੰ ਬਾਏ ਕਰਕੇ
ਜੀ ਬਿਲਕੁਲ ਚਲੋ ਅਸੀਂ ਵੀ ਗੁਜ਼ਾਰਿਸ਼ ਕਰ ਦਿੰਨੇ ਆ ਜੀ ਕਿ ਜ਼ਰੂਰ ਕਿਉਂਕਿ ਕੋਈ ਵੀ ਜਿਹੜਾ ਭਾਈਚਾਰਕ ਇਵੈਂਟ ਹੁੰਦਾ ਆ ਉਹ ਸਾਨੂੰ ਉਹਦੇ ਵਿੱਚ ਸ਼ਿਰਕਤ ਜਿਹੜੀ ਆ ਉਹ ਤਾਂ ਕਰਨੀ ਬਣਦੀ ਹੀ ਬਣਦੀ ਆ ਨਾਲ ਹੀ ਨਾਲ ਮੈਨੂੰ ਲੱਗਦਾ ਕਿ ਸਾਰੇ ਜਿਹੜੇ ਵਿਤਕਰੇ ਜਾਂ ਵਖਰੇਵੇਂ ਆ ਉਹਨਾਂ ਨੂੰ ਭੁਲਾ ਕੇ ਅਸੀਂ ਸਾਰੇ ਇੱਕ ਥਾਂ ਇਕੱਠੇ ਹੋ ਕੇ ਦੂਸਰੀਆਂ ਜਿਹੜੀਆਂ ਭਾਈਚਾਰੇ ਦੂਸਰੇ ਭਾਈਚਾਰੇ ਦੂਸਰੀਆਂ ਕਮਿਊਨਿਟੀਜ਼ ਜਿਹੜੀਆਂ ਆ ਉਹਨਾਂ ਦੇ ਵਿੱਚ ਇੱਕ ਵਧੀਆ ਜਿਹੜੀ ਪਛਾਣ ਆ ਉਹ ਬਣਾਈਏ ਹਨਾ ਸੋ ਤਾਂ ਕਿ ਸਾਡੇ ਜਿਹੜੇ ਇਹ ਇਵੈਂਟਸ ਆ ਇਹ ਸਫਲ ਹੋਣ ਤੇ ਨਾਲ ਹੀ ਨਾਲ ਦੂਜਿਆਂ ਦੇ ਵਿੱਚ ਸਾਡੀ ਇੱਕ ਵਧੀਆ ਪਛਾਣ ਬਣੇ ਇਹੋ ਜਿਹੀ ਇਮੇਜ ਆ ਉਹ ਇਹਨਾਂ ਇਵੈਂਟਸ ਦੇ ਵਿੱਚੋਂ ਇਹੋ ਜਿਹੇ ਸਮਾਗਮਾਂ ਦੇ ਵਿੱਚੋਂ ਸਮਾਰੋਹਾਂ ਦੇ ਵਿੱਚੋਂ ਅਸੀਂ ਲੈ ਕੇ ਨਿਕਲੀਏ ਜੀ ਤੇ ਜਸਪ੍ਰੀਤ ਜਾਂਦੇ ਜਾਂਦੇ ਹੋਰ ਕੀ ਕਹਿਣਾ ਚਾਹੋਗੇ ਸਾਨੂੰ ਜਿਵੇਂ ਕਿ ਤੁਸੀਂ ਸਮੇਂ ਦੀ ਗੱਲ ਕੀਤੀ ਦੇਖੋ ਸਮਾਂ ਹੁਣ ਮੈਂ ਤੁਹਾਨੂੰ ਖੁੱਲਾ ਦੇ ਰਹੀ ਹਾਂ ਤੁਸੀਂ ਖੁੱਲ ਕੇ ਤੁਸੀਂ ਆਪਣੇ ਮਨ ਦੀਆਂ ਜਿਹੜੀਆਂ ਗੱਲਾਂ ਬਾਤਾਂ ਕਰੋ ਜੀ
ਧੰਨਵਾਦ ਜੀ ਧੰਨਵਾਦ ਜੀ ਅਮਰਦੀਪ ਜੀ ਨਹੀਂ ਜੀ ਮੈਂ ਸਾਰਿਆਂ ਨੂੰ ਜਾਂਦੇ ਜਾਂਦੇ ਇਹੀ ਕਹਿਣਾ ਚਾਹੁੰਦੀ ਹਾਂ ਉਹੀ ਗੱਲ ਫੇਰ ਵੀ ਮੈਂ ਸਾਰੇ ਵੀਰਾਂ ਨੂੰ ਕਹਿੰਦੀ ਹਾਂ ਪਲੀਜ਼ ਤੁਸੀਂ ਟਿਕਟਾਂ ਬਾਏ ਕਰ ਭੈਣਾਂ ਕਈ ਵਾਰ ਸੋਚਦੀਆਂ ਨੇ ਵੀ ਉੱਥੇ ਪਤਾ ਅਸੀਂ ਉਸ ਦਿਨ ਬਿਜ਼ੀ ਹੋਵਾਂਗੇ ਉਸ ਦਿਨ ਮੇਰੇ ਘਰ ਵਾਲੇ ਦਾ ਡੇ ਆਫ ਆ ਮੈਂ ਨਹੀਂ ਜਾਣਾ ਬਟ ਪਲੀਜ਼ ਵੀ ਮੈਂ ਸਾਰੇ ਵੀਰਾਂ ਨੂੰ ਕਹਿੰਦੀ ਹਾਂ ਵੀ ਪਲੀਜ਼ ਤੁਸੀਂ ਟਿਕਟਾਂ ਬਾਏ ਕਰ ਹਾਂ ਤੁਸੀਂ ਜਾਓ ਕਿਉਂਕਿ ਲੇਡੀਜ਼ ਇਵੈਂਟ ਸਾਨੂੰ ਬਹੁਤ ਜ਼ਿਆਦਾ ਸਪੋਰਟ ਦੀ ਜ਼ਰੂਰਤ ਹੈ ਸਾਰਿਆਂ ਤੋਂ ਜੇ ਸਾਨੂੰ ਸਪੋਰਟ ਮਿਲੂਗੀ ਤਾਂ ਹੀ ਅਸੀਂ ਅੱਗੇ ਵਾਸਤੇ ਕੁਛ ਹੋ ਸਕਦੇ ਹਾਂ
ਜੀ ਜੀ ਬਿਲਕੁਲ ਸੋ ਬਿਲਕੁਲ ਜੀ ਭਾਈਚਾਰੇ ਦਾ ਪੂਰਾ ਜਿਹੜਾ ਸਹਿਯੋਗ ਹੈ ਉਹ ਜ਼ਰੂਰੀ ਹੁੰਦਾ ਇਹੋ ਜਿਹੇ ਇਵੈਂਟਸ ਦੇ ਲਈ ਤੇ ਅਸੀਂ ਵੀ ਖੁਦ ਇਹ ਗੁਜ਼ਾਰਿਸ਼ ਕਰ ਦਿੰਨੇ ਆ ਕਿ ਜ਼ਰੂਰ ਇਹੋ ਜਿਹਾ ਜਿਹੜਾ ਭਾਈਚਾਰਕ ਇਵੈਂਟ ਹੈ ਉਹਨੂੰ ਸਫਲ ਬਣਾਉਣ ਦੇ ਲਈ ਆਪਾਂ ਸਾਰੇ ਜੀ ਇੱਕ ਦੂਜੇ ਦੇ ਨਾਲ ਸਹਿਯੋਗ ਕਰੀਏ ਤੇ ਜਸਪ੍ਰੀਤ ਕੌਰ ਹੁਰੀ ਇਹਨਾਂ ਦੀ ਸਾਰੀ ਟੀਮ ਜਿਹੜੀ ਆ ਜੀ ਉਹ ਵਧਾਈ ਦੀ ਪਾਤਰ ਹੈ ਕਿ ਪਹਿਲੀ ਵਾਰ ਇਹਨਾਂ ਨੇ ਇਹ ਵੱਡਾ ਜਿਹੜਾ ਇਵੈਂਟ ਆ ਉਹ ਆਰਗੇਨਾਈਜ਼ ਕੀਤਾ ਹੈ ਉਹਦਾ ਪ੍ਰਬੰਧ ਉਹਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਕਾਫੀ ਜ਼ਿਆਦਾ ਹੁੰਦੀਆਂ ਨੇ ਸੋ ਪਹਿਲੀ ਵਾਰ ਇਹ ਕਰ ਰਹੇ ਆ ਸੋ ਉਹਨਾਂ ਨੇ ਜਿਵੇਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਜੇ ਇਹ ਸਫਲ ਹੁੰਦੇ ਆ ਤੇ ਹੋਰ ਜਿਹੜੇ ਇਵੈਂਟ ਆ ਉਹ ਲਗਾਤਾਰ ਜਾਰੀ ਰੱਖਣਗੇ ਸੋ ਮੈਨੂੰ ਲੱਗਦਾ ਜੀ ਪਹਿਲੀ ਵਾਰ ਕਿਉਂਕਿ ਕਰ ਰਹੇ ਪਹਿਲੀ ਵਾਰ ਦੇ ਵਿੱਚ ਸਾਰਿਆਂ ਦਾ ਜਿਹੜਾ ਸਹਿਯੋਗ ਆ ਜ਼ਰੂਰੀ ਹੁੰਦਾ ਤਾਂ ਕਿ ਉਹਨਾਂ ਦੀ ਹਿੰਮਤ ਹੌਸਲਾ ਜਿਹੜਾ ਜੀ ਉਹ ਬਣਿਆ ਰਹੇ ਟੁੱਟੇ ਨਾ ਹਨਾ ਸੋ ਜਦੋਂ ਆਪਾਂ ਸਹਿਯੋਗ ਦੇ ਨਾਲ ਸਫਲ ਬਣਾਵਾਂਗੇ ਤਾਂ ਹੀ ਸਫਲ ਹੁੰਦਾ ਸੋ ਜਸਪ੍ਰੀਤ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਵੈਸੇ ਤੁਹਾਡਾ ਜਿਹੜਾ ਇਸ਼ਤਿਹਾਰ ਹੈ ਜੀ ਉਹ ਰੇਡੀਓ ਦੇ ਉੱਤੇ ਵੀ ਲਗਾਤਾਰ ਚੱਲ ਰਿਹਾ ਛਣਕਾਟਾ ਮੁਟਿਆਰਾਂ ਦਾ ਸੋ ਇਹਦੇ ਬਾਬਤ ਹੋਰ ਜਾਣਕਾਰੀ ਜੇ ਸਾਡੇ ਸਰੋਤੇ ਲੈਣੇ ਚਾਹੁਣ ਤਾਂ ਉਹ ਮੈਨੂੰ ਲੱਗਦਾ ਕਿ ਸਾਡੇ ਰੇਡੀਓ ਦੇ ਇਸ਼ਤਿਹਾਰ ਤੋਂ ਤੁਹਾਡਾ ਜਿਹੜਾ ਸੰਪਰਕ ਨੰਬਰ ਆ ਉਹ ਵੀ ਲੈ ਸਕਦੇ ਆ ਜਾਂਦੇ ਜਾਂਦੇ ਤੁਸੀਂ ਆਪਣਾ ਵੈਸੇ ਸੰਪਰਕ ਨੰਬਰ ਜਿਹੜਾ ਉਹ ਜ਼ਰੂਰ ਸਾਡੇ ਸਰੋਤਿਆਂ ਨਾਲ ਸਾਂਝਾ ਕਰ ਦਿਓ ਤਾਂ ਕਿ ਜੇਕਰ ਕੋਈ ਜਾਣਕਾਰੀ ਜਿਹੜੀ ਆ ਉਹ ਲੈਣਾ ਚਾਹੁਣ ਜਾਂ ਰਹਿ ਗਈ ਹੋਵੇ ਤਾਂ ਜ਼ਰੂਰ ਤੁਹਾਡੇ ਤੋਂ ਲੈ ਸਕਦੇ ਆ
ਹਾਂਜੀ ਤੁਸੀਂ ਮੈਨੂੰ ਜਿਸ ਕਿਸੇ ਨੇ ਵੀ ਟਿਕਟ ਬਾਰੇ ਜਾਂ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਮੈਨੂੰ ਕਾਲ ਕਰ ਸਕਦੇ ਮੇਰਾ ਨਾਮ ਆ ਜਸਪ੍ਰੀਤ ਬੈਨੀਪਾਲ ਤੇ ਮੈਨੂੰ ਫੋਨ ਨੰਬਰ ਆ 04333924243 ਧੰਨਵਾਦ ਅਮਰਦੀਪ ਭੈਣ ਜੀ ਅਤੇ ਧੰਨਵਾਦ ਹਰਪ੍ਰੀਤ ਰੇਡੀਓ ਵੱਲੋਂ ਸਾਰੇ ਸਰੋਤਿਆਂ ਦੇ ਜਿਨ੍ਹਾਂ ਨੇ ਮੈਨੂੰ ਸੁਣਿਆ ਇੰਨਾ ਟਾਈਮ ਦਿੱਤਾ ਥੈਂਕ ਯੂ ਸੋ ਮਚ
ਸੋ ਬਹੁਤ ਬਹੁਤ ਧੰਨਵਾਦ ਜਸਪ੍ਰੀਤ ਤੁਹਾਡਾ ਵੀ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਈ ਆ ਸੋ ਆਪਣੇ ਇਵੈਂਟ ਦੇ ਬਾਰੇ ਜਾਣਕਾਰੀ ਸਾਡੇ ਸਰੋਤਿਆਂ ਤੱਕ ਪਹੁੰਚਾਈ ਬਹੁਤ ਬਹੁਤ ਸ਼ੁਕਰੀਆ ਜੀ ਦੋਸਤੋ ਇਹ ਸਨ ਜਸਪ੍ਰੀਤ ਕੌਰ ਬੈਨੀਪਾਲ ਜਿਹੜੇ ਕਿ ਛਣਕਾਟਾ ਮੁਟਿਆਰਾਂ ਦਾ ਪ੍ਰੋਗਰਾਮ ਜਿਹੜਾ ਜੀ ਆਰਗੇਨਾਈਜ਼ ਕਰਨ ਜਾ ਰਹੇ ਨੇ ਵੈਸਟ ਏਰੀਏ ਦੇ ਵਿੱਚ ਮੈਲਬਨ ਦਾ ਵੈਸਟ ਏਰੀਆ ਜਿੱਥੇ ਜਿਹੜੇ ਹੱਬ ਕਿਹਾ ਜਾਂਦਾ ਜੀ ਪੰਜਾਬੀ ਭਾਈਚਾਰੇ ਦਾ ਹੱਬ ਕਿਹਾ ਜਾਂਦਾ ਵੈਸਟ ਏਰੀਆ ਕਿਉਂਕਿ ਕਾਫੀ ਜ਼ਿਆਦਾ ਜਿਹੜੀ ਸਾਡੀ ਕਮਿਊਨਿਟੀ ਆ ਉਹ ਉੱਥੇ ਵਸਦੀ ਆ ਪਰ ਇਹੋ ਜਿਹੜੇ ਪ੍ਰੋਗਰਾਮ ਆ ਉਹ ਉੱਥੇ ਘੱਟ ਹੁੰਦੇ ਸੀ ਸੋ ਸ਼ੁਰੂਆਤ ਜਿਹੜੀ ਆ ਉਹ ਕੀਤੀ ਜਾ ਰਹੀ ਆ ਇਹੋ ਜਿਹੇ ਸਮਾਰੋਹਾਂ ਇਹੋ ਜਿਹੇ ਸਮਾਗਮਾਂ ਦੇ ਨਾਲ ਤੇ ਅਸੀਂ ਵੀ ਸ਼ੁਭ ਕਾਮਨਾਵਾਂ ਦਿੰਨੇ ਆ ਜੀ ਇਸ ਟੀਮ ਨੂੰ ਆਪਣੇ ਹਰਮਨ ਰੇਡੀਓ ਪਰਿਵਾਰ ਦੇ ਵੱਲੋਂ ਤੇ ਹੁਣ ਪ੍ਰੋਗਰਾਮ ਦੇ ਵਿੱਚ ਸਮਾਂ ਫੇਰ ਇੱਕ ਗੀਤ ਦਾ ਹੋ ਗਿਆ ਤੇ ਗੀਤਾਂ ਦੀ ਜਿਹੜੀ ਲਾਈਨ ਵੀ ਅੱਜ ਬੜੀ ਲੰਬੀ ਆ ਗੀਤ ਅੱਗੇ ਤੁਹਾਨੂੰ ਸੁਣਾਉਂਦੇ ਆ ਜੀ ਤੇ ਪ੍ਰੋਗਰਾਮ ਦੇ ਅਗਲੇ ਗੀਤ ਤੋਂ ਬਾਅਦ ਫੇਰ ਅਸੀਂ ਇੱਕ ਨਵੇਂ ਮਹਿਮਾਨ ਦੇ ਨਾਲ ਬਹੁਤ ਜਲਦੀ ਹਾਜ਼ਰ ਹੁੰਦੇ ਆ ਤੁਸੀਂ ਸੁਣੋ ਗੀਤ ਅਸੀਂ ਵਾਪਸ ਆਉਂਦੇ ਆ ਬਹੁਤ ਜਲਦ
ਇੱਥੋਂ ਹੁਣ ਉੱਡਣਾ ਚਾਹਵੇ ਇਸ ਨਿਰਮੋਹੀ ਨਗਰੀ ਦਾ ਨੀ ਮੈਂ ਮੋਹ ਨਾ ਆਵੇ ਇਸ ਨਿਰਮੋਹੀ ਨਗਰੀ ਦਾ ਨੀ ਮੈਂ ਮੋਹ ਨਾ ਆਵੇ ਨਿਰਮੋਹੀ ਨਗਰੀ ਦਾ ਨੀ ਮੈਂ ਮੋਹ ਨਾ ਆਵੇ ਇਸ ਨਿਰਮੋਹੀ ਨਗਰੀ ਦਾ ਨੀ ਮੈਂ ਮੋਹ ਨਾ ਆਵੇ ਨਿਰਮੋਹੀ ਨਗਰੀ ਦਾ ਨੀ ਮੈਂ ਮੋਹ ਨਾ ਆਵੇ ਇਸ ਨਿਰਮੋਹੀ ਨਗਰੀ ਦਾ ਨੀ ਮੈਂ ਮੋਹ ਨਾ ਆਵੇ ਨਗਰੀ ਦਾ ਨੀ ਮੈਂ ਮੋਹ ਨਾ ਆਵੇ ਇਸ ਨਿਰਮੋਹੀ ਨਗਰੀ ਦਾ ਨੀ ਮੈਂ ਮੋਹ ਨਾ ਆਵੇ ਮਨ ਦਾ ਪੰਛੀ ਕੈਦ ਇੱਥੋਂ ਹੁਣ ਉੱਡਣਾ ਚਾਹਵੇ ਇਸ ਨਿਰਮੋਹੀ ਨਗਰੀ ਦਾ ਨੀ ਮੈਂ ਮੋਹ ਨਾ ਆਵੇ ਇਸ ਨਿਰਮੋਹੀ ਨਗਰੀ ਦਾ ਨੀ ਮੈਂ ਮੋਹ ਨਾ ਆਵੇ
ਜੀ ਹਰਜੀਤ ਹਰਮਨ ਦੀ ਆਵਾਜ਼ ਚ ਤੁਸੀਂ ਗੀਤ ਸੁਣਿਆ ਜੀ ਹੁਣੇ ਤੇ ਉਮੀਦ ਕਰਦੇ ਆ ਜੀ ਪਸੰਦ ਆਇਆ ਹੋਣਾ ਤੇ ਇਸ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿਚ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ ਟੈਕਨੀਕਲ ਸਪੋਰਟ ਮੈਨੂੰ ਦੇ ਰਹੇ ਨੇ ਪਟਿਆਲਾ ਤੋਂ ਸਰਬਜੀਤ ਸਿੰਘ ਹੁਰੀ ਤੇ ਵਾਅਦੇ ਮੁਤਾਬਕ ਜਿਵੇਂ ਮੈਂ ਦੱਸਿਆ ਸੀ ਜੀ ਕਿ ਅੱਜ ਸਾਡੇ ਪ੍ਰੋਗਰਾਮ ਚ ਦੋ ਮਹਿਮਾਨ ਸ਼ਾਮਲ ਹੋਣਗੇ ਸੋ ਇੱਕ ਮਹਿਮਾਨ ਜਿਹੜੇ ਜੋ ਛੱਡ ਕੇ ਜਾ ਚੁੱਕੇ ਆ ਪ੍ਰੋਗਰਾਮ ਸੋ ਅਗਲੇ ਮਹਿਮਾਨ ਜਿਹੜੇ ਇਸ ਵੇਲੇ ਸਾਡੇ ਨਾਲ ਨੇ ਤੇ ਫੋਨ ਦੇ ਜ਼ਰੀਏ ਉਹ ਵੀ ਪ੍ਰੋਗਰਾਮ ਚ ਸ਼ਿਰਕਤ ਕਰ ਚੁੱਕੇ ਨੇ ਸੋ ਮੇਰੀ ਮੁਰਾਦ ਹੈ ਅਵਤਾਰ ਸਿੰਘ ਹੋਰਾਂ ਤੋਂ ਜਿਹੜੇ ਕਿ ਸਾਡੇ ਨਾਲ ਫੋਨ ਦੇ ਜ਼ਰੀਏ ਇਸ ਵੇਲੇ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਸੋ ਅਵਤਾਰ ਸਿੰਘ ਜੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੇ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ
ਹਾਂਜੀ ਸਤਿ ਸ੍ਰੀ ਅਕਾਲ ਜੀ ਅਮਰਜੀਤ ਭੈਣ ਜੀ ਤੁਹਾਨੂੰ ਵੀ ਤੇ ਸਾਰੇ ਤੁਹਾਡੇ ਸੁਣਨ ਵਾਲੇ ਸਰੋਤਿਆਂ ਨੂੰ ਵੀ ਜੀ ਸਤਿ ਸ੍ਰੀ ਅਕਾਲ ਜੀ
ਜੀ ਤੇ ਅਵਤਾਰ ਸਿੰਘ ਜੀ, ਜਿਵੇਂ ਮੈਂ ਸਰੋਤਿਆਂ ਨੂੰ ਦੱਸਿਆ ਸੀ ਜੀ ਕਿ ਪਿਛਲੇ ਵੀਕਐਂਡ ਜਿਹੜਾ ਬੀਤਿਆ ਆਹ ਹਫ਼ਤਾ ਵੀਕਐਂਡ ਤੇ AFL ਦੇ ਨਾਲ ਰਿਲੇਟਡ ਜਿਹੜੀਆਂ ਐਕਟੀਵਿਟੀਜ਼ ਆ ਉਹਦੇ ਵਿੱਚ ਸਾਡੇ ਪੰਜਾਬੀ ਭਾਈਚਾਰੇ ਨੇ ਬੜੀ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਆ, ਹਨਾ। ਸੋ ਜਿਹੜੇ ਲੋਕ ਜਿਹੜੇ ਆ ਜੀ ਫੂਟੀ ਦੇ ਨਾਲ ਜੁੜੇ ਹੋਏ ਆ, ਜਿਨ੍ਹਾਂ ਦਾ ਖੇਡਾਂ ਦੇ ਨਾਲ ਇੰਟਰਸਟ ਜਿਹੜਾ ਉਹ ਜੁੜਿਆ ਹੋਇਆ, ਉਹ ਲੋਕ ਜ਼ਰੂਰ ਜਾਣਨ ਦੇ ਇੱਛਕ ਰਹਿੰਦੇ ਆ ਕਿ ਉਹ ਕਿਸ ਤਰ੍ਹਾਂ ਇਹਨਾਂ ਚੀਜ਼ਾਂ ਦੇ ਨਾਲ ਜੁੜ ਸਕਦੇ ਆ। ਤੇ ਸਾਡੇ ਭਾਈਚਾਰੇ ਦੇ ਵਿੱਚ ਕਿਉਂਕਿ ਹੋਰ ਖੇਡਾਂ ਪ੍ਰਤੀ ਜਿਹੜੀ ਕਾਫੀ ਜ਼ਿਆਦਾ ਲਗਨ ਆ, ਕਬੱਡੀ ਜਿਹੜੀ ਆ ਉਹਦੇ ਉੱਤੇ ਕਾਫੀ ਕੰਮ ਕੀਤਾ ਜਾ ਰਿਹਾ ਭਾਈਚਾਰੇ ਵੱਲੋਂ, ਹਨਾ, ਜਾਂ ਫਿਰ ਹੁਣ ਹਾਕੀ ਜਿਹੜੀ ਆ ਉਹ ਵੀ ਸ਼ੁਰੂ ਹੋਈ ਆ। ਸੋ ਕ੍ਰਿਕਟ ਦਾ ਜਿਹੜਾ ਜੀ ਉਹ ਤਾਂ ਬੁਖਾਰ ਕਹਿ ਲਓ ਕਿ ਸਾਰਾ ਸਾਲ ਹੀ ਚੜਿਆ ਰਹਿੰਦਾ, ਪਰ ਇਸ ਖੇਡ ਪ੍ਰਤੀ ਥੋੜਾ ਜਿਹਾ ਅਜੇ ਜਿਹੜਾ ਰੁਝਾਨ ਆ ਉਹ ਘੱਟ ਆ, ਹਨਾ। ਪਰ ਅਸੀਂ ਚਾਹੁੰਦੇ ਸੀ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਜਿਹੜੀ ਕਰੀਏ ਤੇ ਇਹ ਜਾਣਕਾਰੀ ਜਿਹੜੀ ਆ ਜੀ ਸਰੋਤਿਆਂ ਤੱਕ ਪਹੁੰਚਾਈਏ ਕਿ ਸਾਡਾ ਜਿਹੜਾ ਭਾਈਚਾਰਾ ਉਹ ਹੁਣ ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ਖੇਡਾਂ ਦੇ ਵੱਲ ਵੀ ਰੁਚਿਤ ਹੋ ਰਿਹਾ, ਆਕਰਸ਼ਿਤ ਹੋ ਰਿਹਾ। ਸੋ ਸ਼ਨੀਵਾਰ ਤੇ ਐਤਵਾਰ, ਜਿਹੜਾ ਸ਼ਨਿਚਰਵਾਰ ਦਾ ਤੇ ਐਤਵਾਰ ਦਾ ਦਿਨ ਸੀਗਾ, ਉਹ ਖਾਸ ਤੌਰ ਤੇ ਮਲਟੀ ਕਲਚਰਲ ਰਾਊਂਡ ਜਿਹੜਾ ਸੀ AFL ਦਾ ਉਹਦੇ ਲਈ ਉਲੀਕਿਆ ਗਿਆ ਸੀ ਤੇ ਉਹਦੇ ਵਿੱਚ ਸਾਡੇ ਭਾਈਚਾਰੇ ਵੱਲੋਂ, ਪੰਜਾਬੀ ਭਾਰਤੀ ਭਾਈਚਾਰੇ ਵੱਲੋਂ ਸ਼ਮੂਲੀਅਤ ਜਿਹੜੀ ਆ ਉਹ ਕੀਤੀ ਗਈ ਹੈ। ਸਭ ਤੋਂ ਪਹਿਲਾਂ ਤਾਂ ਸਾਨੂੰ ਥੋੜਾ ਜਿਹਾ AFL ਦੇ ਬਾਰੇ ਚ ਦੱਸੋ ਤਾਂ ਕਿ ਸਾਡੇ ਸਰੋਤੇ ਜਿਹੜੇ ਆ ਜਾਣ ਸਕਣ ਕਿ ਅਸਲ ਦੇ ਵਿੱਚ ਕੀ ਬਾਡੀ ਆ, ਠੀਕ ਆ। ਤੇ ਉਸ ਤੋਂ ਬਾਅਦ ਜਿਹੜੇ ਤੁਹਾਡੇ ਕਲੱਬ ਜਿਹੜੇ ਆ ਉਹਦੇ ਨਾਲ ਜੁੜੇ ਹੋਏ ਆ ਉਹ ਕੀ ਕਰ ਰਹੇ ਆ ਤੇ ਕਿਸ ਤਰ੍ਹਾਂ ਅਸੀਂ ਆਪਣੇ ਭਾਈਚਾਰੇ ਨੂੰ ਉਹਦੇ ਨਾਲ ਜੋੜ ਰਹੇ ਆ। ਪਹਿਲਾਂ AFL ਦੇ ਬਾਰੇ ਥੋੜਾ ਜਿਹਾ ਸਾਡੇ ਨਾਲ ਸਾਂਝ ਪਾਓ।
ਹਾਂਜੀ ਹਾਂਜੀ, AFL ਜਿਹੜੀ ਆਪਣੀ ਆਸਟ੍ਰੇਲੀਅਨ ਫੁੱਟੀ ਲੀਗ ਹੈਗੀ ਜੀ, ਇਹ ਸਭ ਤੋਂ ਵੱਡੀ ਆਪਣੀ ਕਹਿ ਲਓ ਵੀ ਸਟੇਟ ਦੀ ਸਭ ਤੋਂ ਵੱਡੀ ਗੇਮ ਹੈਗੀ, ਆਸਟ੍ਰੇਲੀਆ ਦੀ ਮਤਲਬ ਫੁੱਟੀ ਦੀ
ਫੁੱਟੀ ਲੀਗ
ਕਾਫੀ ਬੋਡੀ ਹੈ ਜੀ। ਹਾਂਜੀ, ਇੱਥੇ ਥੋੜਾ ਮੈਂ ਤੁਹਾਨੂੰ ਦੋ ਚੀਜ਼ਾਂ ਕਲੀਅਰ ਕਰ ਦੇਣਾ ਚਾਹਾਂਗਾ ਵੀ ਅਸੀਂ ਜਿਹੜੇ ਆਪਣਾ ਪੰਜਾਬੀ ਭਾਈਚਾਰਾ ਜਾਂ ਕਹਿ ਲਈਏ ਵੀ ਅਸੀਂ ਜਿੱਦਾਂ ਹੁਣ ਮੇਰੀ ਜਿਹੜੀ ਇਨਵੋਲਵਮੈਂਟ ਹੈਗੀ ਹੈ, ਮੇਰੀ ਇਨਵੋਲਵਮੈਂਟ ਕਲੱਬ ਦੇ ਨਾਲ ਹੈ ਜਿਹੜਾ ਕਿ SNN ਫੁੱਟੀ ਕਲੱਬ ਹੈਗਾ, ਤੇ ਇਹ SNN ਫੁੱਟੀ ਕਲੱਬ ਜਿਹੜਾ ਹੈਗਾ AFL ਦੇ ਥੱਲੇ ਕੰਮ ਕਰਦਾ, ਮਤਲਬ ਜਿਹੜੇ ਜਿੰਨੇ ਵੀ ਕਲੱਬ ਨੇ ਉਹ ਸਾਰੇ AFL ਦੇ ਨਾਲ ਅਟੈਚ ਨੇ ਤੇ ਅਸੀਂ ਇਸ ਟਾਈਮ ਜੋ ਵੀ ਕੰਮ ਕਰ ਰਹੇ ਹਾਂ ਉਹ ਸਾਡਾ ਕੰਮ ਸਿਰਫ ਡਾਇਰੈਕਟਲੀ SNN ਫੁੱਟੀ ਕਲੱਬ ਦੇ ਨਾਲ ਹੈ, ਸਾਡੀ AFL ਦੇ ਨਾਲ ਡਾਇਰੈਕਟ ਇਨਵੋਲਵਮੈਂਟ ਨਹੀਂ ਹੈਗੀ ਜੀ। ਮੈਂ ਇਹ ਚੀਜ਼ ਥੋੜਾ ਕਲੀਅਰ ਕਰ ਦੇਣਾ ਚਾਹੁੰਦਾ ਸੀਗਾ, ਠੀਕ ਹੈ ਜੀ। ਤੇ ਤੁਸੀਂ
ਆਸਟ੍ਰੇਲੀਅਨ ਜੀ, ਬਿਲਕੁਲ, ਜਿਹੜੀ AFL ਹੈ ਉਹ ਪੂਰੇ ਆਸਟ੍ਰੇਲੀਆ ਦੀ ਜਿਹੜੀ ਇੱਕ ਬਾਡੀ ਹੈ, ਹਨਾ, ਪੂਰੀ ਕੰਟਰੀ ਦੀ ਜਿਹੜੀ ਮੇਨ ਬਾਡੀ ਜਿਹੜੀ ਹੈ, ਤੁਸੀਂ ਫੁੱਟੀ ਦੀ ਅਸੀਂ ਕਹਿ ਸਕਦੇ ਹਾਂ ਉਹਨੂੰ। ਸੋ ਉਹਦੇ ਅੰਡਰ ਇਹ ਕਲੱਬ ਜਿਹੜੇ ਆ ਉਹ ਕੰਮ ਕਰ ਰਹੇ ਆ ਜੀ।
ਹਾਂਜੀ ਹਾਂਜੀ ਹਾਂਜੀ, ਆਸਟ੍ਰੇਲੀਆ ਜਿਹੜੀ ਹੈਗੀ ਹੈ ਗੇਮ ਦਾ ਲੁੱਕ ਆਫਟਰ ਕਰਦੀ ਹੈ, AFL ਜਿਹੜੀ ਬਾਡੀ ਹੈਗੀ ਹੈ ਉਹ ਸਰਵੋੱਚ ਬਾਡੀਆਂ ਨੂੰ ਆਪਾਂ ਕਹਿ ਸਕਦੇ ਹਾਂ, ਤੇ ਥੱਲੇ ਉਹਨਾਂ ਦੇ ਅੱਗੇ ਕਲੱਬ ਕੰਮ ਕਰਦੇ ਹਾਂ ਜਿਨ੍ਹਾਂ ਵਿੱਚ ਕਿ ਆਪਾਂ SNN ਦੇ ਨਾਲ, ਕਿਉਂਕਿ SNN ਆਪਣੇ ਨੌਰਥ ਚ ਹੋਣ ਦੇ ਕਰਕੇ ਇਹ ਕਲੱਬ ਜਿਹੜਾ ਹੈਗਾ ਸਾਡੇ ਨਾਲ ਕਾਫੀ ਨੇੜਤਾ ਹੈਗੀ ਹੈ। ਇਹਦੇ ਨਾਲ ਅਸੀਂ 2014 ਚ ਐਕਚੁਅਲੀ ਇਹਨਾਂ ਦੇ ਨਾਲ ਕੰਮ ਸ਼ੁਰੂ ਕੀਤਾ ਸੀ ਤੇ ਉਹਦੇ ਤਹਿਤ ਆਪਾਂ ਇੱਥੇ ਕ੍ਰੇਗੀਵਨ ਦੇ ਅੰਦਰ ਉਹਨਾਂ ਨੇ ਸਾਨੂੰ ਪੰਜਾਬੀ ਖਿਆਲ ਭਾਈਚਾਰੇ ਵਾਸਤੇ ਉਹਨਾਂ ਨੇ ਕ੍ਰੇਗੀਵਨ ਬੋਮਰਸ ਦੇ ਅੰਦਰ ਨਾਂ ਦੇ ਥੱਲੇ ਉਹਨਾਂ ਨੇ ਸਾਡੇ ਨੂੰ ਕਲੱਬ ਦਿੱਤਾ, ਸਾਰੀਆਂ ਸਾਨੂੰ ਉਹਦੇ ਚ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਤੇ ਹੁਣ ਅਸੀਂ ਸ਼ੁਰੂਆਤ ਕੀਤੀ ਸੀ ਛੋਟੇ ਜਿਹੇ ਗਰਾਊਂਡ ਤੋਂ, ਹੁਣ ਉਹ ਗਰਾਊਂਡ ਸਾਨੂੰ ਇਹਨਾਂ ਨੇ ਇਸ ਟਾਈਮ ਸਾਡੇ ਕੋਲ ਸਭ ਤੋਂ ਵੱਡੀ ਫੈਸਿਲਿਟੀ ਹੈਗੀ ਕ੍ਰੇਗੀਵਨ ਦੀ, ਜਿਹੜੀ ਕਿ ਹਾਈਲੈਂਡ ਰਿਜ਼ਰਵ ਦੇ ਅੰਦਰ ਹੈਗੀ ਆ, ਉੱਥੋਂ ਅਸੀਂ ਹਾਂਜੀ ਹਾਂਜੀ ਉੱਥੋਂ ਅਸੀਂ ਇਸ ਟਾਈਮ ਪ੍ਰੋਗਰਾਮ ਇਹ ਬੱਚਿਆਂ ਦਾ ਰਨ ਕਰਦੇ ਹਾਂ ਹਰ ਸੋਮਵਾਰ 5:30 ਤੋਂ ਸ਼ਾਮੀ 5:30 ਤੋਂ ਸ਼ਾਮੀ 6:30 ਤੱਕ। ਹਾਂਜੀ
ਜੀ, ਸੋ SNN ਫੁੱਟੀ ਕਲੱਬ ਜਿਹੜਾ ਆ, ਸੋ ਉਹਦੇ ਤਹਿਤ ਇਹ ਜਿਹੜਾ ਪ੍ਰੋਗਰਾਮ ਆ ਤੁਸੀਂ ਰਨ ਕਰ ਰਹੇ ਹੋ ਇਸ ਵੇਲੇ ਕ੍ਰੇਗੀਵਨ ਦੇ ਵਿੱਚ, ਤੇ ਕਿੰਨਾ ਕੁ ਜਿਹੜਾ ਭਾਈਚਾਰਾ ਜੀ ਉਹ ਜੁੜਿਆ ਹੋਇਆ, ਸੋ ਕਿਸ ਉਮਰ ਵਰਗ ਦੇ ਜਿਹੜੇ ਲੋਕ ਆ ਉਹ ਜੁੜੇ ਹੋਏ ਆ ਇਹਦੇ ਵਿੱਚ?
ਹਾਂਜੀ, ਇਹ ਪ੍ਰੋਗਰਾਮ ਬਹੁਤ ਹੀ ਗਰਾਸ ਰੂਟ ਲੈਵਲ ਤੇ ਆ ਇਹੋ ਜਿਹੇ, ਕਿਉਂਕਿ ਇਹਨੂੰ ਐਕਚੁਅਲੀ ਬੇਸਿਕਲੀ ਇਸ ਪ੍ਰੋਗਰਾਮ ਦਾ ਜਿਹੜਾ ਮਕਸਦ ਹੈਗਾ ਇਹਨੂੰ ਆਪਣੇ ਭਾਈਚਾਰੇ ਨੂੰ ਇਸ ਗੇਮ ਨਾਲ ਜੁੜਨ ਤੇ ਇਹਦੇ ਬਾਰੇ ਇਨਫੋਰਮੇਸ਼ਨ, ਬੇਸਿਕ ਲੈਵਲ ਦੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ, ਜਿੱਥੇ ਕਿ ਬੱਚੇ 5 ਸਾਲ ਤੋਂ ਉੱਪਰ ਬੱਚੇ ਆਉਂਦੇ ਨੇ ਤੇ ਸਾਡਾ ਜਿਹੜਾ 5 ਤੋਂ ਲੈ ਕੇ 12 ਸਾਲ ਦੇ ਏਜ ਗਰੁੱਪ ਦੇ ਕਾਫੀ ਜ਼ਿਆਦਾ ਬੱਚੇ ਸਾਡੇ ਕੋਲ ਨੇ, ਜਿਹੜੇ ਕਿ ਉਹਨਾਂ ਨੂੰ ਦੱਸਿਆ ਜਾਂਦਾ ਗੇਮ ਦੇ ਬੇਸਿਕ ਰੂਲਸ ਬਾਰੇ, ਬੇਸਿਕ ਸਕਿੱਲਸ ਬਾਰੇ, ਤੇ ਇਹ ਸਾਰਾ ਕੁਛ ਉਹਨਾਂ ਨੂੰ ਉਸ ਲੈਵਲ ਤੇ ਉਹਨਾਂ ਨੂੰ ਜਾਣੂ ਕਰਾਇਆ ਜਾਂਦਾ ਤਾਂ ਕਿ ਜੇ ਉਹਨਾਂ ਦਾ ਰੁਝਾਨ ਅੱਗੇ ਹੈਗਾ ਤੇ ਉਸ ਤੋਂ ਬਾਅਦ ਸਾਡੇ ਨਾਲ ਕਲੱਬ ਜਿਹੜਾ ਹੈ ਕਿ ਜੇ ਅਗਰ ਸਾਡੇ ਕੋਲ ਬੱਚੇ ਚਾਹਵਾਨ ਹੈਗੇ ਇੱਥੋਂ ਜੇ ਉਹਨਾਂ ਚ ਪੋਟੈਂਸ਼ੀਅਲ ਹੈਗਾ ਤੇ ਉਹ ਅੱਗੇ ਕਿਸੇ ਲੈਵਲ ਤੇ ਜਾ ਕੇ ਐਸਨਡਨ ਦੇ ਹੋਰ ਜਿਹੜੇ ਉਧਲੇ ਲੈਵਲ ਦੇ ਕਲੱਬ ਦੀ ਸਪੋਰਟ ਹੈਗੀ ਆ ਉਹ ਸਾਨੂੰ ਐਸਨਡਨ ਪ੍ਰੋਵਾਈਡ ਕਰੇਗਾ ਜੀ।
ਜੀ ਬਹੁਤ ਵਧੀਆ ਗੱਲ ਹੈ ਜੀ। ਜੀ ਤੇ ਅਵਤਾਰ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਕਿ ਆਪਾਂ ਜਿਹੜੇ ਸਾਡੇ ਭਾਈਚਾਰੇ ਦੇ ਬੱਚੇ ਆ ਹਨਾ, ਸੋ ਉਹਨਾਂ ਨੂੰ ਫੁੱਟੀ ਵੱਲ ਆਕਰਸ਼ਿਤ ਕਰ ਰਹੇ ਹਾਂ, ਸੋ ਕਿਉਂਕਿ ਇਹ ਗਰਾਸ ਰੂਟ ਲੈਵਲ ਤੇ ਆ ਤੇ ਹੌਲੀ ਹੌਲੀ ਇਹੀ ਬੱਚੇ ਜਿਹੜੇ ਆ ਉਹ ਅਗਲੇ ਜਿਹੜੇ ਉਮਰ ਵਰਗ ਆ ਉਹਨਾਂ ਦੇ ਵਿੱਚ ਖੇਡ ਸਕਣਗੇ। ਇਹਨਾਂ ਦੀ ਟ੍ਰੇਨਿੰਗ ਦੇ ਲਈ ਜਿਹੜੇ ਟ੍ਰੇਨਰ ਨੇ ਕੋਚ ਨੇ, ਕੀ ਤੁਸੀਂ ਉਹਨਾਂ ਤੋਂ ਲੈਂਦੇ ਹੋ ਜਾਂ ਫਿਰ ਕਿਸ ਤਰ੍ਹਾਂ ਦਾ ਜਿਹੜਾ ਉਹ ਸਾਰਾ ਜਿਹੜਾ ਇਸ ਕੰਮ ਨੂੰ ਕਰਨ ਦਾ ਜਿਹੜਾ ਪ੍ਰਕਿਰਿਆ ਕਿੱਦਾਂ ਚੱਲਦੀ ਹੈ?
ਹਾਂਜੀ, ਬਹੁਤ ਵਧੀਆ ਸਵਾਲ ਹੈ। ਹਾਂਜੀ, ਇਹਦੇ ਵਿੱਚ ਜਿਹੜੇ ਸਾਨੂੰ ਕੋਚਿਸ ਪ੍ਰੋਵਾਈਡ ਕਰਦੀ ਹੈ ਉਹ AFL ਨੇ ਪ੍ਰੋਵਾਈਡ ਕੀਤੇ ਨੇ। ਉਹ AFL ਬੌਮਰਸ ਜਿਹੜੇ ਕ੍ਰੇਗ ਐਸਨਨ ਫੁੱਟੀ ਕਲੱਬ ਹੈਗਾ ਜੀ, ਉਹ ਫਿਰ ਜਿਹੜਾ ਆਪਣੇ ਉਹਨਾਂ ਨੇ ਐਸਨ ਜਿਹੜੀ ਸਪੋਰਟ ਸਟਾਫ ਆਉਂਦਾ ਉਹ ਫਿਰ ਲੀਗ ਦਾ ਜਿਹੜਾ ਉਹ ਫਿਰ AFL, ਕਿਉਂਕਿ ਉਹ ਗਵਰਨਿੰਗ ਬਾਡੀ ਜਿਹੜੀ ਹੈ AFL ਹੈ, ਉਹ ਫਿਰ ਕੋਚਿਸ ਜਿਹੜੇ ਦੋ ਕੋਚ ਹੈ ਉਹ AFL ਵੱਲੋਂ ਸਾਡੇ ਇਸ ਪ੍ਰੋਗਰਾਮ ਨੂੰ ਦਿੱਤੇ ਹੈਗੇ ਹੈ ਜੀ। ਸੋ ਦੋ ਕੋਚਿਸ AFL ਵੱਲੋਂ ਪ੍ਰੋਵਾਈਡ ਨੇ
ਜੀ। ਤੇ ਮੈਂ ਦੇਖ ਰਹੀ ਸੀ ਜਿਵੇਂ ਆਪਣਾ ਵੀਕਐਂਡ ਦੇ ਉੱਤੇ ਇੱਕ ਟ੍ਰੇਨਿੰਗ ਸੈਸ਼ਨ ਖਾਸ ਤੌਰ ਤੇ ਆਯੋਜਿਤ ਕੀਤਾ ਗਿਆ ਸੀਗਾ ਮੈਲਰੋਜ਼ ਡਰਾਈਵ ਤੋਲਾ ਮਰੀਨ, ਹਨਾ। ਸੋ ਉਸ ਟ੍ਰੇਨਿੰਗ ਸੈਸ਼ਨ ਦਾ ਕੀ ਮਕਸਦ ਸੀ? ਸੋ ਉਹ AFL ਵੱਲੋਂ ਅਲੱਗ ਅਲੱਗ ਕਲੱਬਸ ਦੇ ਲਈ ਆਰਗੇਨਾਈਜ਼ ਕੀਤੇ ਗਏ ਸੀ ਜਾਂ ਫਿਰ ਐਸੈਂਡਨ ਫੁੱਟੀ ਕਲੱਬ ਵੱਲੋਂ ਹੀ ਉਹ ਜਿਹੜਾ ਸੈਸ਼ਨ ਸੀਗਾ ਉਹ ਰਨ ਕੀਤਾ ਗਿਆ ਸੀ? ਉਹਦੇ ਬਾਰੇ ਥੋੜੀ ਜਿਹੀ ਸਾਡੇ ਸਰੋਤਿਆਂ ਨਾਲ ਜਾਣਕਾਰੀ ਸਾਂਝੀ ਕਰੋ।
ਹਾਂਜੀ, ਜਿਹੜਾ ਸ਼ਨੀਵਾਰ ਨੂੰ ਪ੍ਰੋਗਰਾਮ ਜਿਹੜਾ ਸੀਗਾ ਜੀ ਉਹ ਐਸਐਨਐਨ ਫੁੱਟੀ ਕਲੱਬ ਵੱਲੋਂ ਰਨ ਕੀਤਾ ਗਿਆ ਸੀਗਾ ਜੀ। ਉਹਦੇ ਵਿੱਚ ਉਹਨਾਂ ਨੇ ਖਾਸ ਕਰ ਸਾਡੇ ਜਿਹੜਾ ਆਲ ਕਿੱਕ ਸੈਂਟਰ ਹੈਗਾ ਕ੍ਰੇਗੀਵਨ ਬੌਮਜ਼, ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਟ੍ਰੇਨਿੰਗ ਸੈਸ਼ਨ ਜਿਹੜਾ ਕਿ ਪਲੇਅਰਾਂ ਦੇ ਨਾਲ ਰੱਖਿਆ ਸੀਗਾ, ਜਿਹੜੇ ਕਿ ਅਗਲੇ ਮੈਚ ਜਿਹੜੇ ਕਿ AFL ਦੀ ਜੀ ਟੀਮ ਜਿਹੜੀ ਮੇਨ ਟੀਮ ਹੈਗੀ ਉਹਦੇ ਨਾਲ ਉਹਨਾਂ ਦਾ ਟ੍ਰੇਨਿੰਗ ਸੈਸ਼ਨ ਕੋਚ ਦੇ ਨਾਲ ਉਹਨਾਂ ਨੇ ਬੱਚਿਆਂ ਨੂੰ ਇੰਟਰੋਡਿਊਸ ਕੀਤਾ ਤੇ ਉੱਥੇ ਪੂਰੇ ਐਸਐਨਐਨ ਫੁੱਟੀ ਟੀਮ ਦੇ ਕਪਤਾਨ ਬ੍ਰੈਂਡਨ ਗੋਡਾਰਡ ਸੀਗਾ, ਸਾਰੇ ਪਲੇਅਰ ਜਿਹੜੇ ਉਹਨਾਂ ਦੇ ਮੇਨ ਪਲੇਅਰ ਸੀਗੇ ਉਹਨਾਂ ਦੇ ਨਾਲ ਇੰਟਰੈਕਸ਼ਨ ਦਾ ਸੈਸ਼ਨ ਸੀਗਾ, ਜਿਹਦੇ ਵਿੱਚ ਕਿ ਉਹਨਾਂ ਨੇ ਕਲੱਬ ਦਾ ਸਾਨੂੰ ਬਿਹਾਇੰਡ ਦਾ ਸੀਨ ਜਿਹਨੂੰ ਆਪਾਂ ਕਹਿ ਲਈਏ ਸਾਰਾ ਟੂਰ ਕਰਾਇਆ ਕਲੱਬ ਦਾ, ਆਪਦੀ ਫੈਸਿਲਿਟੀ ਦਾ ਸਾਰਾ ਉਹਨਾਂ ਨੇ ਦਿਖਾਇਆ ਵੀ ਕਿੱਥੇ ਟ੍ਰੇਨਿੰਗ ਹੁੰਦੀ ਹੈ, ਕਿੱਥੇ ਰਿਕਵਰੀ ਹੁੰਦੀ ਹੈ, ਜਿਮਸ ਵਗੈਰਾ ਉਹਨਾਂ ਦੇ ਤੇ ਸਾਰੇ ਉਹਨਾਂ ਦੇ ਸਵਿਮਿੰਗ ਦੇ ਸਾਰੀ ਉਹਨਾਂ ਨੇ ਫੈਸਿਲਿਟੀ ਦਾ ਬੱਚਿਆਂ ਨੂੰ ਟੂਰ ਕਰਾਇਆ ਤਾਂ ਕਿ ਉਸ ਤੋਂ ਬੱਚੇ ਪ੍ਰੇਰਿਤ ਹੋ ਕੇ ਫੈਸਿਲਿਟੀ ਨੂੰ ਦੇਖ ਸਕਣ ਕਿੱਦਾਂ ਦੀਆਂ ਇੱਥੇ ਦੀਆਂ ਸਪੋਰਟ ਤੁਹਾਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਤਾਂ ਕਿ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਜੀ, ਉਹਨਾਂ ਨੂੰ ਇਨਕਰੇਜ ਕੀਤਾ ਜਾਵੇ ਬੱਚਿਆਂ ਨੂੰ। ਉਸ ਦੇ ਵਿੱਚ ਉਹਨਾਂ ਨੇ ਸਾਨੂੰ ਇਹ ਸੈਸ਼ਨ ਸਾਡੇ ਲਈ ਬੌਮਰਸ ਨੇ ਐਸਐਨਐਨ ਫੁੱਟੀ ਕਲੱਬ ਨੇ ਰੱਖਿਆ ਸੀਗਾ ਜੀ।
ਜੀ ਬਿਲਕੁਲ, ਤੇ ਮੈਨੂੰ ਲੱਗਦਾ ਕਿ ਉਤਸ਼ਾਹ ਜਿਹੜਾ ਆ ਉਹ ਤਾਂ ਹੀ ਪੈਦਾ ਹੁੰਦਾ ਆ ਜਦੋਂ ਤੁਸੀਂ ਜਿਹੜੇ ਆਪਣੇ ਰੋਲ ਮਾਡਲਸ ਆ ਹਨਾ ਉਹਨਾਂ ਨੂੰ ਮਿਲਦੇ ਹੋ, ਕਿਉਂਕਿ ਤੁਸੀਂ ਉਹਨਾਂ ਤੋਂ ਪ੍ਰਭਾਵਿਤ ਹੁੰਦੇ ਹੋ। ਸੋ ਬਹੁਤ ਵਧੀਆ, ਇੱਕ ਮੈਂ ਕਹਿੰਦੀ ਹਾਂ ਕਿ ਇਹ ਜਿਹੜਾ ਉਪਰਾਲਾ ਸੀਗਾ ਉਹ ਕੀਤਾ ਗਿਆ ਸੀਗਾ। ਸੋ ਜਿਹੜੇ ਮੇਨ ਪਲੇਅਰ ਆ ਜੀ ਉਹ ਖੁਦ ਆ ਕੇ ਮਿਲੇ ਹਨਾ, ਸੋ ਉਹਨਾਂ ਨੇ ਸਾਰਾ ਆਪਣਾ ਜੋ ਵੀ ਉਹਨਾਂ ਦੀ ਰੁਟੀਨ ਹੈ ਉਹਦੇ ਤੋਂ ਜਾਣੂ ਕਰਵਾਇਆ, ਕਿਉਂਕਿ ਇਹਦੇ ਨਾਲ ਬੱਚਿਆਂ ਦੇ ਵਿੱਚ ਜਿਹੜਾ ਉਤਸ਼ਾਹ ਆ ਉਹ ਹੋਰ ਜ਼ਿਆਦਾ ਵੱਧਦਾ ਤੇ ਉਤਸ਼ਾਹ ਦੇ ਨਾਲ ਜੋਸ਼ ਦੇ ਨਾਲ ਹੌਸਲੇ ਦੇ ਨਾਲ ਉਹ ਹੋਰ ਜ਼ਿਆਦਾ ਮੈਨੂੰ ਲੱਗਦਾ ਕਿ ਹੋਰ ਐਨਰਜਾਈਜ਼ਡ ਹੋ ਕੇ ਅੱਗੇ ਗੇਮ ਦੇ ਲਈ ਜਾਂਦੇ ਆ। ਤੇ ਇਸ ਸਾਰੇ ਸੈਸ਼ਨ ਨੂੰ ਅਸੀਂ ਟ੍ਰੇਨਿੰਗ ਸੈਸ਼ਨ ਦਾ ਹੀ ਨਾਮ ਦਿੱਤਾ, ਸ਼ਨੀਵਾਰ ਜਿਹੜਾ ਸੈਸ਼ਨ ਇਹ ਰੱਖਿਆ ਗਿਆ ਸੀ। ਤੇ ਉਸ ਤੋਂ ਅਗਲੇ ਦਿਨ AFL ਦਾ ਜਿਹੜਾ ਮਲਟੀਕਲਚਰਲ ਰਾਊਂਡ ਸੀ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ, ਜਿਹਦੇ ਵਿੱਚ ਸਾਡੇ ਪੰਜਾਬੀ ਭਾਈਚਾਰੇ ਦੀ ਕਾਫੀ ਜ਼ਿਆਦਾ ਸ਼ਮੂਲੀਅਤ ਰਹੀ ਹੈ। ਸੋ ਉਸ ਮਲਟੀਕਲਚਰਲ ਰਾਊਂਡ ਦੇ ਵਿੱਚ ਸਾਡੇ ਭਾਈਚਾਰੇ ਦੇ ਲਈ ਜਿਹੜਾ ਉਹ ਰਾਊਂਡ ਸੀਗਾ ਉਹਦੇ ਲਈ ਇੱਕ ਮੈਚ ਜਿਹੜਾ ਸੀ ਉਹ ਵੀ ਸੀ, ਤੇ ਨਾਲ ਹੀ ਨਾਲ ਜਿਹੜਾ ਸਾਡਾ ਖਾਣਾ, ਸਾਡਾ ਸੱਭਿਆਚਾਰ ਜਾਂ ਸਾਡਾ ਜਿਹੜਾ ਪਹਿਰਾਵਾ ਹਨਾ ਉਹ ਵੀ ਉੱਥੇ ਪ੍ਰੈਜ਼ੈਂਟ ਹੋਇਆ, ਸੋ ਇਤਿਹਾਦ ਸਟੇਡੀਅਮ ਦੇ ਵਿੱਚ। ਸੋ ਬਹੁਤ ਵੱਡੀ ਗੱਲ ਹੈ, ਰੈਕੋਗਨਾਈਜ਼ ਹੋਣੀ ਬਹੁਤ ਜ਼ਰੂਰੀ ਹੈ ਕਿ ਸਾਡੀ ਕਮਿਊਨਿਟੀ ਕੀ ਆ, ਅਸੀਂ ਕੀ ਆ, ਅਸੀਂ ਕੌਣ ਆ ਹਨਾ। ਸੋ ਮੈਨੂੰ ਲੱਗਦਾ ਕਿ ਇਸ ਪੱਧਰ ਤੋਂ ਜਿਹੜਾ ਕਾਫੀ ਸਲਾਹਣਯੋਗ ਉਪਰਾਲਾ ਸੀ, ਪਰ ਥੋੜਾ ਜਿਹਾ ਸਾਨੂੰ ਜ਼ਰੂਰ ਇਹਦੇ ਬਾਰੇ ਹੋਰ ਵਿਸਥਾਰ ਦੇ ਵਿੱਚ ਦੱਸੋ।
ਹਾਂਜੀ ਹਾਂਜੀ, ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਐਸਐਨਐਨ ਕਲੱਬ ਦੇ ਨਾਲ 2014 ਤੋਂ ਇਹ ਇਹ ਮਲਟੀਕਲਚਰ ਰਾਉਂਡ ਜਿਹੜਾ ਹੁੰਦਾ ਹੈ, ਇਹ AFL ਵੱਲੋਂ ਹੁੰਦਾ ਹੈ ਤੇ ਇਹਦੇ ਵਿੱਚ ਹਰ ਸਾਲ ਇੱਕ ਹਫ਼ਤਾ ਜਿਹੜਾ ਉਹਨੂੰ ਹਰ ਡਿਫਰੈਂਟ ਕਲਚਰ ਨੂੰ ਉਹ ਸੈਲੀਬ੍ਰੇਟ ਕਰਦੇ ਨੇ ਤਾਂ ਕਿ ਉਹ ਸਾਰੇ ਦੂਜੇ ਸੱਭਿਆ ਕਲਚਰ ਨੂੰ ਪ੍ਰਮੋਟ ਕਰਦੇ ਨੇ ਤੇ ਐਸਐਨਐਨ ਦਾ ਇਹਦੇ ਵਿੱਚ ਕਾਫੀ ਵੱਡਾ ਯੋਗਦਾਨ ਹੈਗਾ ਸ਼ੁਰੂ ਤੋਂ, ਕਿਉਂਕਿ ਐਜ਼ ਉਹਨਾਂ ਨੇ ਸਾਨੂੰ ਚੁਣਿਆ ਕਿਉਂਕਿ ਸਾਡੀ ਇੱਧਰ ਨੌਰਥ ਚ ਇੱਕ ਕਮਿਊਨਿਟੀ ਤੇ ਉਸ ਕਰਕੇ ਉਹਨਾਂ ਦੇ 2014 ਤੋਂ ਸਾਡੇ ਨਾਲ ਹੌਲੀ ਹੌਲੀ ਜੁੜਨਾ ਸ਼ੁਰੂ ਹੋਏ। ਅਸੀਂ ਲਾਸਟ ਈਅਰ ਵੀ ਐਸਐਨਐਨ ਵੱਲੋਂ ਬਹੁਤ ਵੱਡੇ ਉਪਰਾਲੇ ਤੇ ਮਲਟੀਕਲਚਰ ਰਾਉਂਡ ਦੇ ਵਿੱਚ ਸਾਡੀ ਕਮਿਊਨਿਟੀ ਨੂੰ ਉਹਨਾਂ ਨੇ ਪ੍ਰਮੋਟ ਕੀਤਾ ਸੀ ਜਾਂ ਉਹਦੇ ਵਿੱਚ ਸੀਗਾ ਤੇ ਉਹਦੇ ਵਿੱਚ ਲਾਸਟ ਈਅਰ ਜਿਹੜੀ ਐਕਟੀਵਿਟੀ ਸੀ, ਇਨਫੈਕਟ ਉਹਨਾਂ ਨੇ ਬੋਬੀ ਦੋਲ ਨੂੰ ਵੀ ਟੌਸ ਜਿਹੜੀ ਸੀਗੀ ਸੈਂਟਰ ਦੀ ਜਿਹੜੀ ਮੇਨ ਟੌਸ ਸੀਗੀ ਬੋਬੀ ਦੋਲ ਤੋਂ ਕਰਾਈ ਸੀਗੀ। ਬੋਬੀ ਦੋਲ ਲੱਕੀਲੀ ਇੱਥੇ ਸੀਗਾ ਤੇ ਉਹਦੇ ਤੋਂ ਇਹਨਾਂ ਨੇ ਬੁਲਾ ਕੇ ਉਹਨੂੰ ਟੌਸ ਕਰਵਾਈ ਸੀਗੀ ਤੇ ਉਹੀ ਕੰਟੀਨਿਊ ਉਹਨੂੰ ਰਿਲੇਸ਼ਨਸ਼ਿਪ ਨੂੰ ਕੰਟੀਨਿਊ ਕਰਦੇ ਹੋਏ ਇਹ ਸਾਲ ਉਹਨਾਂ ਨੇ ਉਹਨੂੰ ਅਗਲੇ ਲੈਵਲ ਤੇ ਲੈ ਕੇ ਗਏ ਜਿਹਦੇ ਵਿੱਚ ਕਿ ਐਰਕੀ ਉਹਨਾਂ ਨੂੰ ਅਸੀਂ ਉਹਨਾਂ ਨੂੰ ਅਪਰੋਚ ਕੀਤਾ ਵੀ ਜਿਹੜਾ ਮੇਨ ਬੈਨਰ ਲਿਖਿਆ ਜਾਵੇ ਉਹ ਪੰਜਾਬੀ ਚ ਲਿਖਿਆ ਜਾਵੇ, ਜਿਹੜਾ ਕਿ ਉਹਨਾਂ ਨੇ ਉਹਨੂੰ ਲਿਖਿਆ ਪੰਜਾਬੀ ਚ ਲਿਖ ਕੇ ਜਦੋਂ ਕਿ ਪਲੇਅਰ ਬੈਨਰ ਪਾੜ ਕੇ ਵਿੱਚੋਂ ਨਿਕਲਦੇ ਉਹ ਪੰਜਾਬੀ ਚ ਲਿਖਿਆ ਗਿਆ। ਫਿਰ ਉਹਨਾਂ ਨੇ ਹਾਫ ਟਾਈਮ ਚ ਭੰਗੜੇ ਦੀ ਪਰਫਾਰਮੈਂਸ ਨੂੰ ਵੀ ਦਿੱਤਾ, ਜਿਹੜਾ ਕਿ ਅਸੀਂ ਕੋਸ਼ਿਸ਼ ਕਰ ਰਹੇ ਵੀ ਆਉਣ ਵਾਲੇ ਦਿਨਾਂ ਚ ਉਹਨੂੰ ਅਸੀਂ ਹੋਰ ਵੱਡੇ ਲੈਵਲ ਤੇ ਲਿਜਾ ਕੇ ਗਰਾਊਂਡ ਦੇ ਵਿੱਚ ਉਦਾਂ ਦੇ ਇਵੈਂਟ ਕਰੀਏ ਜਿਹੜੀਆਂ ਤੇ ਉਹਦੇ ਨਾਲ ਤਾਂ ਕਿ ਸਾਡੀ ਹੋਰ ਸਾਡੇ ਸੱਭਿਆਚਾਰ ਨੂੰ ਸਾਡਾ ਆਪਾਂ ਆਪਣੇ ਆਪ ਨੂੰ ਦੱਸ ਸਕੀਏ ਵੀ ਅਸੀਂ ਪੰਜਾਬੀ ਹਾਂ ਤੇ ਅਸੀਂ ਕੀ ਚੀਜ਼ ਕੌਣ ਆ ਤੇ ਕੀ ਸਾਡਾ ਪਹਿਰਾਵਾ ਤੇ ਅਸੀਂ ਕਿੱਦਾਂ ਦੇ ਹਾਂ, ਕਿਉਂਕਿ ਸੋ ਇਹ ਜਿਹੜਾ ਕਿ ਬਹੁਤ ਹੀ ਵੱਡਾ ਸਾਡੇ ਲਈ ਮੌਕਾ ਹੈ ਜਾਂ ਕਹਿ ਸਕਦੇ ਹਾਂ ਵੀ ਇੱਕ ਬਹੁਤ ਵੱਡਾ ਚਾਂਸ ਹੈ ਸਾਨੂੰ ਇੱਕ ਉਸ ਲੈਵਲ ਤੇ ਜਾ ਕੇ ਸਾਨੂੰ ਆਪਣੀ ਪਹਿਚਾਣ ਦਿਖਾਉਣ ਦਾ ਮੌਕਾ ਮਿਲਿਆ, ਜਿਹੜਾ ਕਿ ਐਸਐਨਐਨ ਬਹੁਤ ਬਹੁਤ ਉਹਨਾਂ ਦਾ ਥੈਂਕਸ ਕਰ ਸਕਦੇ ਹਾਂ ਆਪਾਂ ਜਿੰਨਾ ਵੀ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਆਪਣਾ ਕਲਚਰ ਪ੍ਰਮੋਟ ਕਰਨ ਦਾ।
ਜੀ ਤੇ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿ AFL ਦੇ ਇਸ ਰਾਊਂਡ ਦੇ ਵਿੱਚ ਹਨਾ ਸਾਨੂੰ ਇਸ ਹੱਦ ਤੱਕ ਇਹ ਮੌਕਾ ਜਿਹੜਾ ਮਿਲਣਾ ਤੇ ਉਸ ਹੱਦ ਤੱਕ ਭਾਵੇਂ ਅਸੀਂ ਦਰਸ਼ਕਾਂ ਵਜੋਂ ਉੱਥੇ ਗਏ ਹਾਂ ਹਨਾ ਸਾਡੀ ਹਾਜ਼ਰੀ ਜਿਹੜੀ ਦਰਸ਼ਕਾਂ ਵਜੋਂ ਲੱਗੀ ਹੈ ਪਰ ਇੱਕ ਖਾਸ ਪਹਿਰਾਵੇ ਦੇ ਵਿੱਚ ਇੱਕ ਖਾਸ ਪਛਾਣ ਦੇ ਨਾਲ ਅਸੀਂ ਉੱਥੇ ਪੇਸ਼ ਹੋਏ ਹਾਂ। ਸੋ ਬਹੁਤ ਜ਼ਰੂਰੀ ਹੁੰਦਾ ਕਿ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਉਸ ਪੱਧਰ ਤੱਕ ਆਪਣੀ ਜਿਹੜੀ ਪਛਾਣ ਆ ਉਹ ਲੈ ਕੇ ਜਾਈਏ। ਸੋ ਮੈਨੂੰ ਲੱਗਦਾ ਕਿ ਜਿੰਨੇ ਵੀ ਸਾਡੇ ਭਾਈਚਾਰੇ ਤੋਂ ਲੋਕ ਜਿਹੜੇ ਸੀ ਉਹ ਉੱਥੇ ਪਹੁੰਚੇ ਸਨ ਸਾਰਿਆਂ ਨੇ ਹੀ ਇਸ ਗੱਲ ਨੂੰ ਸਲਾਹਿਆ ਹਨਾ ਤੇ ਕੀ ਲੱਗਦਾ ਅਵਤਾਰ ਸਿੰਘ ਜੀ ਕਿ ਜਿੱਦਾਂ ਸਾਡੇ ਲੋਕ ਜਿਹੜੇ ਆ ਉਹ ਥੋੜੇ ਜੇ ਅਜੇ ਇਨ੍ਹਾਂ ਗੇਮਸ ਦੇ ਵੱਲ ਉਤਸ਼ਾਹਿਤ ਘੱਟ ਆ ਰੁਚਿਤ ਘੱਟ ਆ ਹਨਾ ਸੋ ਇਹ ਜਿਹੜੇ ਇਹੋ ਜਿਹੇ ਈਵੈਂਟਸ ਜਿਹੜੇ ਆ ਉਹ ਉਲੀਕੇ ਜਾ ਰਹੇ ਆ AFL ਵੱਲੋਂ ਕੀ ਇਹ ਸਾਡੀਆਂ ਕਮਿਊਨਿਟੀਜ਼ ਨੂੰ ਹੀ ਥੋੜਾ ਜਿਹਾ ਇਸ ਇਧਰਲੀਆਂ ਗੇਮਸ ਨਾਲ ਜੋੜਨ ਦਾ ਉਪਰਾਲਾ?
ਹਾਂਜੀ ਬਿਲਕੁਲ ਠੀਕ ਗੱਲ ਹੈ ਜੀ, ਇੰਨੀ ਜ਼ਿਆਦਾ ਅਗਰ ਕਲੱਬ ਜੇ ਅਗਰ ਇਸ ਲੈਵਲ ਤੇ ਅਗਰ ਐਫਰਟ ਕਰਦਾ ਜੇ ਕਮਿਊਨਿਟੀ ਉਹਦਾ ਸਾਥ ਨਹੀਂ ਦੇਗੀ, ਜੇ ਅਗਰ ਅਸੀਂ ਇੱਕ ਦੋ ਜਾਂ ਚਾਰ ਪਲੇਅਰ ਉਹਨਾਂ ਨੂੰ ਆਪਾਂ ਨਹੀਂ ਦੇਣਾਂਗੇ ਬਟ ਇਟਸ ਇਹ ਤਾਂ ਹੈ ਨਹੀਂ ਵੀ ਤੁਸੀਂ ਪਲੇਅਰ ਇੱਕ ਦਿਨ ਚ ਤਿਆਰ ਹੋ ਜਾਂਦੇ, ਇਟਸ ਅ ਲੌਂਗ ਪ੍ਰੋਸੈਸ ਮਤਲਬ ਹਨਾ, ਬਟ ਜੇ ਅਗਰ ਗਰਾਸ ਰੂਟ ਤੋਂ ਅਸੀਂ ਬੱਚਿਆਂ ਨੂੰ ਨਾਲ ਜੋੜਾਂਗੇ ਕਿਉਂਕਿ ਹੁਣ ਸਾਡੇ ਬੱਚੇ ਨੇ ਅਸੀਂ ਜਦੋਂ ਦੇਖਦੇ ਹਾਂ ਉਹ ਜਦੋਂ ਵੀ ਘਰੋਂ ਆਉਂਦੇ ਹਾਂ ਉਹਦੇ ਬੈਕ ਉਹ ਕਿਸੇ ਨਾ ਕਿਸੇ ਫੁੱਟੀ ਟੀਮ ਨੂੰ ਅਸੀਂ ਚਾਹੇ ਉਹਨੂੰ ਕਹੀਏ ਨਹੀਂ ਤੂੰ ਕ੍ਰਿਕਟ ਖੇਡ ਜਾਂ ਤੂੰ ਕੋਈ ਹੋਰ ਗੇਮ ਖੇਡ ਜਾਂ ਹੋਰ ਕੋਈ ਖੇਡ, ਬਟ ਉਹ ਸਕੂਲ ਚ ਜਾਂ ਬਾਹਰ ਜਦੋਂ ਦੂਜੀ ਕਮਿਊਨਿਟੀ ਚ ਵਿਚਰਦੇ ਤੇ ਉਹਦੇ ਉਹ ਹਮੇਸ਼ਾ ਹੀ ਫੁੱਟੀ ਦੀ ਗੱਲ ਕਰਦੇ ਨੇ ਤੇ ਉਹ ਇੱਕ ਘਰ ਦੇ ਅੰਦਰ ਇੱਕ ਬੰਦਾ ਕੋਲਿੰਗਵੁੱਡ ਨੂੰ ਫੋਲੋ ਕਰਦਾ ਹੈ, ਕੋਈ ਹੌਥਨ ਨੂੰ ਕਰਦਾ ਹੈ, ਸੋ ਚਾਹ ਕੇ ਵੀ ਅਸੀਂ ਜੇ ਕਹੀਏ ਵੀ ਨਹੀਂ ਅਸੀਂ ਬੱਚਿਆਂ ਨੂੰ ਰੋਕੀਏ ਬਟ ਉਹ ਚਾਹ ਕੇ ਵੀ ਨਾ ਕਿਸੇ ਤਰੀਕੇ ਤੇ ਉਹ ਬੱਚੇ ਸਾਡੇ ਕਿਸੇ ਲੈਵਲ ਤੇ ਉਸ ਗੇਮ ਦੇ ਨਾਲ ਆਲਰੇਡੀ ਇਨਵੋਲਵ ਹੈ ਤੇ ਜੇਕਰ ਅਸੀਂ ਉਹਨਾਂ ਨੂੰ ਉਸ ਫੈਸਿਲਿਟੀ ਜਾਂ ਉਹਨਾਂ ਨੂੰ ਸਪੋਰਟ ਦੇਈਏ ਤੇ ਕੋਈ ਪਤਾ ਨੀ ਵੀ ਆਉਣ ਵਾਲੇ ਦਿਨਾਂ ਚ ਸਾਡਾ ਇੱਕ ਬੱਚਾ ਜਾਂ ਕੋਈ ਵੀ ਸਾਡੇ ਪਲੇਅਰ ਇਸ ਲੈਵਲ ਤੇ ਸਾਨੂੰ ਪ੍ਰੈਜ਼ੈਂਟ ਕਰਨ, ਜਿਹੜੀ ਕਿ ਸਾਡੀ ਕਮਿਊਨਿਟੀ ਲਈ ਬਹੁਤ ਵੱਡੀ ਗੱਲ ਹੋਏਗੀ।
ਜੀ ਜੀ ਬਿਲਕੁਲ, ਸੋ ਅੱਗੇ ਵੀ ਮੈਨੂੰ ਲੱਗਦਾ ਕਿ ਇੱਕ ਲੜਕਾ ਜਿਹੜਾ ਆਪਣਾ ਪੰਜਾਬੀ ਉਹ ਵੀ ਫੁੱਟੀ ਦੇ ਵਿੱਚ ਆਪਣਾ ਨਾਮ ਜਿਹੜਾ ਹੌਲੀ ਹੌਲੀ ਬਣਾ ਕੇ ਅੱਗੇ ਆ ਰਿਹਾ, ਦਿਲਪ੍ਰੀਤ ਮੇਰੇ ਖਿਆਲ ਦੇ ਵਿੱਚ ਨਾ, ਤੇ ਇਸ ਤੋਂ ਬਾਅਦ ਹੁਣ ਜਿੱਦਾਂ ਤੁਹਾਡਾ ਜਿਹੜਾ ਕਲੱਬ ਹੈ ਉਹ ਜੀ ਲਗਾਤਾਰ ਜੁੜਿਆ ਹੋਇਆ ਇਹਨਾਂ ਉਪਰਾਲਿਆਂ ਦੇ ਵਿੱਚ। ਸੋ ਅਵਤਾਰ ਸਿੰਘ ਜੀ, ਇਹ ਸਾਰੇ ਹੀ ਜਿਹੜੇ ਯਤਨ ਆ ਕੋਸ਼ਿਸ਼ਾਂ ਆ ਜਿਹੜੀਆਂ ਉਹ ਹੋ ਰਹੀਆਂ ਤੇ ਇਹਨਾਂ ਕੋਸ਼ਿਸ਼ਾਂ ਦੇ ਉੱਤੇ ਕੁਛ ਜਿਹੜੇ ਕਿੰਤੂ ਪ੍ਰੰਤੂ ਆ ਉਹ ਵੀ ਕੁਛ ਸੁਣਨ ਦੇ ਵਿੱਚ ਆਏ ਆ। ਸੋ ਜਿਵੇਂ ਅਸੀਂ ਪਿਛਲੇ ਇੱਕ ਦੋ ਸਾਲਾਂ ਤੋਂ ਦੇਖਦੇ ਆ ਰਹੇ ਸੀ ਕਿ ਇਹਦੀ ਜਿਹੜੀ ਕਮੈਂਟਰੀ ਆ ਉਹ ਵੀ ਪੰਜਾਬੀ ਦੇ ਵਿੱਚ ਇੱਕ ਦੋ ਸਾਲ ਹੋਈ ਆ, ਸੋ ਲੋਕਲ ਲੈਵਲ ਤੇ ਮੇਰਾ ਖਿਆਲ ਐਸਐਨਐਨ ਕਲੱਬ ਦੇ ਵੱਲੋਂ ਵੀ ਹੋਈ ਆ, ਸੋ AFL ਲੈਵਲ ਤੇ ਵੀ ਮੇਰਾ ਖਿਆਲ ਇੱਕ ਸਾਲ ਹੋਈ ਆ, ਪਰ ਹੁਣ कुछ जेड़े सवाल आ ओहो लोकां ने उठाने शुरू कीते आ ते तुसीं इहदे बारे की कहना चाहोगे?
देखो मैं मेनू इस कमेंट्री दा भी बिलकुल ही लास्ट अखीरले टाइम च ही पता लग्या हैगा भी इहदे पिछे कमेंट्री जिहड़ी हैगी है AFL ही डिसाइड करदी है जिहड़ी गवर्निंग बॉडी है कि केड़ी भाषा लैंग्वेज च होनी है। उहदे विच क्लब
जी जी
जिहड़ा हैगा उहदा उहदा रोल बहुत घट रह जांदा है क्योंकि वह जिहड़ी कमेंट्री हैगी AFL लैवल ते जाके होंदी है जी। ਉਹਦੇ ਚ ਕਲੱਬ ਨੂੰ ਕਿਹਾ ਜਾਂਦਾ ਹੈ ਜਾਂ ਕਿਹਾ ਜਾਂਦਾ ਹੈ ਇਹ ਜੇ ਇਹਦੇ ਬਾਰੇ ਹੁਣ ਮੈਨੂੰ ਇਸ ਚੀਜ਼ ਬਾਰੇ ਮੈਂ ਇਹਦੇ ਬਾਰੇ ਕਰਾਂਗਾ ਜਿੱਦਾਂ ਕਿ ਮੈਨੂੰ ਕੁਐਸਚਨ ਕੀਤਾ ਗਿਆ ਪੁੱਛਿਆ ਗਿਆ ਤੇ ਇਹਦੇ ਬਾਰੇ ਹੁਣ ਅਸੀਂ ਪੂਰੀ ਇਨਵੈਸਟੀਗੇਸ਼ਨ ਕਰਾਂਗੇ ਵੀ ਕਿੱਥੋਂ ਕਿੱਥੋਂ ਕੌਣ ਬੰਦੇ ਰਿਸਪੋਂਸੀਬਲ ਨੇ ਇਸ ਵਾਸਤੇ ਵੀ ਜਿਹੜੇ ਡਿਸੀਜ਼ਨ ਮੇਕਿੰਗ ਵਿੱਚ ਡਿਸੀਜ਼ਨ ਕਰਦੇ ਆ ਤੇ ਮੇ ਵੀ ਆਉਣ ਵਾਲੇ ਦਿਨਾਂ ਚ ਸਾਨੂੰ ਪਤਾ ਲੱਗ ਜਾਏਗਾ ਵੀ ਕਿਸ ਲੈਵਲ ਤੇ ਇਹ ਡਿਸੀਜ਼ਨ ਲਿਆ ਜਾਂਦਾ ਹੈ ਵੀ ਕਿਹੜੀ ਲੈਂਗੁਏਜ ਹੋਣਾ। ਮੈਂ ਹਜੇ ਇਸ ਬਾਰੇ ਹਜੇ ਕਲੀਅਰ ਨਹੀਂ ਹੈਗਾ ਔਰ ਮੈਨੂੰ ਇਸ ਬਾਰੇ ਨਹੀਂ ਪਤਾ ਸੀਗਾ ਪਹਿਲਾਂ
ਜੀ ਜੀ। ਹਾਂਜੀ
ਜਿੱਥੇ ਤੱਕ ਮੇਰਾ ਮੰਨਣਾ ਇਹ AFL ਦਾ ਡਿਸੀਜ਼ਨ ਹੁੰਦਾ ਜੀ।
ਜੀ ਬਿਲਕੁਲ। ਸੋ ਮੈਨੂੰ ਲੱਗਦਾ ਕਿ ਜਿਵੇਂ ਕਿ ਆਸਟ੍ਰੇਲੀਅਨ ਫੁੱਟੀ ਲੀਗ ਦਾ ਜਿਹੜਾ ਪਹਿਲਾ ਮੈਚ ਵੀ ਹੋਇਆ ਸੀਗਾ ਉਹਦੇ ਵਿੱਚ ਹਿੰਦੀ ਦੀ ਜਿਹੜੀ ਕਮੈਂਟਰੀ ਆ ਉਹ ਕਿਉਂਕਿ ਜੇ ਅਸੀਂ SBS ਤੋਂ ਦੇਖੀਏ ਤਾਂ ਮਨਪ੍ਰੀਤ ਹੁਰੀ ਜਿਹੜੇ ਆ ਉਹ ਲਗਾਤਾਰ ਕਰਦੇ ਆ ਰਹੇ ਆ ਤੇ ਇਹ ਜਿਹੜੀ ਕਮੈਂਟਰੀ ਆ ਜੀ ਉਹ ਪਹਿਲਾਂ ਤੋਂ ਹੀ ਹੁੰਦੀ ਆ ਰਹੀ ਆ ਤੇ ਮੈਨੂੰ ਲੱਗਦਾ ਕਿ ਕਈ ਚੀਜ਼ਾਂ ਦੇ ਵਿੱਚ ਸਾਡਾ ਜਿਹੜਾ ਭਾਈਚਾਰਾ ਆ ਉਹ ਇਸ ਕਰਕੇ ਵੀ ਅਜੇ ਪਿੱਛੇ ਰਹਿ ਜਾਂਦਾ ਕਿਉਂਕਿ ਜਿਹੜਾ ਸਾਡਾ ਸੈਂਸਸ ਆ ਜਿਹੜੀ ਜਨਗਣਨਾ ਆ ਉਹਦੇ ਵਿੱਚ ਅਸੀਂ ਉਸ ਢੰਗ ਦੇ ਨਾਲ ਸ਼ਾਮਲ ਨਹੀਂ ਹੁੰਦੇ ਜਾਂ ਆਪਾਂ ਹਿੱਸਾ ਨਹੀਂ ਲੈਂਦੇ ਜਿਸ ਢੰਗ ਨਾਲ ਸਾਨੂੰ ਲੈਣਾ ਚਾਹੀਦਾ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਅਵਤਾਰ ਸਿੰਘ ਜੀ ਅੰਕੜੇ ਜਿਹੜੇ ਆ ਉਹ ਵੀ ਕਾਰਗਰ ਹੋ ਜਾਂਦੇ ਆ ਕਿਉਂਕਿ ਸਾਡੇ ਅੰਕੜੇ ਕਿੱਥੇ ਆ ਜਾਂ ਅਸੀਂ ਕਿੱਥੇ ਤੱਕ ਹੱਲੇ ਆਪਣੇ ਆਪ ਨੂੰ ਪਾ ਰਹੇ ਹਾਂ ਜਾਂ ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਆ ਉਹਨਾਂ ਦੇ ਕੋਲ ਸਾਡੇ ਬਾਰੇ ਕਿਹੜੇ ਅੰਕੜੇ ਆ। ਮੈਨੂੰ ਲੱਗਦਾ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਜ਼ਰੂਰ ਮਾਇਨੇ ਰੱਖਦੀਆਂ ਆ ਹਨਾ। ਸੋ ਇਸ ਕਰਕੇ ਮੈਨੂੰ ਲੱਗਦਾ ਕਈ ਵਾਰ ਸਵਾਲ ਜਿਹੜੇ ਆ ਉਹ ਕਈ ਵਾਰ ਹੋ ਸਕਦਾ ਕਿ ਸਾਡੇ ਜਿਹੜੇ ਖੜੇ ਕੀਤੇ ਜਾਂਦੇ ਆ ਜਾਂ ਅਸੀਂ ਕਰਦੇ ਹਾਂ ਜਾਂ ਸਾਡੇ ਲਈ ਸਾਡੇ ਦਿਮਾਗ ਦੇ ਵਿੱਚ ਪੈਦਾ ਹੁੰਦੇ ਆ ਉਹ ਇਸ ਕਰਕੇ ਵੀ ਪੈਦਾ ਹੋ ਜਾਂਦੇ ਕਿਉਂਕਿ ਅਸੀਂ ਤੱਥਾਂ ਦੇ ਉੱਤੇ ਜਿਹੜਾ ਕੰਮ ਆ ਉਹ ਘੱਟ ਕਰਨਾ ਚਾਹੁੰਦੇ ਆ। ਸੋ ਤੱਥ ਜਿਹੜੇ ਆ ਉਹ ਹੋ ਸਕਦਾ ਕੁਛ ਹੋਰ ਹੋਣ ਤੇ ਹਿੰਦੀ ਦੇ ਵਿੱਚ ਕਮੈਂਟਰੀ ਹੋਣੀ ਜਾਂ ਉਹਨਾਂ ਦੇ ਕੋਲ ਪਹਿਲਾਂ ਤੋਂ ਅੰਕੜੇ ਮੌਜੂਦ ਹੋਣੇ ਇੱਕ ਵੱਖਰਾ ਵਿਸ਼ਾ ਜਿਹੜਾ ਉਹ ਹੋ ਸਕਦਾ ਪਰ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਜ਼ਰੂਰ ਉਪਰਾਲਾ ਕਰੀਏ ਕਿ ਜਿਸ ਤਰ੍ਹਾਂ ਅਸੀਂ ਆਪਣੀ ਕਮਿਊਨਿਟੀ ਦੇ ਲਈ ਭਾਈਚਾਰੇ ਦੇ ਲਈ ਤੁਹਾਡੇ ਵਰਗੇ ਜਿਹੜੇ ਕਲੱਬ ਆ ਉਹ ਸਹਿਯੋਗ ਕਰ ਰਹੇ ਆ ਤੁਹਾਡੇ ਵਰਗੇ ਲੋਕ ਜਿਹੜੇ ਆ ਜੀ ਉਹ ਮਨ ਤਨ ਦੇ ਨਾਲ ਜਿਹੜਾ ਆਪਣਾ ਹਿੱਸਾ ਪਾ ਰਹੇ ਆ ਹਨਾ ਉਹੀ ਅਸੀਂ ਨਾਲ ਹੀ ਨਾਲ ਲੋਕਾਂ ਨੂੰ ਇਸ ਗੱਲ ਲਈ ਵੀ ਪ੍ਰੇਰਿਤ ਕਰੀਏ ਕਿ ਜਿਹੜਾ ਸੈਂਸਸ ਆ ਉਹਦੇ ਵਿੱਚ ਅਸੀਂ ਆਪਣੀ ਬੋਲੀ ਜਿਹੜੀ ਆ ਉਹ ਜ਼ਰੂਰ ਆਪਣੀ ਪੰਜਾਬੀ ਲਿਖਵਾਈਏ ਹਨਾ। ਸੋ ਜੇਕਰ ਅਸੀਂ ਆਪਣੀ ਬੋਲੀ ਦੇ ਜਿਹੜੇ ਅੰਕੜੇ ਆ ਬੋਲੀ ਬੋਲਣ ਵਾਲਿਆਂ ਦੇ ਅੰਕੜੇ ਜ਼ਿਆਦਾ ਭੇਜਾਂਗੇ ਤਾਂ ਮੈਨੂੰ ਲੱਗਦਾ ਕਿ AFL ਜਿਹੜੀ ਆ ਜੀ ਉਹ ਜ਼ਰੂਰ ਇਸ ਚੀਜ਼ ਨੂੰ ਨੋਟ ਕਰੂਗੀ ਕਿ ਸੁਣਨ ਵਾਲੇ ਜਿਹੜੇ ਆ ਪੰਜਾਬੀ ਬੋਲਣ ਵਾਲੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਕਿੰਨੇ ਆ। ਸੋ ਇਹ ਚੀਜ਼ਾਂ ਜਿਹੜੀਆਂ ਇਹ ਜ਼ਰੂਰ ਮਾਇਨੇ ਰੱਖਦੀਆਂ ਜੀ। ਅਵਤਾਰ ਸਿੰਘ ਜੀ
ਹਾਂਜੀ ਹਾਂਜੀ ਅਮਰਜੀਤ ਜੀ ਬਿਲਕੁਲ ਤੁਸੀਂ ਠੀਕ ਕਿਹਾ ਕਿਸੇ ਹੱਦ ਤੱਕ ਇਹ ਚੀਜ਼ਾਂ ਬਹੁਤ ਮਾਇਨਰ ਕਰਦੀਆਂ ਨੇ ਔਰ ਹੁਣ ਜਿਹੜਾ ਸੈਂਸਰ ਹੋਣ ਵਾਲਾ ਉਹਦੇ ਚ ਆਪਾਂ ਨੂੰ ਪੰਜਾਬੀ ਭਾਸ਼ਾ ਤੇ ਆਪਣਾ ਰਿਲੀਜਨ ਜਿਹੜਾ ਹੈ ਉਹ ਸਿਲੈਕਟ ਕਰਨਾ ਬਹੁਤ ਜ਼ਰੂਰੀ ਹੈ ਉਹਦੇ ਨਾਲ। ਹਾਂਜੀ ਇਹ ਗੱਲਾਂ ਜਦੋਂ ਕਿਸੇ ਲੈਵਲ ਤੇ ਜਾ ਕੇ ਉਹ ਦੇਖਦੇ ਤੇ ਅੰਕੜੇ ਜ਼ਰੂਰ ਕਿਤੇ ਨਾ ਕਿਤੇ ਕੰਮ ਕਰਦੇ ਨੇ। ਤੇ ਦੂਜਾ ਮੈਂ ਇੱਥੇ ਇੱਕ ਹੋਰ ਗੱਲ ਇੱਥੇ ਕਹਿਣਾ ਚਾਹਾਂਗਾ ਵੀ ਜਿੱਦਾਂ ਮੇ ਬੀ ਇੱਥੇ ਕਮੈਂਟਰੀ ਦੇ ਜਿਹੜਾ ਹੋਇਆ ਹੈਗਾ ਕਿਉਂਕਿ ਉਹਨਾਂ ਨੇ ਦੇਖਿਆ ਵੀ ਇੰਡੀਅਨ ਕਮਿਊਨਿਟੀ ਦੀ ਉਹਨਾਂ ਨੇ ਜੇਕਰ ਉਹ ਦੇਖਿਆ ਹੋਏ ਮੇਰੇ ਖਿਆਲ ਸਾਡੀ ਇੱਕ ਰਿਪ੍ਰੈਜੈਂਟੇਸ਼ਨ ਉਸ ਲੈਵਲ ਤੇ ਨਹੀਂ ਹੈਗੀ ਜਿੱਥੇ ਕਿ ਅਸੀਂ ਉਹਨਾਂ ਨੂੰ ਗਾਈਡ ਕਰ ਸਕੀਏ ਵੀ ਨਹੀਂ ਇੱਥੇ ਜਿਹੜੀ ਲਿਸਨਰਸ਼ਿਪ ਜ਼ਿਆਦਾ ਹੈਗੀ ਹੈ ਪੰਜਾਬੀ ਦੀ ਹੈਗੀ ਹੈ ਜਾਂ ਹਿੰਦੀ ਦੀ ਹੈਗੀ ਹੈ ਉਹ ਸਿਰਫ ਇਸੇ ਕੰਟਰੀ ਦੀ ਲੈਂਗੁਏਜ ਸ਼ਾਇਦ ਚੱਕ ਲੈਂਦੇ ਹੋਣਗੇ ਵੀ ਚਲੋ ਇਹ ਇੰਡੀਅਨ ਨੇ ਤੇ ਇੰਡੀਅਨ ਲੈਂਗੁਏਜ ਹਿੰਦੀ ਨੈਸ਼ਨਲ ਲੈਂਗੁਏਜ ਹੈ ਸੋ ਉਹਦੇ ਉਦਾਂ ਕਰ ਦਿੰਦੇ ਹੋਣਗੇ। ਬਟ ਜੇ ਅਗਰ ਆਪਾਂ ਉਹਨੂੰ ਅਗਰ ਹੁਣ ਇੰਡੀਆ ਦੇ ਅੰਦਰ ਕਿੰਨੀਆਂ ਹੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਹਰ ਸਟੇਟ ਦੀ ਆਪਦੀ ਆਪਣੀ ਲੈਂਗੁਏਜ ਹੈ ਇਵਨ ਕਿ ਹਿੰਦੀ ਤੇ ਤੁਸੀਂ ਸਾਊਥ ਚ ਜਾਓ ਕੋਈ ਬੋਲਦਾ ਹੀ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਹਿੰਦੀ ਚ ਗੱਲ ਕਰਦੇ। ਸੋ ਮੇ ਬੀ ਇੱਥੇ ਅਵੇਅਰਨੈਸ ਦੀ ਮੈਂ ਇਹਦਾ ਅਵੇਅਰਨੈਸ ਇਸ਼ੂ ਮੰਨਾਂਗਾ ਰਾਦਰ ਦੈਨ ਕਿ ਕੋਈ ਪੋਲੀਟੀਕਲ ਜਾਂ ਕੋਈ ਹੋਰ ਇਸ਼ੂ ਹੋਏਗਾ। ਇਟਸ ਮੋਰ ਆਫ ਅਵੇਅਰਨੈਸ ਕਿ ਸਾਡੀ ਰਿਪ੍ਰੈਜੈਂਟੇਸ਼ਨ ਦੀ ਉਸ ਲੈਵਲ ਤੇ ਘਾਟ ਹੋਣ ਦੀ ਉਹਨਾਂ ਨੂੰ ਗਾਈਡ ਨਹੀਂ ਕਰ ਸਕਦੇ ਵੀ ਦੇਖੋ ਤੁਹਾਡੀ ਲਿਸਨਰਸ਼ਿਪ ਹੈ ਕਿਉਂਕਿ ਇਹ ਕਮਰਸ਼ੀਅਲ ਚੀਜ਼ ਹੈਗੀ ਹੈ ਇਹਦੇ ਵਿੱਚ ਕਮਰਸ਼ੀਅਲ ਜਿਹੜੀ ਚੀਜ਼ ਉਹਨਾਂ ਦੀ ਕਮਰਸ਼ਲੀ ਜ਼ਿਆਦਾ ਵਾਇਬਲ ਹੋਏਗੀ ਉਹ ਉਸ ਨੂੰ ਕਰਨਗੇ ਪੰਜਾਬੀ ਭਾਸ਼ਾ ਜਦੋਂ ਅਸੀਂ ਉਹਨਾਂ ਨੂੰ ਦੱਸ ਦਾਂਗੇ ਨਹੀਂ ਤੁਹਾਡੀ ਵਿਅਰ ਲਿਸਨਰਸ਼ਿਪ ਜਾਂ ਵਿਅਰਸ਼ਿਪ ਜਿਹੜੀ ਆ ਜ਼ਿਆਦਾ ਪੰਜਾਬੀ ਹੈ ਤੇ ਉਹ ਪੰਜਾਬੀ ਚ ਕਮੈਂਟ ਕਿਉਂ ਨਹੀਂ ਕਰਨਗੇ ਸੋ ਮੇਰਾ ਤਾਂ ਸਿਰਫ ਇਹੀ ਕਹਿਣਾ ਹੈਗਾ ਵੀ ਆਪਾਂ ਵਿਰੋਧ ਨਾ ਕਰੀਏ ਠੀਕ ਹੈ ਉਹਨਾਂ ਨੂੰ ਹਿੰਦੀ ਚ ਕਰਨ ਨੂੰ ਅਸੀਂ ਕਹੀਏ ਵੀ ਠੀਕ ਹੈ ਪੰਜਾਬੀ ਚ ਵੀ ਕਰੋ ਸਾਡੇ ਪੰਜਾਬੀ ਵੀ ਲਿਸਨਰਸ਼ਿਪ ਹੈਗੀ ਹੈ ਸੋ ਉਹ ਉੱਦਾਂ ਆਪਾਂ ਅਚੀਵ ਕਰ ਸਕਦੇ ਹਾਂ ਜਿਹੜਾ ਕਿ ਮੇਰੇ ਖਿਆਲ ਨਾਲ ਬਹੁਤ ਵਧੀਆ ਰਸਤਾ ਹੋਏਗਾ ਵੀ ਰਾਦਰ ਦੈਨ ਓਬਜੈਕਟਿੰਗ ਜਸਟ ਸੇ ਓਕੇ ਤੁਸੀਂ ਇਹਨਾਂ ਨੂੰ ਕਰਨ ਦੋ ਕੋਈ ਗੱਲ ਨਹੀਂ ਸਾਡੀ ਪੰਜਾਬੀ ਆਉਣ ਵਾਲੇ ਟਾਈਮ ਚ ਆਪੇ ਦੇਖ ਲੈਣਗੇ ਵੀ ਹਾਂ 5000 ਬੰਦਾ ਨੇ ਪੰਜਾਬੀ ਦੀ ਕਮੈਂਟਰੀ ਸੁਣੀ ਤੇ 500 ਬੰਦੇ ਨੇ ਹਿੰਦੀ ਨਹੀਂ ਸੁਣੀ ਤਾਂ ਆਪੇ ਉਹਨਾਂ ਨੇ ਪੰਜਾਬੀ ਹੀ ਚੂਜ਼ ਕਰਨਗੇ ਆਉਣ ਵਾਲੇ ਟਾਈਮ ਚ ਸੋ ਮੇਰੇ ਖਿਆਲ ਨਾਲ ਇਹ ਅਵੇਅਰਨੈਸ ਇਸ਼ੂ ਹੈ ਰਾਦਰ ਦੈਨ ਇਹਦੇ ਚ ਜ਼ਿਆਦਾ ਕੁਛ ਕੱਟਣ ਪਾਉਣ ਨੂੰ ਮੈਨੂੰ ਨਹੀਂ ਲੱਗਦਾ ਕੁਛ ਹੈਗਾ
ਕਰਕੇ ਹਾਂਜੀ ਜੀ ਜੀ ਮੈਂ ਬਿਲਕੁਲ ਇਸੇ ਗੱਲ ਤੇ ਆਉਂਗੀ ਕਿ ਸਾਡੇ ਭਾਈਚਾਰੇ ਦੇ ਵਿੱਚ ਥੋੜੀ ਜਿਹੀ ਇਹ ਸਮੱਸਿਆ ਜਿਹੜੀ ਆ ਉਹ ਹਮੇਸ਼ਾ ਆਉਂਦੀ ਹੈ ਮੈਨੂੰ ਲੱਗਦਾ ਹੋ ਸਕਦਾ ਹੋਰ ਭਾਈਚਾਰਿਆਂ ਦੇ ਵਿੱਚ ਵੀ ਹੋਵੇ ਕਿ ਜੇਕਰ ਕੋਈ ਦੂਸਰੀ ਭਾਸ਼ਾ ਦੂਸਰਾ ਭਾਈਚਾਰਾ ਜਿਹੜਾ ਜੀ ਉਹ ਅੱਗੇ ਆ ਰਿਹਾ ਜਾਂ ਫਿਰ ਜੇ ਅਸੀਂ ਆਪਣੇ ਭਾਈਚਾਰੇ ਦੇ ਆਪਣੇ ਲੋਕਾਂ ਦੀ ਹੀ ਗੱਲ ਕਰੀਏ ਤਾਂ ਬਹੁਤੀ ਵਾਰ ਕੀ ਗੱਲ ਹੁੰਦੀ ਹੈ ਕਿ ਜੇ ਕੋਈ ਇੱਕ ਜਣਾ ਅੱਗੇ ਵੱਧ ਰਿਹਾ ਹਨਾ ਤੇ ਅਸੀਂ ਆਪਣੇ ਆਪ ਨੂੰ ਉਹਦੇ ਬਰਾਬਰ ਜਾਂ ਉਸ ਤੋਂ ਅੱਗੇ ਲੈ ਕੇ ਜਾਣ ਦੀ ਬਜਾਏ ਅਸੀਂ ਉਹਨੂੰ ਢਾਉਣ ਦੀ ਕੋਸ਼ਿਸ਼ ਕਰਦੇ ਹਾਂ ਥੋੜੀ ਜਿਹੀ ਕਹਿ ਲੋ ਕਿ ਇਹ ਇੱਕ ਕਮਜ਼ੋਰੀ ਵੀ ਹੈਗੀ ਹੈ ਸਾਡੀ ਹਨਾ ਸੋ ਇਸੇ ਤਰ੍ਹਾਂ ਜੇਕਰ ਹਿੰਦੀ ਲੈਂਗੁਏਜ ਜਿਹੜੀ ਹੈ ਜੀ ਉਹਦੇ ਚ ਕਮੈਂਟਰੀ ਹੋਣ ਜਾ ਰਹੀ ਆ ਸਾਨੂੰ ਬਜਾਏ ਕਿ ਉਹਦਾ ਵਿਰੋਧ ਕਰਨ ਦੇ ਕਿਉਂਕਿ ਉਹ ਹੋ ਰਹੀ ਆ ਉਹਨਾਂ ਦੀ ਹੋ ਰਹੀ ਆ ਠੀਕ ਆ ਪਰ ਜ਼ਰੂਰਤ ਇੱਥੇ ਲੋੜ ਜਿਹੜੀ ਅਸੀਂ ਕੀ ਮਹਿਸੂਸ ਕਰ ਰਹੇ ਹਾਂ ਲੋੜ ਹੈਗੀ ਆ ਕਿ ਅਸੀਂ ਪੰਜਾਬੀ ਵੀ ਲੈ ਕੇ ਆਉਣੀ ਆ ਸੋ ਪੰਜਾਬੀ ਦੇ ਵਿੱਚ ਵੀ ਹੋਣੀ ਬਹੁਤ ਜ਼ਰੂਰੀ ਆ ਸੋ ਉਹਦੇ ਲਈ ਜੋ ਐਫਰਟ ਹੋਣੇ ਚਾਹੀਦੇ ਆ ਉਹ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕਰਨੇ ਚਾਹੀਦੇ ਆ
ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਸੋ ਮੇਰਾ ਇਹੀ ਮੰਨਣਾ ਬਿਲਕੁਲ ਤੁਸੀਂ ਬਿਲਕੁਲ ਮੇਰੀ ਗੱਲ ਨੂੰ ਤੁਸੀਂ ਮਤਲਬ ਪੂਰਾ ਕਹਿ ਲਓ ਸਮਰਾਈਜ਼ ਕਰਤਾ ਕਿ ਵਿਰੋਧ ਨਾ ਕਰਨ ਦੇ ਬਜਾਏ ਅਸੀਂ ਕਹਿ ਦਈਏ ਵੀ ਤੁਸੀਂ ਹਿੰਦੀ ਬਿਲਕੁਲ ਬੰਦ ਕਰ ਦੋ ਸ਼ਾਇਦ ਉਹ ਨਾ ਹੋ ਸਕੇ ਠੀਕ ਹੈ ਬਟ ਆਪਾਂ ਉੱਥੇ ਰਿਪ੍ਰੈਜੈਂਟੇਸ਼ਨ ਆਪਣੀ ਲੈ ਕੇ ਜਾਈਏ ਉਹਨਾਂ ਨੂੰ ਦੱਸੀਏ ਵੀ ਠੀਕ ਹੈ ਤੁਸੀਂ ਹਿੰਦੀ ਚ ਕਰਨਾ ਕਰੀ ਜਾਓ ਪਰ ਲੇਕਿਨ ਸਾਨੂੰ ਪੰਜਾਬੀ ਚ ਵੀ ਕਰੋ ਤੇ ਮੈਨੂੰ ਨੀ ਲੱਗਦਾ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਹੋਏਗੀ ਜਦੋਂ ਅਸੀਂ ਕਰਨ ਨੂੰ ਤਿਆਰ ਹਾਂ ਤੇ ਉਹ ਕਿਉਂ ਨੀ ਕਰਵਾਉਣਗੇ ਸੋ ਵਿਰੋਧ ਨਾ ਕਰਕੇ ਆਪਾਂ ਇਹਨੂੰ ਕਿਉਂਕਿ ਫਿਰ ਵਿਰੋਧ ਨਾ ਕਰਕੇ ਇਹਨੂੰ ਆਪਾਂ ਪੰਜਾਬੀ ਨੂੰ ਵੀ ਅੱਗੇ ਨਾਲ ਲੈ ਕੇ ਆਈਏ ਸੋ ਮੇਰਾ ਤਾਂ ਇਹੀ ਵਿਚਾਰ
ਬਿਲਕੁਲ ਬਿਲਕੁਲ ਜੋ ਸਾਡੀ ਲੋੜ ਹੈ ਮੈਨੂੰ ਲੱਗਦਾ ਕਿ ਸਾਨੂੰ ਕੇਂਦਰਿਤ ਉਹਦੇ ਤੇ ਹੋਣਾ ਚਾਹੀਦਾ ਸਾਨੂੰ ਰਲ ਮਿਲ ਕੇ ਸਾਰੇ ਵਖਰੇਵੇਂ ਵਿਚਾਰਾਂ ਦੇ ਜੋ ਵੀ ਆਪਣੇ ਗੁੱਸੇ ਗਿਲੇ ਆ ਜੀ ਮੈਨੂੰ ਲੱਗਦਾ ਉਹ ਸਾਰੇ ਭੁਲਾ ਕੇ ਸਾਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਇਹਦੇ ਲਈ ਕੰਮ ਜਿਹੜਾ ਕਰਨਾ ਚਾਹੀਦਾ ਸੋ ਤੁਸੀਂ ਬਹੁਤ ਵਧੀਆ ਕੰਮ ਜਿਹੜਾ ਆ ਉਹ ਆਲਰੇਡੀ ਕਰ ਰਹੇ ਹੋ ਹਨਾ ਸੋ ਭਾਈਚਾਰੇ ਨੂੰ ਜੋੜ ਰਹੇ ਹੋ ਇੱਕ ਤਾਂ ਖੇਡ ਦੇ ਨਾਲ ਜੋੜ ਰਹੇ ਹੋ ਤੁਸੀਂ ਇੱਕ ਸਾਡੇ ਭਾਈਚਾਰੇ ਨੂੰ ਅੱਗੇ ਲੈ ਕੇ ਆਉਣ ਦੇ ਲਈ ਉਹਨਾਂ ਦੀ ਇੱਕ ਪਛਾਣ ਜਿਹੜੀ ਹੈ ਜੀ ਉਹ ਇਸ ਮਲਟੀਕਲਚਰਲ ਰਾਊਂਡ ਦੇ ਵਿੱਚ ਹਨਾ ਦੂਜਿਆਂ ਦੇ ਸਾਹਮਣੇ ਰੱਖੀ ਗਈ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਵਤਾਰ ਸਿੰਘ ਜੀ ਅਸੀਂ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਜਿਵੇਂ ਤੁਸੀਂ ਦੱਸਿਆ ਜੀ ਭੰਗੜੇ ਦੀ ਜਿਹੜੀ ਪੇਸ਼ਕਾਰੀ ਹੈ ਇਸ ਵੇਲੇ ਆਪਣੇ ਇਤਿਹਾਦ ਸਟੇਡੀਅਮ ਦੇ ਵਿੱਚ ਉਸ ਪੱਧਰ ਦੇ ਉੱਤੇ ਦੂਜੇ ਦਰਸ਼ਕਾਂ ਦੇ ਸਾਹਮਣੇ ਹਨਾ ਦੂਜੀਆਂ ਕਮਿਊਨਿਟੀਜ਼ ਦੇ ਸਾਹਮਣੇ ਹੋਈ ਆ ਸੋ ਉਸ ਢੰਗ ਦੇ ਨਾਲ ਹੀ ਜੇਕਰ ਉਹੋ ਜਿਹੜੇ ਸਮਾਗਮ ਆ ਉਹ ਬਿਲਕੁਲ ਮੇਨ ਇਤਿਹਾਦ ਸਟੇਡੀਅਮ ਦੀ ਗਰਾਊਂਡ ਦੇ ਵਿੱਚ ਹੀ ਰੱਖੇ ਜਾਣ ਔਰ ਉਥੋਂ ਜਿਹੜਾ ਇਹ ਨਜ਼ਾਰਾ ਆ ਜੀ ਉਹ ਸਾਡੇ ਦੂਜੇ ਲੋਕ ਜਿਹੜੇ ਆ ਲੈ ਸਕਣ ਤਾਂ ਉਹ ਹੋਰ ਵੀ ਜ਼ਿਆਦਾ ਖੂਬਸੂਰਤ ਹੋਏਗਾ ਤੇ ਅਸੀਂ ਆਉਣ ਵਾਲੇ ਸਮੇਂ ਤੁਹਾਡੇ ਤੋਂ ਉਮੀਦ ਕਰਦੇ ਹਾਂ
ਹਾਂਜੀ ਬਿਲਕੁਲ ਜੀ ਇਹ ਸਾਡੀ ਕੋਸ਼ਿਸ਼ ਜਾਰੀ ਹੈ ਇਹ ਮੇਰੇ ਇਕੱਲੇ ਦੀ ਨਹੀਂ ਹੈਗੀ ਇਹਦੇ ਚ ਹੋਰ ਵੀ ਸਾਡੇ ਨਾਲ ਬਾਕੀ ਦੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਯੂਨੋ ਸਾਰੇ ਇਕੱਲਾ ਤੇ ਬੰਦਾ ਨਹੀਂ ਇਹ ਤਾਂ ਸਾਰਾ ਟੀਮ ਵਰਕ ਹੈਗਾ ਸਾਰੀ ਸਾਡੀ ਟੀਮ ਇਸ ਕੰਮ ਚ ਲੱਗੀ ਹੋਈ ਹੈ ਜੀ ਤੇ ਜਿਹੜਾ ਕਿ ਬਹੁਤ ਅੱਛਾ ਕੰਮ ਕਰ ਰਹੀ ਹੈ ਤੇ ਸਾਡੀ ਕੋਸ਼ਿਸ਼ ਇਹੀ ਹੈ ਵੀ ਅਸੀਂ ਆਪਦੇ ਭਾਈਚਾਰੇ ਨੂੰ ਆਪਦੀ ਭਾਸ਼ਾ ਨੂੰ ਆਪਦੀ ਜਿਹੜੀ ਆਈਡੈਂਟੀਟੀ ਹੈ ਉਹਨੂੰ ਅੱਗੇ ਲੈ ਕੇ ਆਈਏ ਉਹਨੂੰ ਰੀਪ੍ਰੈਜੈਂਟ ਕਰੀਏ ਕਿਸੇ ਲੈਵਲ ਤੇ ਜਾ ਕੇ ਤੇ ਸਾਡੇ ਤਾਂ ਇਸ ਕੰਮ ਕਰਨ ਦਾ ਸਾਰਾ ਮਕਸਦ ਵੀ ਇਹੀ ਹੈ ਤੇ ਨਾਲ ਦੀ ਨਾਲ ਉਹਦੇ ਚ ਕਹਿ ਲਓ ਵੀ ਅਗਰ ਸਾਡੇ ਆਪਦੇ ਖੇਡ ਪੱਧਰ ਤੇ ਸਾਡੇ ਪਲੇਅਰ ਅੱਗੇ ਬੱਚੇ ਅੱਗੇ ਰਿਪ੍ਰੈਜੈਂਟ ਕਰਨ ਲੱਗੇ ਤੇ ਸਾਡੀ ਤੇ ਆਈਡੈਂਟੀਟੀ ਤੇ ਸਾਰਾ ਕੁਝ ਆਪੇ ਆਪਣੇ ਆਪ ਹੀ ਪ੍ਰਮੋਟ ਹੋ ਜਾਣਾ ਜੀ ਹਾਂਜੀ
ਜੀ ਜੀ ਬਹੁਤ ਵਧੀਆ ਜੀ ਸੋ ਅਵਤਾਰ ਸਿੰਘ ਜੀ ਜਾਂਦੇ ਜਾਂਦੇ ਤੁਸੀਂ ਕੀ ਜਿਹੜਾ ਸੁਨੇਹਾ ਭਾਈਚਾਰੇ ਦੇ ਲਈ ਦੇਣਾ ਚਾਹੋਗੇ ਸਮਾਂ ਜਿਹੜਾ ਸਾਡੇ ਕੋਲ ਬਸ ਹੁਣ ਖਤਮ ਹੋ ਰਿਹਾ ਸੋ ਜਾਂਦੇ ਜਾਂਦੇ ਤੁਹਾਡਾ ਸੁਨੇਹਾ
ਮੇਰਾ ਸੁਨੇਹਾ ਤਾਂ ਸਭ ਤੋਂ ਪਹਿਲਾਂ ਤੇ ਮੈਂ ਤੇ ਸਾਰੀ ਜਿਹੜੀ ਆਪਦੀ ਪੰਜਾਬੀ ਕਮਿਊਨਿਟੀ ਆ ਔਰ ਆਪਦੀ ਸਾਰੀ ਕਮਿਊਨਿਟੀ ਦਾ ਬਹੁਤ ਬਹੁਤ ਥੈਂਕਸ ਕਰਾਂਗਾ ਵੀ ਇੰਨਾ ਸਾਨੂੰ ਸਪੋਰਟ ਕੀਤੀ ਉਹਨਾਂ ਨੇ ਇੰਨਾ ਕੁ ਜ਼ਿਆਦਾ ਵੱਧ ਚੜ ਕੇ ਉਹਨਾਂ ਨੇ ਇਸ ਰਾਊਂਡ ਦੇ ਅੰਦਰ ਆਪਦੀ ਪ੍ਰੈਜੈਂਸ ਵਧਾਈ ਬਾਕੀ ਮੈਂ ਸਾਰੇ ਆਪਣੇ ਜਿੰਨੇ ਵੀ ਦੋਸਤ ਨੇ ਜਿਨ੍ਹਾਂ ਵਿੱਚ ਜਜਵੀਰ ਸਿੰਘ ਜੀ ਗੁਰੀ ਸਿੰਘ ਜੀ ਇਹ ਸਾਰੇ ਜਾਣੇ ਜੁੜੇ ਹੋਏ ਨੇ ਸਾਡੇ ਨਾਲ ਤੇ ਅਸੀਂ ਸਾਰੇ ਜਣੇ ਰਲ ਕੇ ਇਹ ਕੰਮ ਕਰ ਰਹੇ ਹਾਂ। ਬਾਕੀ ਪੇਰੈਂਟਸ ਜਿਹੜੇ ਕਿ ਬੱਚਿਆਂ ਨੂੰ ਇੰਨੀ ਠੰਡ ਚ ਸਾਡੇ ਕੋਲ ਲੈ ਕੇ ਆਉਂਦੇ ਉੱਥੇ ਪ੍ਰੈਕਟਿਸ ਲਈ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ, ਜਿਹੜੇ ਬੱਚਿਆਂ ਨੂੰ ਆਈਪੈਡ ਤੋਂ ਹਟਾ ਕੇ ਉਹਨਾਂ ਨੂੰ ਗਰਾਊਂਡ ਚ ਲੈ ਕੇ ਆਉਂਦੇ ਹਾਂ। ਸੋ ਮੈਂ ਸਾਰਿਆਂ ਦਾ ਹੀ ਬਹੁਤ ਤੁਹਾਡੇ ਸਰੋਤਿਆਂ ਦਾ ਸਾਰਿਆਂ ਦਾ ਬਹੁਤ ਹੀ ਬਹੁਤ ਧੰਨਵਾਦ।